ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਣਾਏ। ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਕੇਦਾਰਾ ਸ਼ੰਤ ਮਹੱਲਾ ਪੰਜਵਾਂ।
ਠੀਕ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਠੀਕ।
ਮਿਲ ਮੇਰੇ ਪ੍ਰੀਤਮ,
ਮਿਲ ਤੇ ਵਿਸ਼ਰਾਮ ਕਰਾਂਗੇ।
ਪਿਆਰਾ
ਪਿਆਰਿਆ,
ਪਿਆਰਿਆ
ਮਿਲ ਤੇ ਵਿਸ਼ਰਾਮ ਕਰ। ਮਿਲ
ਮਿਲ
ਮੇਰੇ ਪ੍ਰੀਤਮ ਪਿਆਰਿਆ,
ਮੇਰੇ ਪ੍ਰੀਤਮ ਪਿਆਰਿਆ।
ਸੋ ਪੰਜਵੇਂ ਪਾਤਸ਼ਾਹ ਸ਼ੰਤ ਵਿੱਚ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਹੇ ਮੇਰੇ ਪਿਆਰੇ ਪ੍ਰੀਤਮ, ਮੈਨੂੰ ਮਿਲਣਾ ਕਰੋ। ਹਾਂਜੀ।
ਰਹਾਉ ਪੂਰ ਰਹਿਆ ਸਰਬਤਰ।
ਠੀਕ ਹੈ।
ਮੈਂ ਸੋ ਪੁਰਖ ਵਿਦਾਤਾ।
ਠੀਕ। ਮੈਂ ਪੜ੍ਹਨਾ, ਮੈਂ ਦਾ ਅਰਥ ਹੁੰਦਾ ਵਿੱਚ, ਕਿਤੇ ਮੈਂ ਦਾ ਅਰਥ ਸਰੂਪ ਵੀ ਆਉਂਦਾ। ਜੇ ਮੈਂ ਪੜ੍ਹਾਂਗੇ ਫਿਰ ਮੇਰੇ ਦਾ ਅਰਥ ਹੁੰਦਾ। ਸੋ ਇੱਥੇ ਵਿੱਚ ਦਾ ਭਾਵ ਹੈ। ਪੂਰ ਰਹਿਆ ਸਰਬਤਰ ਮੈਂ, ਉਹ ਸਾਰਿਆਂ 'ਚ ਪੂਰਨ ਹੋ ਰਿਹਾ, ਸਾਰਿਆਂ ਦੇ ਵਿੱਚ। ਸਰਬੱਤਰ ਮੈਨੇ ਸਾਰਿਆਂ ਦੇ, ਮੈਨੇ ਵਿੱਚ ਪੂਰਤ ਹੋ ਰਿਹਾ। ਕੌਣ ਆ ਉਹ? ਸੋ ਪੁਰਖ ਵਿਧਾਤਾ, ਜਿਹੜਾ ਪੁਰਖ ਪੂਰਨ ਹੈ, ਅਤੇ ਵਿਧਾਤਾ ਜੋ ਕਰਮਾਂ ਅਨੁਸਾਰ ਫਲ ਦਿੰਦਾ, ਉਹ ਸਾਰਿਆਂ 'ਚ ਵਿਆਪਕ ਹੈ। ਮਾਰਗ ਪ੍ਰਭ ਕਾ,
ਮਾਰਗ ਪ੍ਰਭ ਕਾ ਹਰ ਕੀਆ ਸੰਤਨ ਸੰਗ ਜਾਤਾ।
ਹਾਂ, ਕੀਆ ਅਤੇ ਵਿਸ਼ਰਾਮ। ਮਾਰਗ ਪ੍ਰਭ ਕਾ,
ਮਾਰਗ ਪ੍ਰਭ ਕਾ
ਹਰ ਕੀਆ,
ਹਰ ਕੀਆ।
ਹਰੀ ਪਰਮੇਸ਼ਰ ਨੇ ਹੀ ਆਪਣੀ ਪ੍ਰਾਪਤੀ ਦਾ ਮਾਰਗ ਕੀਤਾ ਹੈ। ਹਾਂਜੀ। ਜਾਣਿਆ ਕਿਹਨੇ ਇਸ ਮਾਰਗ ਨੂੰ? ਕਿਹਦੇ ਰਾਹੀਂ ਜਾਣਿਆ ਜਾਏਗਾ? ਸੰਤਨ ਸੰਗ ਜਾਤਾ, ਬ੍ਰਹਮ ਬੇਤਿਆਂ ਰਾਹੀਂ ਜਾਤਾ ਮੈਨੂੰ ਜਾਣਿਆ ਜਾਂਦਾ। ਸ਼ਾਬਾਸ਼।
ਸੰਤਨ ਸੰਗ ਜਾਤਾ ਪੁਰਖ ਵਿਦਾਤਾ, ਘੱਟ ਘੱਟ ਨਦਰ ਨਿਹਾਲਾ।
ਨਿਹਾਲਿਆ,
ਨਿਹਾਲਿਆ
ਸੰਤਾਂ ਦੇ ਸੰਗ ਨਾਲ ਜਦੋਂ ਜਾਤਾ ਜਾਣ ਲਿਆ, ਪੁਰਖ ਵਧਾਤਾ ਵਾਹਿਗੁਰੂ ਜੀ ਨੂੰ, ਫਿਰ ਉਹਨਾਂ ਦੀ ਇਹ ਬਿਰਤੀ ਹੋ ਜਾਂਦੀ ਹੈ, ਘੱਟ ਘੱਟ ਨਜ਼ਰ ਨਿਹਾਲਿਆ। ਘੱਟ ਘੱਟ ਹਿਰਦੇ ਹਿਰਦੇ ਵਿੱਚ ਆਪਣੀ ਨਿਗਾਹ ਦੇ ਨਾਲ ਹਰੇਕ ਹਿਰਦੇ ਵਿੱਚ ਉਹਨੂੰ ਵੇਖਦੇ ਨੇ। ਹਾਂਜੀ।
ਜੋ ਸਰਨੀ ਆਵੈ
ਠੀਕ,
ਸਰਬ ਸੁੱਖ ਪਾਵੈ।
ਜਿਹੜਾ ਵੀ ਉਹਨਾਂ ਦੀ ਸ਼ਰਨ ਵਿੱਚ ਆਇਆ, ਉਹ ਸਾਰੇ ਸੁੱਖਾਂ ਨੂੰ ਪ੍ਰਾਪਤ ਕਰ ਲੈਂਦਾ।
ਫਿਰ ਤਿਲ ਨਹੀਂ ਭੰਨੈ ਘਾਲਿਆ।
ਹਾਂ, ਇੱਕ ਤਿਲ ਜਿੰਨਾ ਵੀ ਨਹੀਂ ਭੰਨਦਾ ਕੀਤਾ ਹੋਇਆ ਸਿਮਰ ਭਜਨ, ਘਾਲਿਆ ਉਹਦਾ ਫਲ ਦਿੰਦਾ, ਕੋਈ ਸਫਲ ਕਰਦਾ। ਇੱਕ ਤਿਲ ਜਿੰਨੀ ਕੋਈ ਸੇਵਾ ਕਰ ਲਈਏ, ਉਹ ਵੀ ਭੰਨਦਾ ਨਹੀਂ, ਉਹਦਾ ਫਲ ਦਿੰਦਾ। ਭਜਨ ਕਰ ਲਈਏ, ਸਿਮਰ ਕਰ ਲਈਏ, ਭਗਤੀ ਕਰ ਲਈਏ, ਸੋ ਮਹਾਰਾਜ ਦੀ ਭੰਨਦਾ ਨਹੀਂ, ਉਹਦਾ ਫਲ ਦਿੰਦਾ। ਘਾਲਿਆ ਜੋ ਸੇਵਾ ਕੀਤੀ, ਭਜਨ ਕੀਤਾ, ਬੰਦਗੀ ਕੀਤੀ, ਕਾਲ ਕਮਾਈ ਕੀਤੀ, ਘਾਲਿਆ ਦਾ ਭਾਵ। ਹਾਂਜੀ।
ਹਰ ਗੁਣ ਨਿਧ ਗਾਏ, ਹਰ ਗੁਣ ਨਿਧ ਗਾਏ, ਸਹਿਜ ਸੁਭਾਏ ਪ੍ਰੇਮ ਮਹਾਰਸ ਮਾਤਾ।
ਮਾਤਾ ਪੜ੍ਹਨੇ,
ਮਾਤਾ
ਭਾਰਾ ਕਰ, ਮਾਤਾ ਵੀ ਮਸਤ, ਜੇ ਮਾਤਾ ਪੜ੍ਹਾਂਗੇ ਮਾਂ ਦਾ ਅਰਥ ਹੋ ਜੂਗਾ। ਇਹਦਾ ਉਚਾਰਨ ਮਾਤਾ,
ਮਾਤਾ
ਪੜ੍ਹ ਲਓ ਸਾਰੇ। ਹਰ ਗੁਣ ਨਿਧ ਗਾਏ,
ਹਰ ਗੁਣ ਨਿਧ ਗਾਏ,
ਸਹਿਜ ਸੁਭਾਏ,
ਸਹਿਜ ਸੁਭਾਏ
ਪ੍ਰੇਮ ਮਹਾਰਸ ਮਾਤਾ,
ਪ੍ਰੇਮ ਮਹਾਰਸ ਮਾਤਾ।
ਜਦੋਂ ਗੁਣਾਂ ਦੀ ਨਿਧੀ ਹਰੀ ਜਿਹੜਾ ਵਾਹਿਗੁਰੂ ਦੇ ਉਹਨਾਂ ਦੇ ਗੁਣਾਂ ਨੂੰ ਗਾਇਆ, ਫਿਰ ਸਹਿਜ ਸੁਭਾਵੇ, ਸੋ ਤੇ ਸਿੱਧ ਹੀ ਪ੍ਰੇਮ ਮਹਾਰਸ ਮਾਤਾ। ਮਹਾਰਸ ਜਿਹੜਾ ਪ੍ਰੇਮ ਸੀ, ਜਾਂ ਪ੍ਰੇਮ ਦੁਆਰਾ ਮਹਾਰਸ ਪੈਦਾ ਹੋਇਆ, ਉਹਦੇ ਵਿੱਚ ਮਾਤਾ ਮਸਤ ਹੋ ਗਏ।
ਨਾਨਕ ਦਾਸ ਤੇਰੀ ਸਰਨਾਈ।
ਹਾਂ ਮਹਾਰਾਜ, ਮੈਂ ਦਾਸ ਆਪ ਜੀ ਦੀ ਸ਼ਰਨ ਵਿੱਚ ਹਾਂ।
ਤੂੰ ਪੂਰਨ ਪੁਰਖ ਵਿਦਾਤਾ।
ਤੁਸੀਂ ਮਹਾਰਾਜ ਪੂਰਨ ਹੋ, ਪੁਰਖ, ਪੂਰਨ ਪੁਰਖ ਦਾ ਅਰਥ ਹੈ ਜੋ ਨਰਕਾਂ ਤੋਂ ਰੱਖਿਆ ਕਰਨ ਵਾਲੇ ਹੋ, ਪੁਰਖ ਜੋ ਪੁਰੀਆਂ ਨੂੰ ਨਾਸ਼ ਕਰਨ ਵਾਲੇ ਹੋ। ਪੁਰਖ ਦਾ ਵਾਚਕ ਵੀ ਹੈ ਅਤੇ ਵਿਧਾਤਾ ਫਲ ਵਰਦਾਤਾ ਹੋ ਮਹਾਰਾਜ ਕਰਮ ਅਨੁਸਾਰ। ਚਲੋ ਮਾਇਕ ਠੀਕ ਕਰ ਲਓ।
ਹਰ ਪ੍ਰੇਮ ਭਗਤ
ਮਾਇਕ ਮਾਇਕ
ਹਰ ਪ੍ਰੇਮ ਭਗਤ ਜਨ ਬੇਦਿਆ।
ਹਾਂ ਮੈਂ ਜਨ ਜਿਹੜੇ ਜਨ ਹਰੀ ਦੀ ਪ੍ਰੇਮਾ ਭਗਤੀ ਵਿੱਚ ਬੰਨਿਆ ਨੇ ਨਾ ਵਿਹੜਤ ਨੇ, ਉਹ ਫਿਰ
ਸੇ ਆਨ ਕਤ ਜਾਹੀ,
ਉਹ ਫਿਰ ਹੋਰ ਕਿਸੇ ਪਾਸੇ ਕਦੋਂ ਜਾਂਦੇ ਨੇ? ਨਹੀਂ ਜਾਂਦੇ। ਜੇ ਰੱਬ ਦੀ ਭਗਤੀ 'ਚ ਲੱਗੇ, ਭਗਤੀ ਛੱਡ ਕੇ ਹੋਰ ਮਾਰਗ ਥੋੜ੍ਹੋ ਗ੍ਰਹਿਣ ਕਰਦੇ ਨੇ? ਨਹੀਂ।
ਮੀਨ ਵਿਛੋਹਾ ਨਾ ਸਹਿ,
ਜਿਵੇਂ ਮੱਛੀ ਪਾਣੀ ਦਾ ਵਿਛੋੜਾ ਨਹੀਂ ਸਹਿੰਦੀ। ਹਾਂਜੀ।
ਜਲ ਬਿਨ ਮਰ ਪਾਹੀ,
ਜਲ ਤੋਂ ਬਿਨਾਂ ਮਰਨਾ ਪਾਉਂਦੀ ਹੈ।
ਹਰ ਬਿਨ ਕਿਉਂ ਰਹੀ ਹੈ,
ਕਿਉਂ ਹੈ ਵਾਹਿਗੁਰੂ ਤੁਹਾਤੋਂ ਬਿਨਾਂ ਅਸੀਂ ਵੀ ਕਿਵੇਂ ਰਹੀਏ?
ਦੁੱਖ ਕਿਨ ਸਹੀ ਹੈ,
ਕਿਵੇਂ ਦੁੱਖਾਂ ਨੂੰ ਸਹੀਏ? ਕਿਨ ਮਨ ਕਿਵੇਂ, ਕੈਸੇ ਸਹੀਏ ਦੁੱਖਾਂ ਨੂੰ, ਵਿਛੋੜੇ ਵਾਲੇ ਦੁੱਖ ਨੂੰ?
ਚਾਤ੍ਰਿਕ ਬੂੰਦ ਪਿਆਸਿਆ,
ਚਾਤ੍ਰਿਕ ਵੀ ਆ ਜਿਵੇਂ ਸ਼ਾਂਤੀ ਬੂੰਦ ਤੋਂ ਪਿਆਸਾ ਤੜਫਦਾ ਹੈ, ਇਉਂ ਅਸੀਂ ਵੀ ਤੇਰੇ ਵਿਛੋੜੇ ਵਿੱਚ ਵਿਆਕੁਲ ਹਾਂ।
ਕਬ ਰਹਿਣ ਬਿਹਾਵੈ,
ਹਾਂ
ਚੱਕਵੀ ਸੁੱਖ ਪਾਵੈ।
ਚੱਕਵੀ ਇੱਕ ਪੰਛੀ ਆ ਜਿਹਦੀ ਸੂਰਜ ਨਾਲ ਪ੍ਰੀਤ ਹੈ, ਜਿੰਨਾ ਚਿਰ ਸੂਰਜ ਚੜਿਆ ਰਹਿੰਦਾ ਸੂਰਜ ਵੱਲ ਤੱਕਦੀ ਰਹਿੰਦੀ ਹੈ, ਆਪਣੇ ਪਤੀ ਚੱਕਵੇ ਦਾ ਆਨੰਦ ਮਾਣਦੀ ਹੈ। ਪਰ ਜਦੋਂ ਸੂਰਜ ਛਿਪ ਜਾਂਦਾ ਹੈ ਉਹ ਫਿਰ ਪੀੜਿਤ ਹੁੰਦੀ ਹੈ। ਇਸੇ ਤਰ੍ਹਾਂ ਹੀ ਕਹਿੰਦੇ ਚੱਕਵੀ ਜਿਹੜੀ ਹੈ ਨਾ, ਪੜ੍ਹਿਓ ਦੁਬਾਰੇ।
ਕਬ ਰਹਿਣ ਬਿਹਾਵੈ, ਚੱਕਵੀ ਸੁੱਖ ਪਾਵੈ।
ਹਾਂ, ਚੱਕਵੀ ਜਿਹੜੀ ਹੈ, ਸਾਰੀ ਲੈਣ ਪੜ੍ਹ ਦਿਓ।
ਸੂਰਜ ਕਿਰਨ ਪ੍ਰਗਾਸਿਆ,
ਹਾਂ ਸੂਰਜ ਕਿਰਨ ਪ੍ਰਗਾਸਿਆ, ਜਿੰਨਾ ਚਿਰ ਸੂਰਜ ਦੀਆਂ ਕਿਰਨਾਂ ਦਾ ਪ੍ਰਗਾਸ਼ ਨਹੀਂ ਹੁੰਦਾ ਤਾਂ ਕਬ ਰਹਿਣ ਬਿਹਾਵੈ। ਚੱਕਵੀ ਲੋਚਦੀਆਂ ਵੀ ਆ ਰਾਤ ਕਦੋਂ ਬੀਤੇ, ਕਦੋਂ ਸੂਰਜ ਚੜ੍ਹੇ, ਸੂਰਜ ਚੜ੍ਹੇ ਅਤੇ ਮੈਂ ਆਪਣੇ ਪਿਆਰੇ ਦਾ ਦਰਸ਼ਨ ਕਰਾਂ, ਸੋ ਉਹਦਾ ਆਨੰਦ ਮਾਣਾਂ, ਸੁੱਖ ਪਾਵਾਂ। ਹਾਂਜੀ।
ਹਰ ਦਰਸ,
ਇਹ ਦੋ ਪੰਛੀ ਨੇ, ਚੱਕਵੀ ਦੀ ਪ੍ਰੀਤ ਸੂਰਜ ਨਾਲ ਹੈ, ਦੂਜਾ ਪੰਛੀ ਹੈ ਚਕੋਰ, ਉਹਦੀ ਚੰਦ ਨਾਲ ਪ੍ਰੀਤ ਹੈ। ਹਾਂਜੀ।
ਹਰ ਦਰਸ ਮਨ ਲਾਗਾ,
ਹਰੀ ਦੇ ਦਰਸ਼ਨਾਂ ਵਿੱਚ ਮਨ ਲੱਗਾ, ਇਸੇ ਤਰ੍ਹਾਂ ਮੇਰਾ ਵੀ
ਦਿਨ ਸੁਪਾਗਾ,
ਉਹ ਦੁਬਾਰੇ ਪਾਲੋ ਲੈਣ ਅਨਵਿਅਰਥ ਦੇ ਵਾਹਿਗੁਰੂ ਜੀ ਅੰਤਰੀ ਵਰਤ ਕਰ ਲਈਏ। ਕਬ ਰਹਿਣ ਬਿਹਾਵੈ, ਚੱਕਵੀ ਸੁੱਖ ਪਾਵੈ,
ਬਿਹਾਵੈ ਚੱਕਵੀ ਸੁੱਖ ਪਾਵੈ।
ਇਵੇਂ ਚੱਕਵੀ ਜਗਿਆਸੂ, ਜਗਿਆਸੂ ਰੂਪ ਚੱਕਵੀ, ਜਿੰਨਾ ਚਿਰ ਗੁਰੂ ਰੂਪ ਸੂਰਜ ਦੀਆਂ ਗਿਆਨ ਰੂਪੀ ਕਿਰਨਾਂ ਦਾ ਪ੍ਰਕਾਸ਼ ਹੋ ਨਹੀਂ ਜਾਂਦਾ, ਸੋ ਉਹਦੀ ਗਿਆਨਤਾ ਰੂਪੀ ਰਹਿਣ ਕਿਵੇਂ ਜਿਹੜੀ ਆ ਬੀਤੇ, ਕਿਵੇਂ ਦੂਰ ਹੋਵੇ, ਇਹਦੇ ਅੰਤਰੀ ਵਰਤ ਹੋ ਗਈ। ਅੱਗੇ ਹਰ ਦਰਸ ਮਨ ਲਾਗਾ,
ਹਰ ਦਰਸ ਮਨ ਲਾਗਾ,
ਹਰੀ ਦਰਸ਼ਨਾਂ 'ਚ ਮੇਰਾ ਮਨ ਲੱਗਾ ਹੈ।
ਦਿਨ ਸੁਪਾਗਾ,
ਉਹ ਦਿਨ ਭਾਗਾਂ ਵਾਲਾ ਹੋਵੇਗਾ ਜਿੱਦਣ ਦਰਸ਼ਨ ਹੋਣਗੇ।
ਅਨ ਦਿਨ ਹਰ ਗੁਣ ਗਾਹੀ,
ਇਸ ਕਰਕੇ ਮੈਂ ਦਿਨ ਰਾਤ ਉਸ ਹਰੀ ਦੇ ਗੁਣਾਂ ਨੂੰ ਗਾਹੀ ਗਾਉਣਾ ਕਰਦੀ।
ਨਾਨਕ ਦਾਸ ਕਹਿ ਬੇਨੰਤੀ,
ਮੈਂ ਦਾਸ ਬੇਨਤੀ ਕਹਿਣਾ ਕਿ
ਕਤ ਹਰ ਬਿਨ ਪ੍ਰਾਣ ਟਿਕਾਹੀ,
ਕਿਵੇਂ ਹਰੀ ਤੋਂ ਬਿਨਾਂ ਮੇਰੇ ਪ੍ਰਾਣਾਂ ਦਾ ਟਿਕਣਾ ਹੋਵੇ, ਮੇਰੇ ਪ੍ਰਾਣ ਜਿਹੜੇ ਨੇ ਉਹਦੀ ਪ੍ਰਾਪਤੀ ਤੋਂ ਬਿਨਾਂ ਟਿਕਾਅ ਵਿੱਚ ਨਹੀਂ ਹੈਗੇ।
ਸਾਸ ਬਿਨਾਂ ਜਿਉਂ ਦੇਹਰੀ,
ਜਿਵੇਂ ਸਵਾਸਾਂ ਤੋਂ ਮੇਰੀ ਦੇਹ ਹੈ, ਬੋਡੀ ਹੈ ਜਿਹੜੀ, ਜੇ ਸਵਾਸ ਨਾ ਹੋਣ ਅੰਦਰ ਕਿਵੇਂ
ਸੋਭਾ ਪਾਵੈ,
ਫਿਰ ਕਿਵੇਂ ਸੋਭਾ ਵਾਲੀ ਹੋ ਸਕਦੀ ਹੈ? ਸਵਾਸਾਂ ਤੋਂ ਬਿਨਾਂ ਸੜ ਜਾਂਦੀ ਹੈ, ਗਲ ਜਾਂਦੀ ਹੈ, ਬਦਬੂਦਾਰ ਹੋ ਜਾਂਦੀ ਹੈ, ਕਿਰਮ ਪੈ ਜਾਂਦੇ ਨੇ। ਹਾਂਜੀ।
ਦਰਸ ਬਿਹੂਣ ਸਾਧ ਜਨ,
ਹਾਂ ਇਉਂ ਪੜ੍ਹ ਦਿਓ ਸਾਰੀ।
ਦਸ ਬਿਹੂਣ ਸਾਧ ਜਨ ਖਿਨ ਟਿਕਨ ਆਵੈ,
ਇਵੇਂ ਜਿਹੜੇ ਦਰਸ਼ਨਾਂ ਤੋਂ ਬਿਨਾਂ ਸਾਧੂ ਜਨਾਂ ਦੇ ਭਾਈ ਕਿਵੇਂ ਟਿਕਣਾ ਆਵੇ, ਨਹੀਂ ਟਿਕਿਆ, ਟਿਕਾ ਨਹੀਂ ਆਉਂਦਾ ਮਨ ਨੂੰ, ਖਿੜਾ ਨਹੀਂ ਆਉਂਦਾ। ਜਾਂ ਦੂਜਾ ਅਰਥ ਸਾਧ ਵੀ ਹੋਣਾ, ਬਸ ਦਰਸ ਵੀ ਹੋਣਾ ਸਾਧ ਜਨ, ਜਿਹੜਾ ਸਾਧੂ ਜਨ ਹੈ ਜੋ ਦਰਸ਼ਨਾਂ ਤੋਂ ਵੰਝ ਹੈ ਉਹ ਵੀ ਭਾਈ ਟਿਕਣਾ ਨਹੀਂ ਪਾਉਂਦਾ ਜਿੰਨਾ ਚਿਰ ਹੋ ਨਹੀਂ ਜਾਂਦੇ।
ਹਰ ਬਿਨ ਜੋ ਰਹਿਣਾ,
ਹਰੀ ਤੋਂ ਬਿਨਾਂ ਜਿਹੜਾ ਰਹਿਣਾ ਨਾ,
ਨਰਕ ਸੋ ਸਹਿਣਾ,
ਬਸ ਨਰਕ ਵਰਗਾ ਜੀਵਨ ਹੈ, ਇਉਂ ਲੱਗਦਾ ਵੀ ਮੈਂ ਨਰਕ ਦੇ ਦੁੱਖ ਸਹਿ ਰਿਹਾ ਜੇ ਹਰੀ ਦੀ ਪ੍ਰਾਪਤੀ ਨਹੀਂ ਹੋਈ।
ਚਰਨ ਕਮਲ ਮਨ ਬੇਦਿਆ,
ਸੋ ਇਸ ਕਰਕੇ ਉਹਨਾਂ ਦੇ ਚਰਨਾਂ ਕਮਲਾਂ ਨਾਲ ਮੇਰਾ ਮਨ ਹੁਣ ਬਿੰਨਿਆ ਗਿਆ ਹੈ।
ਹਰ
ਰਿਸਕ ਬੈਰਾਗੀ
ਰਿਸਕ ਨਹੀਂ ਰਸਕ
ਰਸ ਹਰ ਰਸਕ ਬੈਰਾਗੀ
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 ਹਾਂ
ਨਾਮ ਲਿਵ ਲਾਗੀ
ਹਾਂ ਜਿਹੜੇ ਹਰੀ ਦੇ ਬੈਰਾਗੀ ਦਾ ਹਰੀ ਦੇ ਨਾਮ ਦੇ ਰਸਕ ਨੇ ਉਹਨਾਂ ਦੀ ਨਾਮ ਦੇ ਨਾਲ ਲਿਵ ਲੱਗੀ ਆ
ਕਥੋ ਨਾ ਜਾਏ ਨਖੇਤਿਆ
ਉਹਨਾਂ ਨੂੰ ਕਦੇ ਵੀ ਜਿਹੜਾ ਉਹਨਾਂ ਦੀ ਨਿਖੇਧੀ ਨਹੀਂ ਕਰੀ ਜਾਂਦੀ ਨਿੰਦਿਆ ਨਹੀਂ ਕੀਤੀ ਜਾਂਦੀ ਪਰ ਕਰਦੇ ਆ ਲੋਕ ਅੱਜ ਕੱਲ੍ਹ ਤਾਂ ਹਾਂਜੀ
ਹਰ ਸਿਉਂ ਜਾਏ ਮਿਲਣਾ
ਹਰੀ ਨਾਲ ਜਦੋਂ ਜਾ ਮਿਲਣਾ ਹੋ ਗਿਆ
ਸਾਧ ਸੰਗ ਰਹਿਣਾ
ਸਾਧ ਸੰਗਤ ਵਿੱਚ ਰਹਿਣੇ ਕਰਕੇ
ਸੋ ਸੁੱਖ ਅੰਕ ਨਾ ਮਾਵੇ
ਜਿਹੜਾ ਉਹ ਸੁੱਖ ਪ੍ਰਾਪਤ ਹੋਇਆ ਨਾ ਹਰੀ ਪ੍ਰਾਪਤੀ ਦਾ ਉਹ ਅੰਕ ਨਾ ਮਾਵੇ ਅੰਕ ਮਿੰਝ ਹਿਰਦਾ ਮਾਵਾ ਮੈਨੇ ਸਮਾਉਂਦਾ ਨਹੀਂ ਮਿਆਉਂਦਾ ਨਹੀਂ ਹਿਰਦੇ ਵਿੱਚ ਉਹ ਸੁੱਖ ਇੰਨਾ ਪ੍ਰਾਪਤ ਹੋਇਆ ਕਿ ਸਮਾਉਂਦਾ ਹੀ ਨਹੀਂ ਐਡਾ ਭਾਰੀ ਸੁੱਖ ਪ੍ਰਾਪਤ ਹੋਇਆ
ਓਹ ਕਿਰਪਾਲ ਨਾਨਕੇ ਸਵਾਮੀ
ਹੇ ਨਾਨਕੇ ਸਵਾਮੀ ਵਾਹਿਗੁਰੂ ਜੀ ਕਿਰਪਾਲੂ ਹੋਵੋ ਸਾਡੇ 'ਤੇ ਜਿਸ ਕਰਕੇ
ਹਰ ਚਰਨ ਸੰਗ ਸਮਾ
ਅਸੀਂ ਵੀ ਤੁਹਾਡੇ ਚਰਨਾਂ ਦੇ ਨਾਲ ਸਮਾ ਜਾਈਏ ਨੀਂਦ ਹੋ ਜਾਈਏ ਹਾਂਜੀ
ਖੋਜਤ ਖੋਜਤ ਪ੍ਰਭ ਮਿਲੇ
ਮਿਲੇ ਇੱਕੋ ਹੀ ਨਾ
ਖੋਜਤ ਖੋਜਤ ਪ੍ਰਭ ਮਿਲੇ
ਖੋਜਦਿਆਂ ਖੋਜਦਿਆਂ ਪ੍ਰਭੂ ਮਿਲ ਪਿਆ ਨਾ
ਹਰ ਕਰੁਣਾ ਧਾਰ
ਮਿਲਿਆ ਤਾਂ ਜੀ ਹਰੀ ਨੇ ਕਰੁਣਾ ਮੈਨੇ ਕਿਰਪਾ ਧਾਰਨ ਕੀਤੀ ਖੋਜੀ ਬਣ ਕੇ ਖੋਜਦੇ ਸੀ ਪਰ ਖੋਜ ਪੂਰੀ ਤਾਂ ਤਦੇ ਹੋਈ ਨਾ ਜੇ ਜਿਸ ਨੂੰ ਖੋਜਦੇ ਸੀ ਉਹ ਮਿਲ ਗਿਆ ਸੋ ਹੁਣ ਮਿਲ ਪਏ ਨੇ ਮਿਲੇ ਤਾਂ ਨੇ ਹਰੀ ਨੇ ਆਪੇ ਕਰੁਣਾ ਕਿਰਪਾ ਕੀਤੀ
ਨਿਰਗੁਣ ਨੀਚ ਅਨਾਥ ਮੈਂ ਨਹੀਂ ਦੁੱਖ ਵਿਚਾਰੇ
ਹਾਂਜੀ ਮੈਂ ਤਾਂ ਵਿਸ਼ਰਾਮ ਕਰੂੰ ਨਿਰਗੁਣ ਨੀਚ ਅਨਾਥ ਮੈਂ
ਨੀਚ ਅਨਾਥ ਮੈਂ
ਨਹੀਂ ਦੁੱਖ ਵਿਚਾਰੇ
ਨਹੀਂ ਦੁੱਖ ਵਿਚਾਰੇ
ਮੈਂ ਨਿਰਗੁਣ ਵੀ ਮੈਂ ਨੀਚ ਵੀ ਸੀ ਮੈਂ ਅਨਾਥ ਇੱਕ ਤਰ੍ਹਾਂ ਯਤੀਮ ਸੀ ਮੇਰਾ ਕੋਈ ਮਾਲਕ ਨਹੀਂ ਸੀ ਸੋ ਇੱਦਾਂ ਦੇ ਦੁੱਖ ਮੇਰੇ ਦੋਸਤ ਜਿਹੜੇ ਪਰਮੇਸ਼ਰ ਨੇ ਵਿਚਾਰੇ ਨਹੀਂ ਜਦੋਂ ਮੈਨੂੰ ਪ੍ਰਾਪਤੀ ਹੋਈ ਆ ਉਹਨਾਂ ਦੀ ਮੇਰੇ ਦੁੱਖਾਂ ਨੂੰ ਵਿਚਾਰਿਆ ਹੀ ਨਹੀਂ ਮੈਂ ਨੀਚ ਨੂੰ ਵੀ ਮਿਲ ਪਏ ਨੇ ਅਨਾਥ ਨੂੰ ਮਿਲ ਪਏ ਨੇ ਮੈਂ ਨਿਰਗੁਣ ਨੂੰ ਮਿਲ ਪਏ ਨੇ ਮੇਰਾ ਕੋਈ ਗੁਣ ਔਗਣ ਨਾ ਵਿਚਾਰਿਆ
ਨਹੀਂ ਨਹੀਂ ਦੁੱਖ ਵਿਚਾਰੇ
ਵਿਚਾਰ ਬਿਹਾਰੀ ਬੱਬੇ ਨੂੰ
ਨਹੀਂ ਦੁੱਖ ਵਿਚਾਰੇ ਪੂਰਨ ਸੁੱਖ ਪੂਰਨ ਸੁੱਖ ਸਾਰੇ
ਹਾਂ ਜਦੋਂ ਦੁੱਖ ਮੇਰਾ ਕੋਈ ਵਿਚਾਰਿਆ ਨਹੀਂ ਗੁਨਾਹ ਹੀ ਨਹੀਂ ਮੇਰੇ ਮਾਫ਼ ਕਰਤੇ ਫਿਰ ਪੂਰਨ ਸੁੱਖ ਸਾਰੇ ਫਿਰ ਸਾਰੇ ਸੁੱਖ ਮੈਨੂੰ ਪੂਰਨ ਮੇਰੇ ਸੁੱਖ ਸਾਰੇ ਪੂਰਨ ਹੋ ਗਏ
ਪਾਵਨ ਬਿਰਧ ਬਖਾਨਿਆ
ਪਾਵਨ ਬਿਰਧ ਬਖਾਨਿਆ ਇਹ ਉਹਨਾਂ ਨੇ ਆਪਣਾ ਪਾਵਨ ਬਿਰਧ ਜਿਹੜਾ ਸੀ ਪਵਿੱਤਰ ਬਿਰਧ ਪਰਮੇਸ਼ਰ ਦਾ ਕੀ ਬਿਰਧ ਹੈ ਬਿਰਧ ਮੀਨਜ ਉਹਨਾਂ ਦਾ ਧਰਮ ਉਹਨਾਂ ਦਾ ਸੁਭਾਅ ਕੀ ਹੈ ਪਰਮੇਸ਼ਰ ਦਾ ਭਗਤਾਂ ਨਾਲ ਪਿਆਰ ਕਰਨਾ ਸੋ ਇਸ ਆਪਣੇ ਬਿਰਧ ਨੂੰ ਉਹਨਾਂ ਨੇ ਬਖਾਨਣਾ ਕੀਤਾ ਜੋ ਪਾਵਨ ਬਿਰਧ ਸੀ ਹਾਂਜੀ ਕੀ ਸੀ ਅੱਗੇ ਦੱਸਿਆ
ਭਗਤ ਵਸ਼ਲ ਸੁਨ ਅੰਚਲੋ ਗਹਿਆ
ਗਹਿਆ
ਗਹਿਆ ਘੱਟ ਘੱਟ ਪੂਰ ਸਮਾਨਿਆ
ਫਿਰ ਪਾਲੂ ਗਹਿਆ 'ਤੇ ਵਿਸ਼ਰਾਮ ਕਰਕੇ ਭਗਤ ਵਸ਼ਲ ਪੜ੍ਹੋ
ਭਗਤ ਵਸ਼ਲ ਸੁਨ ਚਲੋ ਗਹਿਆ ਘੱਟ ਘੱਟ ਪੂਰ ਸਮਾਨਿਆ
ਹਾਂ ਭਗਤ ਵਸ਼ਲ ਇਹ ਉਹਦਾ ਬਿਰਧ ਹੈ ਵਸ਼ਲ ਮੀਨਜ ਪਿਆਰ ਕਰਨਾ ਇਹ ਉਹਦਾ ਧਰਮ ਹੈ ਉਹਦਾ ਵਾਹਿਗੁਰੂ ਦਾ ਫਰਜ਼ ਹੈ ਉਹਦਾ ਸੁਭਾਅ ਹੈ ਭਗਤਾਂ ਨੂੰ ਪਿਆਰ ਕਰਦਾ ਇਸ ਕਰਕੇ ਉਹਦਾ ਨਾਂ ਪੈ ਗਿਆ ਭਗਤ ਵਸ਼ਲ ਸੋ ਆਪਣਾ ਭਗਤ ਵਸ਼ਲ ਇਹ ਬਿਰਧ ਪਹਿਚਾਣ ਕੇ ਅਤੇ ਸੁਣ ਅੰਚਲੋ ਗਹਿਆ ਅੰਚਲੋ ਮੈਂ ਉਹਨਾਂ ਦੇ ਪੱਲੇ ਨੂੰ ਪਕੜਨਾ ਕੀਤਾ ਵੀ ਉਹਨਾਂ ਦਾ ਭਗਤ ਵਸ਼ਲ ਬਿਰਧ ਹੈ ਇਹ ਬਿਰਧ ਸੁਣ ਕੇ ਹੁਣ ਉਹਨਾਂ ਦਾ ਪੱਲਾ ਫੜ ਲਿਆ ਵੀ ਰੱਖਿਆ ਕਰਨਗੇ ਭਗਤ ਦੀ ਮੈਂ ਭਗਤ ਭਗਤੀ ਸ਼ੁਰੂ ਕੀਤੀ ਹੈ ਇਹ ਸਮਝ ਕੇ ਕਿ ਉਹ ਭਗਤਾਂ ਨੂੰ ਪਿਆਰ ਕਰਦਾ ਹੈ ਇਸ ਲਈ ਮੈਂ ਉਹਨਾਂ ਦਾ ਇਹ ਸੁਣ ਕੇ ਵੀ ਉਹ ਭਗਤਾਂ ਨੂੰ ਪਿਆਰ ਕਰਦਾ ਗੱਲ ਸੁਣ ਕੇ ਉਹਨਾਂ ਦਾ ਅੰਚਲ ਪੱਲਾ ਫੜ ਲਿਆ ਹਾਂਜੀ ਸ਼ਰਨ ਰੂਪੀ ਪੱਲੇ ਨੂੰ ਫੜ ਲਿਆ ਫਿਰ
ਸੁੱਖ ਸਾਗਰ
ਘੱਟ ਘੱਟ ਪੂਰ ਸਮਾਨਿਆ ਫਿਰ ਘਟਾਂ ਘਟਾਂ ਵਿੱਚ ਹਿਰਦੇ ਹਿਰਦੇ ਵਿੱਚ ਉਹਨੂੰ ਪੂਰਾ ਵਿਆਪਕ ਅਸੀਂ ਸਮਾਇਆ ਹੋਇਆ ਜਾਣ ਲਿਆ
ਸੁੱਖ ਸਾਗਰ ਪਾਇਆ
ਸਾਗਰ ਰਾਜਨ ਹੋੜਾ ਵੀ ਹੈ ਨਾ ਔਂਕੜ ਵੀ ਹੈ ਸੋ ਲਿਖਣ ਨਾਲ ਮਹਾਰਾਜ ਇਹਦਾ ਮੂਲ ਰੂਪ ਦੱਸ ਦਿੱਤਾ ਵੀ ਇਹ ਲਿਖਿਆ ਔਂਕੜ ਨਾਲ ਜਾਂਦਾ ਇਹ ਉਹਦਾ ਮੂਲ ਹੈ ਲਿਖਣ ਵਿੱਚ
ਸੁੱਖ
ਸ਼ਬਦ ਜੋੜ ਹੈ ਕਹਿ ਲਓ ਲਿਖਣ ਵਿੱਚ ਔਂਕੜ ਨਾਲ ਹੈ ਹੋੜਾ ਉੱਤੇ ਲਾ ਦਿੱਤਾ ਮਾਤਰਾ ਵਧਾ ਦਿੱਤੀ ਸੋ ਇਸ ਲਈ ਸਾਗਰੋਂ ਪਾਠ ਕਰਨਾ
ਸੁੱਖ ਸਾਗਰੋਂ ਪਾਇਆ ਸਹਿਜ ਸੁਭਾਇਆ
ਹਾਂ ਜਾਂ ਟਕਸਾਲ ਵਿੱਚ ਕਹਿੰਦੇ ਸਾਂਝੀ ਆਵਾਜ਼ ਦਿਓ ਜੀ ਹੋੜੇ 'ਤੇ ਔਂਕੜ ਦੀ ਸੁੱਖ ਸਾਗਰੋਂ ਪਾਇਆ
ਸੁੱਖ ਸਾਗਰੋਂ ਪਾਇਆ
ਸਹਿਜ ਸੁਭਾਇਆ
ਸਹਿਜ ਸੁਭਾਇਆ
ਹਾਂ ਸੁੱਖਾਂ ਦਾ ਸਾਗਰ ਵਾਹਿਗੁਰੂ ਪਾ ਲਿਆ ਕਿਵੇਂ ਪਾਇਆ ਸਹਿਜ ਸੁਭਾਇਆ ਸਹਿਜ ਸੁਭਾਵ ਕੀ ਜਨਮ ਮਰਨ
ਜਨਮ ਮਰਨ ਦੁੱਖ ਹਾਰੇ
ਹੁਣ ਜੰਮਣ ਦੇ ਮਨ ਦੇ ਦੁੱਖ ਸਾਰੇ ਹਾਰੇ ਮੈਨੇ ਨਾਸ ਹੋ ਗਏ, ਦੂਰ ਚਲੇ ਗਏ। ਕਰ ਗਹਿਲੀਨੇ
ਨਾਨਕ ਦਾਸ ਆਪਣੇ ਰਾਮ ਨਾਮ ਉਰ ਹਰੇ।
ਠੀਕ, ਕਰ ਮੈਨੇ ਹੱਥ, ਗਹਿ ਮੈਨੇ ਫੜਨਾ, ਮੈਂ ਦਾਸ ਦਾ ਹੁਣ ਹੱਥ ਫੜ ਕੇ ਮਹਾਰਾਜ ਜੀ ਨੇ ਮੈਨੂੰ ਜਦ ਮੇਰਾ ਮਨ ਰੂਪੀ ਹੱਥ ਫੜਿਆ ਰਾਮ ਨਾਮ ਉਰ ਹਾਰੇ, ਤਾਂ ਉਸ ਰਾਮ ਦੇ ਨਾਮ ਨੂੰ ਉਰ ਮੈਨੇ ਹਿਰਦੇ ਵਿੱਚ ਮੈਂ ਧਾਰਨ ਕਰ ਲਿਆ, ਹਾਰਦੀ ਨਹੀਂ ਆਈ। ਹਾਂਜੀ, ਕਰ ਮਿੰਝ ਹੱਥ, ਗਹਿ ਮਿੰਝ ਫੜਨਾ, ਕਰ ਗਹਿ ਜਦੋਂ ਹੱਥ ਸਾਡਾ ਫੜਿਆ ਨਾ, ਹੱਥ ਕਿਹੜਾ ਮਨ ਰੂਪੀ ਹੱਥ ਮਨ ਨੇ ਫੜ ਲਿਆ ਨਾ, ਫਿਰ ਰਾਮ ਨਾਮ ਉਰ ਹਾਰੇ, ਉਸ ਰਾਮ ਦੇ ਨਾਮ ਨੂੰ ਉਰ ਹਿਰਦੇ ਦੇ ਵਿੱਚ ਅਸੀਂ ਹਾਰੇ, ਹਾਰ ਵਾਂਗੂ ਪਰੋ ਲਿਆ। ਚਲੋ,
ਰਾਗ
ਇੱਥੇ ਹੁਣ ਇੱਕ ਜਿਹੜਾ ਸੀ ਛੰਤ ਪੰਜਵੇਂ ਪਾਤਸ਼ਾਹ ਜੀ ਦਾ ਆਇਆ, ਉਹ ਪੂਰਾ ਹੋਇਆ। ਤੁਹਾਨੂੰ ਸਾਹਿਬ ਚਾਰ ਪੌੜੀਆਂ ਦਾ ਸੰਤ ਹੁੰਦਾ, ਦੇਖੋ ਨੰਬਰ ਚਾਰ ਆ ਗਿਆ ਨਾ।
ਹਾਂਜੀ,
ਸੋ ਚਾਰ ਪੌੜੀਆਂ ਪੂਰੀਆਂ ਹੋ ਗਈਆਂ, ਅੱਗੇ ਇੱਕ ਨੰਬਰ ਹੈ। ਇੱਕ ਨੰਬਰ ਦਾ ਮਤਲਬ ਹੈ ਇਹ ਇੱਕ ਛੰਤ ਪੰਜਵੇਂ ਪਾਤਸ਼ਾਹ ਦਾ ਸੰਪੂਰਨ ਹੋਇਆ, ਅਤੇ ਹੁਣ ਜਿਹੜੀ ਹੈ ਭਗਤਾਂ ਦੀ ਬਾਣੀ ਸ਼ੁਰੂ ਹੋਣ ਲੱਗੀ ਆ। ਤਰਤੀਬ ਤਾਂ ਯਾਦ ਹੈ ਨਾ ਬਾਣੀ ਦੀ, ਪਹਿਲਾਂ ਕੀ ਆਉਂਦੇ ਨੇ ਪਦੇ, ਫਿਰ ਅਸ਼ਟਪਦੀਆਂ, ਫਿਰ ਸਾਬਤ, ਫਿਰ ਬਾਰਾਂ, ਵੈਰੀ ਗੁੱਡ, ਫਿਰ ਗੁੱਡ, ਭਗਤ ਬਾਣੀ, ਫਿਰ ਨਵਾਂ ਰਾਗ ਸ਼ੁਰੂ ਹੋ ਜਾਂਦਾ। ਹੁਣ ਇਸ ਦੇ ਵਿੱਚ ਜਿਹੜੀ ਆ ਬਾਰਾਂ ਨਹੀਂ ਆਈਆਂ, ਇਸ ਰਾਗ 'ਚ ਅਸ਼ਟਪਦੀਆਂ ਵੀ ਨਹੀਂ ਆਈਆਂ, ਵੈਰੀ ਗੁੱਡ, ਅਤੇ ਭਗਤ ਬਾਣੀ ਆਈ। ਕੁਝ ਰਾਗ ਨੇ ਜਿਹਨਾਂ 'ਚ ਭਗਤ ਬਾਣੀ ਨਹੀਂ ਆਉਂਦੀ, ਕੁਝ ਰਾਗ ਨੇ ਜਿਹਨਾਂ 'ਚ ਬਾਰਾਂ ਨਹੀਂ ਆਉਂਦੀਆਂ। ਕੁਝ ਯਾਦ ਹੈ ਤੁਹਾਨੂੰ ਜਿਹਨਾਂ ਨੂੰ, ਜਿਹੜੇ ਪਿੱਛੇ ਆਪਾਂ ਰਾਗ ਪੜ੍ਹੇ ਨੇ ਜਿਹਨਾਂ ਵਿੱਚ ਭਗਤ ਬਾਣੀ ਨਾ ਆਈ ਹੋਵੇ, ਕਿਹੜਾ ਉਹ ਰਾਗ ਹੈ ਜਿਹੜੇ ਪਿੱਛੇ ਪੜ੍ਹ ਗਏ ਆਪਾਂ? ਹਾਂਜੀ, ਹਾਂ, ਮਾਝ ਰਾਗ 'ਚ ਨਹੀਂ ਆਈ। ਹੋਰ ਜਾਂ ਅੱਗੇ ਜਿਹੜੇ ਪੜ੍ਹਨੇ ਉਹਨਾਂ 'ਚ ਕਿਸੇ ਨਹੀਂ ਆਊਗੀ, ਜੈ ਜਵੰਤ 'ਚ ਨਹੀਂ ਆਉਂਦੀ ਜਾਂ ਸੋ। ਚਲੋ, ਇਹ ਖਿਆਲ ਬਹੁਤ ਰੱਖਿਆ ਕਰੋ, ਉਹਦੇ 'ਚ ਨਹੀਂ ਆਉਂਦੀ, ਵਿਹਾਗੜੇ 'ਚ ਨਹੀਂ ਆਉਂਦੀ, ਸੋਠ 'ਚ ਆਉਂਦੀ ਹੈ। ਚਲੋ,
ਰਾਗ ਕੇਦਾਰਾ ਬਾਣੀ ਕਬੀਰ ਜੀਓ ਕੀ।
ਠੀਕ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਹਾਂ, ਕਬੀਰ ਸਾਹਿਬ ਦੀ ਬਾਣੀ ਮਹਾਰਾਜ ਲਿਖਦੇ ਨੇ, ਲਿਖਾਉਂਦੇ ਨੇ ਪੰਜਵੇਂ ਪਾਤਸ਼ਾਹ। ਹਾਂਜੀ, ਕੀ ਇੱਥੇ ਜੀਵਨ ਮੁਕਤੀ ਦੇ, ਜੀਵਨ ਮੁਕਤ ਪੁਰਸ਼ ਦੇ ਲੱਛਣ ਦੱਸ ਰਹੇ ਨੇ ਕਬੀਰ ਸਾਹਿਬ। ਜੀਵਨ ਮੁਕਤ ਪੁਰਸ਼ ਕਿਹੋ ਜਿਹਾ ਹੁੰਦਾ, ਉਹਦੇ ਕੀ ਲੱਛਣ ਨੇ? ਹਾਂਜੀ, ਕੀ ਪੜ੍ਹੋ ਫਿਰ।
ਉਸਤਤ ਨਿੰਦਾ ਦੋ ਬੇਵਰਜਤ ਤਜਹੋ ਮਾਨ ਅਭਿਮਾਨ।
ਹਾਂਜੀ, ਉਹਨੇ ਉਸਤੇ ਨਿੰਦਿਆ ਦੋਹਾਂ ਦਾ ਤਿਆਗ ਕੀਤਾ ਹੁੰਦਾ, ਬੇਵਰਜਤ ਮੀਨਸ ਤਿਆਗ, ਛੱਡੇ ਹੁੰਦੇ ਨੇ ਉਸਤੀ ਅਤੇ ਨਿੰਦਾ। ਤੁਸੀਂ ਕਹੋਗੇ ਉਸਤੀ ਕਿਉਂ ਛੱਡ ਦਿੱਤੀ, ਚਲੋ ਨਿੰਦਿਆ ਤਾਂ ਛੱਡਣੀ ਜ਼ਰੂਰੀ ਹੈ, ਉਸਤੀ ਕਿਉਂ ਛੱਡ ਦਿੱਤੀ? ਇਹ ਉਹ ਉਸਤੀ ਦੀ ਗੱਲ ਕਰਦੇ ਨੇ ਜਿਹੜੀ ਕਿ ਝੂਠੀ ਉਸਤੀ ਕਰੀ ਜਾਣੀ, ਐਵੇਂ ਫੂਕ ਦਈ ਜਾਣੀ ਕਿਸੇ ਨੂੰ, ਗੁਣ ਉਹਦੇ 'ਚ ਹੋਣ ਨਾ ਉਹ, ਅਤੇ ਆਪਣੇ ਵੱਲੋਂ ਬਾਲਾ ਵੀ ਉਹਤੋਂ ਮਤਲਬ ਲੈਣ ਲਈ, ਸਵਾਰਥ ਸਿੱਧੀ ਵਾਸਤੇ ਝੂਠੀ ਉਸਤਤ ਕਰੀ ਜਾਣੀ। ਬਾਜੀ, ਇਹ ਤਾਂ ਜੀ ਪੂਰਨ ਬ੍ਰਹਮ ਗਿਆਨੀ ਨੇ। ਹਾਂਜੀ, ਇਹ ਤਾਂ ਪੂਰਨ ਸੰਤ ਨੇ, ਪਰ ਗੁਣ ਉਹਨਾਂ 'ਚ ਹੋਣ ਨਾ। ਇਹ ਤਾਂ ਜੀ ਪੂਰੇ ਰੁਸਤਮੇ ਹਿੰਦ ਨੇ, ਹੁਣ ਵਿਚਾਰੇ ਡਰਪੋਕ ਕਾਇਰ, ਅਤੇ ਇਉਂ ਫੂਕ ਦਈ ਜਾਣੀ ਐਵੇਂ ਉਹ ਉਸਤੀ ਅਤੇ ਨਿੰਦਾ, ਇਹ ਫਿਰ ਦੋਵੇਂ ਭੈਣਾਂ ਹੀ ਨੇ। ਨਿੰਦਿਆ ਕਰੋ ਵੱਡੀ ਭੈਣ ਹੈ, ਝੂਠੀ ਉਸਤੀ ਕਰਨੀ ਛੋਟੀ ਸਮਝ ਲਓ। ਇਉਂ ਕਹਿੰਦੇ ਨੇ ਜਿਹੜਾ ਜੀਵਨ ਮੁਕਤ ਪੁਰਸ਼ ਹੁੰਦਾ ਹੈ, ਉਹਨੇ ਝੂਠੀ ਉਸਤਤੀ ਅਤੇ ਨਿੰਦਾ ਦਾ ਦੋਹਾਂ ਦਾ ਤਿਆਗ ਕੀਤਾ ਹੁੰਦਾ ਹੈ। ਹੋਰ ਕੀ ਤਿਆਗਿਆ? ਤਜਹੋ ਮਾਨ ਅਭਿਮਾਨਾ, ਉਹਨਾਂ ਨੇ ਮਾਣ ਆਪਣਾ ਨਹੀਂ ਕਰਾਉਣ ਦੀ ਲੋੜ ਉਹਨਾਂ ਨੂੰ, ਅਭਿਮਾਨਾ ਹੰਕਾਰ ਦਾ ਵੀ ਤਿਆਗ, ਇਹ ਜੀਵਨ ਮੁਕਤ ਦੇ ਲੱਛਣ ਨੇ। ਹੋਰ ਕੀ ਉਹਦੇ ਲੱਛਣ ਨੇ ਜੀ?
ਲੋਹਾ ਕੰਚਨ ਸਮ ਕਰ ਜਾਣ ਹੈ।
ਲੋਹੇ ਅਤੇ ਕੰਚਨ ਮੈਨੇ ਸੋਨੇ ਨੂੰ ਸਮ ਮੈਨੇ ਸਮਾਨ ਸਮਝਦਾ, ਉਹ ਇਹਨੇ ਕਿ ਸੋਨੇ ਨੂੰ ਬਹੁਤ ਹੀ ਇੰਪੋਰਟੈਂਸ ਦਿੰਦਾ ਹੈ, ਅਤੇ ਲੋਹੇ ਨੂੰ ਦਿੰਦਾ ਹੀ ਕੋਈ ਨਹੀਂ, ਉਹਨਾਂ ਦੀ ਲੋਹਾ ਵੀ ਸੋਨਾ ਵੀ ਸਮਾਨ।
ਤੇ ਮੂਰਤ ਭਗਵਾਨ,
ਫਿਰ ਉਹ ਭਾਈ ਰੱਬ ਦਾ ਸਰੂਪ ਹੁੰਦੇ ਨੇ, ਮੂਰਤ ਮੈਨੇ ਸਰੂਪ, ਭਗਵਾਨ ਮੀਨਸ ਰੱਬ, ਜਿਨ੍ਹਾਂ ਦੀ ਇੱਦਾਂ ਦੀ ਵਿਰਤੀ ਹੈ, ਇੱਦਾਂ ਦੇ ਜੀਵਨ ਮੁਕਤ ਨੇ। ਆਪਾਂ ਤਾਂ ਲੋਹਾ ਪਿਆ ਹੋਵੇ ਤਾਂ ਠੋਕਰ ਮਾਰਾਂਗੇ, ਪਰੇ ਸਿਉਣਾ ਹੋਵੇ ਤਾਂ ਫਿਰ ਦੋਵੇਂ ਹੱਥ ਆ ਜਾਂਦੇ ਨੇ ਚੱਕਣ ਨੂੰ। ਉਹਨਾਂ ਲਈ ਸੋਨਾ ਅਤੇ ਮਿੱਟੀ ਬਰਾਬਰ, ਚਾਵਾਸ ਹੋਰ ਕੀ ਗੁਣ।
ਤੇਰਾ ਜਨ ਏਕ ਆਦ ਕੋਈ।
ਕਬੀਰ ਸਾਹਿਬ ਨੂੰ ਜਗਾਸੂ ਪੁੱਛਦੇ ਨੇ ਮਹਾਰਾਜ ਇੱਦਾਂ ਦੇ ਫਿਰ ਕਿੰਨੇ ਕੁ ਹੋਣਗੇ ਸੰਸਾਰ 'ਚ ਜਿੱਦਾਂ ਦੇ ਤੁਸੀਂ ਲੱਸਣ ਦੱਸਦੇ ਹੋ। ਕਬੀਰ ਸਾਹਿਬ ਏਕ ਆਦ ਕੋਈ, ਇੱਕ ਅੱਧਾ ਹੀ ਹੈ। ਸਾਈਨ ਬੋਰਡ ਬਹੁਤਿਆਂ ਨੇ ਲਾਏ ਨੇ, ਸ਼੍ਰੀ ਸ਼੍ਰੀ 108 ਫਲਾਣਾ, ਸ਼੍ਰੀ ਸ਼੍ਰੀ 8 ਫਲਾਣਾ, ਪਰ 420 ਬਹੁਤੇ ਨੇ। ਚਲੋ ਹਾਂਜੀ, ਚਲੋ।
ਕਾਮ ਕ੍ਰੋਧ ਲੋਭ ਮੋਹ ਵਿਵਰਜਿਤ।
ਉਹਨਾਂ ਨੇ ਕਾਮ ਦਾ ਵੀ ਤਿਆਗ, ਕ੍ਰੋਧ ਦਾ ਵੀ, ਲੋਭ ਦਾ, ਮੋਹ ਦਾ, ਇਹ ਸਭ ਉਹਨਾਂ ਦੇ ਅੰਦਰ ਤਿਆਗ 'ਚ ਹੁੰਦੇ ਨੇ, ਵਿਵਰਜਿਤ ਤਿਆਗੇ ਹੁੰਦੇ ਨੇ। ਹਾਂ,
ਹਰ ਪਦ ਚੀਨੇ ਕੋ ਸੋਈ।
ਹਾਂ, ਹਰੀ ਪਦ ਨੂੰ ਉਹਨਾਂ ਨੇ ਜਾਣਿਆ, ਚੀਨਾ ਮੈਨੇ ਜਾਣ ਲੈਣਾ ਹੁੰਦਾ ਹੈ। ਚੀਨਾ ਦੇ ਨੰਨੇ ਥੱਲੇ ਹਲੰਤ ਹੈਗਾ ਨਾ ਲਾਈਨ ਜੀ,
ਹਾਂਜੀ,
ਸਾਨੂੰ ਹਲੰਤ ਕਹਿੰਦੇ ਨੇ। ਜਿਹੜੇ ਅੱਖਰ ਦੇ ਹੇਠਾਂ ਇਹ ਹੋਵੇ ਉਹ ਅੱਖਰ ਵੀ ਭਾਰਾ ਕਰਿਆ, ਭਾਰਾ ਕਰਕੇ ਪ੍ਰੋਨਾਊਂਸ ਕਰਿਆ ਜਾਂਦਾ ਚੀਨਾ ਹੈ, ਚੀਨਾ ਹੈ। ਹਾਂ, ਜੇ ਨਾ ਹੁੰਦਾ ਫਿਰ ਚੀਨਾ ਹੈ, ਲੱਗ ਗਿਆ ਚੀਨਾ ਹੈ,
ਚੀਨਾ ਹੈ।
ਇਹਨੂੰ ਕੀ ਕਹਿੰਦੇ ਨੇ, ਨਹੀਂ ਕਹਿੰਦੇ ਕਿਨੇ ਲੈ ਇਹਨੂੰ,
ਹਲੰਤ,
ਹਲੰਤ ਕਹਿੰਦੇ ਨੇ, ਹਲੰਤ। ਜਿਹਦੇ ਹੇਠ ਲੱਗਿਆ ਹੋਵੇ ਫਿਰ ਉਹਦੀ ਉਹ ਅੱਖਰ ਦੀ ਆਵਾਜ਼ ਭਾਰੀ, ਚੀਨਾ ਹੈ। ਚਲੋ, ਚੀਨਾ ਮੈਨੇ ਜਾਣਨਾ। ਚਲੋ ਪੜ੍ਹ ਦਿੰਦੇ ਹੋਰ ਇੱਕ ਨਾ।
ਚਲੋ, ਰਹਾਓ ਰਾਜਗੁਣ ਤਮ ਗੁਣ ਸਤਗੁਣ ਕਹੀਏ,
ਹਾਂ,
ਇਹ ਤੇਰੀ ਸਭ ਮਾਇਆ।
ਇਹ ਮਹਾਰਾਜ ਰਜੋ ਗੁਣ ਤਮੋ ਗੁਣ ਸਤੋ ਗੁਣ ਜਿਹੜੇ ਨੇ ਤਿੰਨੇ, ਇਹ ਮਤ ਇਹ ਤੇਰੀ ਮਾਇਆ ਹੀ ਨੇ, ਕਿਉਂਕਿ ਮਾਇਆ ਤੋਂ ਉਪਜੇ ਹੋਣ ਕਰਕੇ ਮਾਇਆ ਦਾ ਹੀ ਰੂਪ ਨੇ। ਹਾਂਜੀ,
ਚੌਥੇ ਪਦ ਕੋ ਜੋ ਨਰ ਚੀਨਾ।
ਹਾਂ, ਇੱਥੇ ਵੀ ਹੈਗਾ ਨਾ।
ਹਾਂਜੀ,
ਠੀਕ।
ਤਿੰਨ ਹੀ ਪਰਮ ਪਦ ਪਾਇਆ,
ਅਤੇ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਕੇ ਫਿਰ ਅਗਲਾ ਪਦ ਕਿਹੜਾ ਜਾਂਦਾ ਤਿੰਨਾਂ ਤੋਂ ਉੱਪਰ? ਚੌਥਾ। ਜਿਹਨਾਂ ਨੇ ਤਿੰਨਾਂ ਗੁਣਾਂ ਦਾ ਤਿਆਗ ਕੀਤਾ, ਮਾਇਆ ਦੇ ਗੁਣ ਨੇ ਉਹਨਾਂ ਤੋਂ ਉੱਚੇ ਉੱਠੇ, ਫਿਰ ਉਹ ਚੌਥੇ ਪਦ ਵਿੱਚ ਆ ਕੇ ਉਹ ਨਰ ਚੌਥੇ ਪਦ ਨੂੰ ਚੀਨਾ ਜਾਣ ਲੈਂਦੇ ਨੇ। ਤੁਹਾਨੂੰ ਗਿਆਨ ਦੀਆਂ ਸੱਤ ਭੂਮਿਕਾ, ਸੱਤ ਸਟੇਜਸ ਗਿਆਨ ਦੀਆਂ ਲਿਖਾਈਆਂ ਨੇ ਨਾ, ਹੈ ਕੋਈ ਯਾਦ? ਹਾਂਜੀ, ਗਿਆਨ ਦੀਆਂ ਸੱਤ ਭੂਮਿਕਾ ਤੁਹਾਨੂੰ ਸਟੇਜਸ ਲਿਖਾਈਆਂ ਨੇ। ਹਾਂਜੀ, ਨਹੀਂ ਨਹੀਂ ਉਹ ਨਹੀਂ, ਇੱਕ ਯਾਦ, ਇੱਕ ਦੱਸ ਦਿੰਦੇ, ਅਗਲੀ ਫਿਰ ਆਪੇ ਯਾਦ ਆ ਜਾਓ ਤੁਹਾਨੂੰ। ਸੋ ਵਿੱਛਾ ਪਹਿਲੀ ਆਈ ਯਾਦ ਕਿ ਨਹੀਂ? ਉਹ ਕਾਪੀ 'ਤੇ ਹੋਊਗਾ ਜੀ ਲਿਖੀ ਵੀ, ਕਿਤੇ ਮੁੜ ਕੇ ਕਿਹੜਾ ਦੇਖੀਏ। ਸ਼ੁਭ ਇੱਛਾ ਪਹਿਲੀ, ਦੂਜੀ ਸ਼ੁਭ ਵਿਚਾਰਨਾ, ਤੀਜੀ ਤਨੂ ਮਾਨਸਾ, ਚੌਥੀ ਸਤਵਾ ਪਥ, ਅੱਜ ਹੁਣ ਕਹਿ ਰਹੇ ਨੇ ਪਰਮ ਪਦ, ਉਹ ਚੌਥੀ ਜਿਹਦੇ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਅਤੇ ਪੰਜਵੀਂ ਪਦਾਰਥ ਭਾਵਣੀ, ਅਤੇ ਛੇਵੀਂ ਅਸਨ ਸ਼ਕਤ, ਸੱਤਵੀਂ ਤੁਰੀਆ। ਸੋ ਇਹ ਗਿਆਨ ਦੀਆਂ ਸੱਤ ਸਟੇਜਾਂ ਨੇ, ਸੱਤ ਅਵਸਥਾ ਨੇ। ਤੁਹਾਡੀ ਪਤਾ ਨਹੀਂ ਕਿਹੜੀ ਆ, ਸਾਰੀਆਂ ਹੀ ਵਧੀਆ। ਪਹਿਲੀ ਸ਼ੁਭ ਇੱਛਾ, ਦੂਜੀ ਸ਼ੁਭ ਵਿਚਾਰਨਾ, ਤੀਜੀ ਤਨੂ ਮਾਨਸਾ। ਤਨੂ ਮਾਨਸਾ ਕੀ ਹੁੰਦੀ ਆ? ਮਨ ਦੀਆਂ ਵਾਸਨਾ ਪਤਨੀਆਂ ਪੈ ਜਾਂਦੀਆਂ ਨੇ, ਸੂਕਸ਼ਮ ਹੋ ਜਾਂਦੀਆਂ ਨੇ, ਘੱਟ ਜਾਂਦੀਆਂ ਨੇ, ਹੁਣ ਤਾਂ ਹਜ਼ਾਰਾਂ ਉੱਠਦੀਆਂ ਨੇ ਨਾ ਛਿਣ ਛਿਣ ਵਿੱਚ। ਅਤੇ ਉਸ ਅਵਸਥਾ 'ਚ ਆਇਆ ਮਨ ਦੀਆਂ ਵਾਸਨਾ ਪਤਨੀਆਂ ਪੈ ਜਾਂਦੀਆਂ ਨੇ, ਘੱਟ ਜਾਂਦੀਆਂ ਨੇ, ਅਤੇ ਚੌਥੀ 'ਚ ਫਿਰ ਗਿਆਨ ਹੋ ਜਾਂਦਾ। ਇਹਨੂੰ ਕਹਿੰਦੇ ਨੇ ਸਤਵਾ ਪਥ, ਚੌਥੀ ਸਤਵਾ ਸੱਸਾ ਤੱਤਾ, ਪੈਰ 'ਚ ਵਾਵਾ ਲਾ ਦਿਓ, ਉੱਤੇ ਦੇ ਕੰਨਾਂ ਲਾ ਦਿਓ, ਸਤਵਾ ਪਤ ਪਤ ਤੱਤਾ ਪਤ, ਇਹ ਚੌਥੀ ਹੈ ਜਿਹਨੂੰ ਪਰਮ ਪਦ ਕਿਹਾ ਮਹਾਰਾਜ ਨੇ ਇੱਥੇ, ਤਿੰਨੇ ਗੁਣਾਂ ਤੋਂ ਉੱਪਰਲਾ ਪਦ, ਇਹਦੇ 'ਚ ਗਿਆਨ ਹੋ ਜਾਂਦਾ। ਫਿਰ ਅੱਗੇ ਹੈ ਪਦਾਰਥ ਭਾਵਨੀ, ਪੰਜਵੀਂ ਪਦਾਰਥ ਵੀ ਅਭਾਵ ਹੋ ਜਾਂਦੇ ਨੇ, ਕੋਈ ਲੋੜ ਨਹੀਂ, ਕੋਈ ਇੱਛਾ ਨਹੀਂ, ਪਦਾਰਥਾਂ ਦਾ ਅਭਾਵ ਹੋ ਜਾਂਦਾ, ਨਾ ਆਏ ਲੋਕ ਦੇ ਨਾ ਪਰਲੋਕ ਦੇ, ਪਦਾਰਥ ਭਾਵਨੀ। ਅਸਨ ਸ਼ਕਤ, ਮੋਹ ਵੀ ਟੁੱਟ ਜਾਂਦਾ, ਕਿਸੇ ਚੀਜ਼ ਨਾਲ ਅਟੈਚਮੈਂਟ ਨਹੀਂ। ਹਾਂਜੀ, ਅੱਛਾ ਇੱਧਰ ਕਰ ਲਓ। ਅਤੇ ਤੁਰਿਆ ਪਦ ਹੁੰਦਾ ਫਿਰ ਭਾਵ ਅਤੇ ਭਾਵ ਦੋਵੇਂ ਖਤਮ ਹੋ ਜਾਂਦੇ ਨੇ। ਉਹਦਾ ਸਰੀਰ ਕਿਸੇ ਉਹਨੂੰ ਆਪ ਰੱਖਣ ਦੀ ਕੋਈ ਲੋੜ ਨਹੀਂ, ਦੂਜਾ ਕੋਈ ਰੱਖ ਲਵੇ ਅਤੇ ਖਵਾ ਪਿਆ ਦੇਵੇ ਨਹੀਂ, ਨਾ ਉਹਨੂੰ ਕੋਈ ਭੋਜਨ ਦੇਣ ਦੀ ਉਹਨੂੰ ਲੋੜ ਹੈ, ਦੇ ਤਾਂ ਵੀ ਠੀਕ ਆ, ਨਾ ਵੀ ਦੇ ਤਾਂ ਵੀ ਕੋਈ ਨਹੀਂ। ਇਸ ਤਰ੍ਹਾਂ ਇਹ ਤੁਰਿਆ ਪਦ ਜਿਵੇਂ ਭਾਈ ਰਾਮ ਕੁਮਾਰ ਜੀ ਦੀ ਅਵਸਥਾ ਹੋ ਗਈ ਸੀ ਨਾ, ਉਹਦੇ ਸੇਵਕ ਨਾਲ ਆਲੇ ਦੁਆਲੇ ਨੂੰ ਭੋਜਨ ਖਵਾਈ ਜਾਣਾ ਬਾਹਰ ਨੂੰ ਟੁੱਟ ਜਾਣ ਜਾਣਾ, ਜੇ ਟੁੱਟ ਬਾਹਰ ਨੂੰ ਗਿਆ ਬਸ ਕਰੀਏ ਤੁਹਾਡੀ ਮਰਜ਼ੀ ਬਈ, ਮੈਨੂੰ ਇੱਥੇ ਦੀ ਕੋਈ ਉਹ ਨਹੀਂ, ਨਾ ਵੀ ਖਵਾਓਗੇ ਤਾਂ ਵੀ ਕੋਈ ਨਹੀਂ। ਸੋ ਇਹ ਉਹ ਅਵਸਥਾ ਤੁਰਿਆ ਪਦ। ਚਲੋ
ਤੀਰਥ ਵਰਤ ਨੇਮ ਸੁੱਚ ਸੰਜਮ ਸਦਾ ਰਹਿ ਨਹਿ ਕਾਮਾ।
ਤੀਰਥ ਵਰਤ ਨੇਮ ਸੁੱਚ ਸੰਜਮ, ਇਹ ਵੀ ਉਹਨਾਂ ਦੀ ਅਵਸਥਾ ਹੈ। ਤੀਰਥਾਂ ਦਾ ਫਲ ਨਹੀਂ ਮੰਗਦੇ ਉਹ, ਵੀ ਮੈਂ ਤਾਂ ਤੀਰਥ ਯਾਤਰਾ ਕਰਕੇ ਆਇਆ ਜੀ, ਕੋਈ ਫਲ ਜਿਹੜੀ ਕੀਤੀ ਹੈ ਤਾਂ ਨਿਸ਼ਕਾਮ ਹੋ ਕੇ ਨੇਕਾਮਾ। ਵਰਤ ਰੱਖਿਆ ਦਾ ਫਲ, ਮੈਂ ਕਾਸ਼ੀ ਦਾ ਵਰਤ ਰੱਖਿਆ ਭਾਵੇਂ ਦੁਆਸੀ 'ਚ ਵੱਧ ਸਕ ਲਿਆ, ਅਤੇ ਉਹਦਾ ਵੀ ਉਹ ਕੋਈ ਨਹੀਂ ਨੇਮ ਜੀ। ਮੈਂ ਸਾਲ ਭਰ ਖੜ੍ਹੇ ਰਹਿਣਾ, ਜਾਂ ਮੈਂ ਇੱਦਾਂ ਨੇਮ ਕਰ ਲਿਆ ਸਾਲ ਭਰ ਜੁੱਤੀ ਕੋਈ ਨਹੀਂ ਪਾਉਣੀ, ਇਹੋ ਜਿਹੇ ਨੇਮ ਕਰ ਲੈਂਦੇ ਸੀ, ਜਾਂ ਆਹ ਮੇਰਾ ਹੋਰ ਕੋਈ ਨੇਮ ਹੈ, ਕਹਿ ਲਓ ਮੈਂ ਸਾਲ ਭਰ ਝੂਠ ਮਾਰਨਾ ਹੀ ਨਹੀਂ, ਇੱਦਾਂ ਦਾ ਨੇਮ ਕਰ ਲਿਆ, ਅਤੇ ਸੁੱਚ ਪਵਿੱਤਰਤਾ ਕਰ ਲਈ ਸਰੀਰ ਦੀ, ਸੰਜਮ ਇੰਦਰੀਆਂ ਦਾ ਰੋਕਣਾ ਕੰਟਰੋਲ ਕਰ ਲਿਆ, ਸਦਾ ਰਹੇ ਨੇ ਕਾਮਾਂ, ਇਹਨਾਂ ਚੀਜ਼ਾਂ ਦੇ ਫਲਾਂ ਵੱਲੋਂ ਉਹ ਨਿਸ਼ਕਾਮ ਰਹਿੰਦੇ ਨੇ, ਕੋਈ ਫਲ ਦੀ ਕਾਮਨਾ ਨਹੀਂ ਹੁੰਦੀ। ਹਾਂਜੀ ਤ੍ਰਿਸ਼ਨਾ
ਤ੍ਰਿਸ਼ਨਾ ਆਰ ਮਾਇਆ ਭਰਮ ਚੁਕਾ।
ਭਰਮ ਪੜਦੇ ਪੈਰ ਜਨ ਹਰ
ਭਰਮ
ਭਰਮ
ਭਰਮ,
ਉਹਨਾਂ ਵਾਲਾ ਤ੍ਰਿਸ਼ਨਾ ਨਹੀਂ ਕਿਸੇ ਪਦਾਰਥ ਦੀ, ਮਾਇਆ ਦੇ ਉਹਨਾਂ ਨੂੰ ਪਕੜਦੇ, ਭਰਮ ਵੀ ਜਿਹੜਾ ਪੰਜ ਪ੍ਰਕਾਰ ਦਾ ਚੁੱਕਾ ਦੂਰ ਹੋ ਗਿਆ ਉਹਨਾਂ ਦਾ। ਚਿਤਵਤ
ਆਤਮ ਰਾਮਾ,
ਆਤਮ ਰਾਮ ਪਰਮੇਸ਼ਰ ਨੂੰ ਚਿਤ ਵਧੇ ਰਹਿੰਦੇ ਨੇ, ਉਹਦਾ ਚਿੰਤਨ ਕਰਦੇ ਰਹਿੰਦੇ ਨੇ। ਚਲੋ
ਜਿਹੇ ਮੰਦਰ ਦੀਪਕ ਪ੍ਰਗਾਸਿਆ।
ਜਿਵੇਂ ਮੰਦਰ ਦੇ ਵਿੱਚ ਘਰ ਦੇ ਵਿੱਚ ਦੀਵਾ ਪ੍ਰਕਾਸ਼ ਹੋਵੇ, ਫਿਰ
ਅੰਧਕਾਰ ਤਹਿ ਨਾਸਾ,
ਉੱਥੇ ਹਨੇਰਾ ਦੂਰ ਹੋ ਜਾਂਦਾ। ਇਵੇਂ ਹੀ ਜਿਹੜੇ ਸਰੀਰ ਰੂਪੀ ਮੰਦਰ ਦੇ ਵਿੱਚ ਗਿਆਨ ਰੂਪੀ ਦੀਵੇ ਦਾ ਪ੍ਰਕਾਸ਼ ਹੋ ਜਾਂਦਾ ਹੈ, ਅਤੇ ਉਹਨਾਂ ਦਾ ਅਗਿਆਨ ਦਾ ਹਨੇਰਾ ਨਾਸ ਹੋ ਜਾਂਦਾ ਹੈ।
ਨਿਰਭਉ ਪੂਰ ਰਹੇ ਪ੍ਰਮ ਭਾਗਾ,
ਫਿਰ ਪਰਮੇਸ਼ਰ ਜਿਹੜਾ ਹੈ ਨਿਰਭਉ ਪੂਰ ਰਹੇ ਪ੍ਰਮ ਭਾਗਾ, ਉਹ ਨਿਰਭਉ ਸਰੂਪ ਹੋ ਪੂਰਤ ਹੋ ਕੇ ਰਹਿੰਦੇ ਨੇ, ਜਾਂ ਉਹ ਨਿਰਭਉ ਨੂੰ ਸਾਰੇ ਪੂਰਨ ਜਾਣ ਲੈਂਦੇ ਨੇ, ਉਹਨਾਂ ਦਾ ਭਾਨੂੰ ਪੰਜ ਪ੍ਰਕਾਰ ਦਾ ਨੱਠ ਗਿਆ। ਹਾਂਜੀ
ਕਹਿ ਕਬੀਰ ਜਨ ਦਾਸਾ,
ਕਬੀਰ ਸਾਹਿਬ ਕਹਿੰਦੇ ਉਹਨਾਂ ਜਨਾਂ ਦੇ ਅਸੀਂ ਵੀ ਦਾਸ ਹਾਂ।
ਕਿਨਹੀ ਬਨਜਿਆ ਕਾਂਸੀ ਤਾਂਬਾ,
ਅਗਲਾ ਸ਼ਬਦ ਸ਼ੁਰੂ ਹੋਇਆ ਕਬੀਰ ਸਾਹਿਬ ਦਾ ਦੂਜਾ, ਪੁੱਛਿਆ ਸਵਾਲ ਜਗਿਆਸੂਆਂ ਨੇ ਕਬੀਰ ਜੀ ਨੂੰ, ਜੀ ਦੱਸੋ ਹੁਣ ਸੰਸਾਰੀ ਲੋਕ ਕਿਹੜੇ ਚੀਜ਼ ਦਾ ਵਪਾਰ ਕਰਦੇ ਨੇ, ਅਤੇ ਜਿਹੜੇ ਸੰਤ ਨੇ ਸਾਧੂ ਨੇ ਉਹ ਕਿਹੜੀ ਚੀਜ਼ ਦਾ ਵਪਾਰ ਕਰਦੇ ਨੇ, ਅਤੇ ਤੁਸੀਂ ਕਿਹੜੀ ਚੀਜ਼ ਦਾ ਵਪਾਰ ਕਰਦੇ ਹੋ। ਹੁਣ ਉੱਤਰ 'ਚ ਕਹਿੰਦੇ ਨੇ ਕਿ ਨਹੀਂ ਬਣ ਜਿਹਾ ਕੰਸੀ ਤਾਂਬਾ, ਕਿ ਨਹੀਂ ਲੌਂਗ ਸੁਪਾਰੀ,
ਲੌਂਗ ਸੁਪਾਰੀ,
ਕਿਸੇ ਨੇ ਤਾਂ ਜੀ ਕਾਂਸੀ ਕਹਿਆ ਜੀ ਬਣ ਜਾ ਉਹਦਾ ਵਪਾਰ ਕੀਤਾ, ਕਾਂਸੀ ਦੇ ਭਾਂਡੇ ਹੁੰਦੇ ਸੀ ਨਾ ਅੱਗੇ, ਕਿਸੇ ਨੇ ਤਾਂਬਾ ਖਰੀਦਿਆ, ਕਿ ਨਹੀਂ ਲੌਂਗ ਸੁਪਾਰੀ, ਕਿਸੇ ਨੇ ਲੌਂਗ ਅਤੇ ਸੁਪਾਰੀਆਂ ਦਾ ਵਪਾਰ ਕੀਤਾ। ਇਹ ਤਾਂ ਸੰਸਾਰੀਆਂ ਦੀ ਗੱਲ, ਪਰ ਅੰਤਰੀ ਵਰਥੇ ਦੇ ਵੀ ਕੀਤੇ ਜਾਂਦੇ ਨੇ ਕਿ ਨਹੀਂ ਬਣ ਜਾ ਕਾਂਸੀ ਤਾਂਬਾ, ਕਿਸੇ ਨੇ ਤਾਂ ਕਾਂਸੀ ਦੀ ਨਹੀਂ ਜਿਹੜੇ 18 ਪੁਰਾਣ ਨੇ ਉਹਨਾਂ ਦਾ ਅਧਿਐਨ ਕਰਨ ਰੂਪੀ ਸਟੱਡੀ ਕਰਨ ਰੂਪੀ ਇਹ ਵਪਾਰ ਕੀਤਾ। ਤਾਂਬਾ ਕਿਸੇ ਨੇ ਚਾਰੇ ਵੇਦ ਰੂਪ ਜਿਹੜੇ ਸੀ ਚਾਰੇ ਵੇਦਾਂ ਦਾ ਅਧਿਐਨ ਕੀਤਾ ਇਹ ਵਪਾਰ ਕੀਤਾ। ਅੱਗੇ ਕਿਹਨੇ ਹੀ ਲੌਂਗ ਸੁਪਾਰੀ, ਕਿਸੇ ਨੇ ਲੌਂਗ ਜਿਹੜੇ ਸੀ ਛੇ ਸ਼ਾਸਤਰ ਉਹਨਾਂ ਦਾ ਅਧਿਐਨ ਉਹਨਾਂ ਦੀ ਸਟੱਡੀ ਕਰਨ ਰੂਪੀ ਵਪਾਰ ਕੀਤਾ। ਕਿਸੇ ਨੇ ਸੁਪਾਰੀ 27 ਸਿਮਰਤੀਆਂ ਦਾ ਅਧਿਐਨ ਸਟੱਡੀ ਉਹਨਾਂ ਦਾ ਪਠਨ ਪਾਠਨ ਕਰਨ ਰੂਪੀ ਵਪਾਰ ਕੀਤਾ। ਹਾਂਜੀ
ਸੰਤੋ ਬਨਜਿਆ ਨਾਮ ਗੋਬਿੰਦ ਕਾ,
ਪਰ ਸੰਤਾਂ ਨੇ ਕੀ ਵਪਾਰ ਕੀਤਾ, ਗੋਬਿੰਦ ਦੇ ਨਾਮ ਦਾ ਉਹਨਾਂ ਦਾ ਇਹ ਵਪਾਰ ਹੈ।
ਐਸੀ ਖੇਪ ਹਮਾਰੀ,
ਅਤੇ ਕਹਿੰਦੇ ਸਾਡੀ ਵੀ ਇਹੀ ਖੇਪ ਹੈ, ਇਹੀ ਪੂੰਜੀ ਹੈ, ਅਸੀਂ ਵੀ ਇਹੀ ਵਪਾਰ ਕੀਤਾ। ਕਬੀਰ ਸਾਹਿਬ ਕਹਿੰਦੇ ਪੁੱਛਿਆ ਸੀ ਤੁਹਾਡਾ ਕੀ ਵਪਾਰ ਹੈ, ਕਹਿੰਦੇ ਸਾਡੀ ਵੀ ਇਹੀ ਖੇਪ ਹੈ। ਹਾਂਜੀ
ਹਰ ਕੇ ਨਾਮ ਕੇ ਵਿਆਪਾਰੀ,
ਹਾਂ ਕੇ ਤੇ ਵਿਸਰਾਮ ਕਰੋ, ਹਰ ਕੇ ਨਾਮ ਕੇ,
ਹਰ ਕੇ ਨਾਮ ਕੇ
ਵਿਆਪਾਰੀ,
ਵਿਆਪਾਰੀ
ਹਰੀ ਨਾਮ ਦੇ ਵਪਾਰੀ ਹੋਏ ਹਾਂ ਜੀ।
ਹੀਰਾ ਹਾਥ ਚੜਿਆ ਨਿਰਮੋਲਕ।
ਜਿਹੜੇ ਭਾਈ ਇਸ ਨਾਮ ਦੇ ਵਪਾਰੀ ਹੋਏ ਨੇ, ਜਿਹੜਾ ਨਿਰਮੋਲਕ ਹੀਰਾ ਕੌਣ ਆ? ਪਰਮੇਸ਼ਰ। ਹੱਥ ਚੜਿਆ, ਮਨ ਰੂਪੀ ਹੱਥ 'ਤੇ ਚੜ ਗਿਆ ਉਹਨਾਂ ਦੇ, ਛੁੱਟ ਗਈ
ਸੰਸਾਰੀ,
ਸੰਸਾਰ ਵਾਲੀ ਕਿਰਿਆ ਉਹਨਾਂ ਦੀ ਛੁੱਟ ਗਈ, ਸੰਸਾਰਕ ਵਿਰਤੀ ਜਿਹੜੀ ਸੀ ਇਹਦਾ ਤਿਆਗ ਹੋ ਗਿਆ।
ਰਹਾਓ ਸਾਚੇ ਲਾਏ,
ਠੀਕ
ਤਾਉ ਸੱਚ ਲਾਗੇ,
ਗੁੱਡ
ਸਾਚੇ ਕੇ ਬਿਹਾਰੀ,
ਠੀਕ ਹੈ, ਵਿਵਹਾਰੀ ਪੜ੍ਹਦੇ
ਵਿਵਹਾਰੀ,
ਹਾਂਜੀ, ਸੱਚੇ ਲਾਏ ਤਾਂ ਸੱਚ ਲਾਗੇ, ਜੋ ਜਿੱਥੇ ਸੱਚਾ ਵਾਹਿਗੁਰੂ ਜਿਹਨਾਂ ਨੂੰ ਜਿਸ ਪਾਸੇ ਲਾਉਂਦਾ, ਉਹ ਜਿੱਥੇ ਸੱਚੇ ਵਾਹਿਗੁਰੂ ਜਿਹਨਾਂ ਨੂੰ ਸੱਚ 'ਚ ਲਾਇਆ, ਉਹੀ ਸੱਚੇ ਨਾਲ ਲੱਗੇ ਨੇ, ਅਤੇ ਸੱਚੇ ਕਿ ਉਹੀ ਵਪਾਰੀ ਹੋਏ ਨੇ। ਹਾਂਜੀ,
ਸੱਚੇ
ਸਾਚੀ
ਬੰਸ ਕੇ ਪਾਰ ਚਲਾਏ,
ਠੀਕ
ਪਾਛਿਓ
ਪਹੁੰਚੇ, ਕਾਹਲੀ ਨਿਕਲਣੀ ਆਰਾਮ ਨਾਲ
ਪਹੁੰਚੇ ਜਾਏ,
ਠੀਕ
ਭੰਡਾਰੀ,
ਬਿਲਕੁਲ ਠੀਕ ਹੈ, ਜੋ ਕਾਹਲੀ ਨਹੀਂ ਕਰਨੀ, ਤੋਲ ਕੇ ਮਾਪ ਕੇ ਮੂੰਹ 'ਚੋਂ ਕੱਢਣੀ ਆ, ਠੀਕ। ਸੱਚੇ ਵਸਤ ਕੇ ਭਾਰ ਚਲਾ, ਸੱਚੀ ਵਸਤ ਕੇ, ਸੱਚੀ ਵਸਤੂ ਕਿਹੜੀ ਹੈ? ਆਤਮ ਵਸਤੂ, ਨਾਮ ਰੂਪੀ ਵਸਤੂ, ਭਾਕੀ ਭਗਤੀ ਰੂਪੀ ਵਸਤੂ, ਇਹਨਾਂ ਦੇ ਉਹਨਾਂ ਨੇ ਭਾਰ ਜੀ ਲਦਾਏ, ਭਾਰ ਲੈ ਕੇ ਚਲਾਏ, ਪਰਮੇਸ਼ਰ ਵਾਲੇ ਪਾਸੇ ਨੂੰ ਚੱਲੇ ਨੇ, ਤੁਰੇ ਨੇ। ਹਾਂਜੀ, ਪਹੁੰਚੇ, ਜਦੋਂ ਤੁਰ ਪਏ ਉਸ ਪਾਸੇ ਨੂੰ, ਕਿੱਥੇ ਜਾ ਪਹੁੰਚੇ? ਪਹੁੰਚੇ ਜਾਏ ਭੰਡਾਰੀ, ਜਿਹੜਾ ਭੰਡਾਰੀ ਪਰਮੇਸ਼ਰ ਹੈ, ਭਗਤੀ ਦੇ ਭੰਡਾਰੇ ਦੇਣ ਵਾਲਾ, ਉਹਦੇ ਪਾਸ ਜਾ ਪਹੁੰਚੇ।
ਆਪੇ ਰਤਨ ਜਵਾਹਰ,
ਬਿਲਕੁਲ ਠੀਕ,
ਮਾਣਿਕ,
ਬਿਲਕੁਲ ਠੀਕ,
ਆਪੇ ਹੀ
ਨਹੀਂ, ਹਾਏ ਹੁਣ ਦੇਖੋ ਕੀ ਹੈ,
ਆਪੇ
ਪਸਾਰੀ, ਠੀਕ, ਪਾਸਾਰੀ, ਅਤੇ ਆਪੇ ਰਤਨ ਰੂਪ ਆਇਆ ਹੋ ਵਾਹਿਗੁਰੂ, ਜਵਾਹਰ ਰੂਪ ਹੈ, ਮਾਨਕਾ ਰੂਪ ਹੈ, ਹੀਰੇ ਪੰਨੇ ਆਦਿਕ ਰੂਪ ਹੈ, ਕਹਿ ਲਓ ਆਪੇ ਹੈ, ਆਪੇ ਆ ਕੇ ਤੁਹਾਡੇ ਕੋਲ, ਆਪੇ, ਹਾਂ ਆਪੇ ਹੈ ਪਾਸਾਰੀ, ਆਪੇ ਇਹ ਸਾਰੇ ਕਸ਼ ਦਾ ਪਸਾਰਾ ਕਰਨ ਵਾਲਾ ਹੈ, ਇਹ ਅਖਰੀ ਅਰਥ ਹੋ ਗਏ। ਹੁਣ ਅੰਤਰੀ ਵਰਥ, ਆਪੇ ਹੈ ਰਤਨ ਜਵਾਹਰ ਮਾਨਕ, ਰਤਨ ਮੈਂ ਆਪੇ ਬੈਰਾਗ ਰੂਪ ਹੈ, ਜਵਾਹਰ ਗਿਆਨ ਰੂਪ ਹੈ, ਮਾਨਕ ਸਰਵਣ ਕਰਨ ਮੰਨਣ ਰੂਪ ਵੀ ਆਪੇ ਹੈ, ਆਪੇ ਹੈ, ਆਪੇ ਹੈ ਪਾਸਾਰੀ, ਆਪੇ ਹੀ ਇਹਨਾਂ ਗੁਣਾਂ ਦਾ ਪਸਾਰਾ ਕਰਨ ਵਾਲਾ ਹੈ, ਭਗਤੀ ਦਾ ਪਸਾਰਾ ਕਰਨ ਵਾਲਾ ਹੈ। ਚਲੋ ਸਾਚੀ ਵਸਤ ਕੇ ਆਪੇ ਦੇ ਦਿਸ,
ਆਪੇ ਦੇ ਦਿਸ ਆਪ ਚਲਾਵੇ,
ਦਬਾਵੇ ਦੇ ਦਲਾਮਾ ਲਾ ਦਿਓ,
ਚਲਾਵੇ,
ਠੀਕ,
ਨੇ ਚਲ,
ਠੀਕ,
ਵਪਾਰੀ,
ਹਾਂ ਵਿਆਪਾਰੀ,
ਵਿਆਪਾਰੀ,
ਹਾਂ ਆਪੇ ਦਸਾਂ ਦਸਾਂ ਰੂਪ ਹੈ, ਆਪੇ ਦਸਾਂ ਦਸਾਂ 'ਚ ਕੰਮ ਕਾਰ ਚਲਾਉਂਦਾ ਲੋਕਾਂ ਤੋਂ, ਸੰਸਾਰੀਆਂ ਤੋਂ, ਨੇਚਲ ਹੈ ਵਿਆਪਾਰੀ, ਪਰ ਆਪ ਨੇਚਲ ਵਪਾਰੀ ਹੈ। ਹਾਂਜੀ, ਕਦੇ ਚਲਾਏ ਮਨ ਨਹੀਂ ਹੁੰਦਾ, ਆਪੇ ਦੈ ਦੇ ਸੰਤਰੀ ਵਰਥ, ਆਪੇ ਦ ਜਿਹੜੀਆਂ ਦਸ ਦਸ ਕੀ ਨੇ, ਦਸੇ ਇੰਦਰੀਆਂ, ਉਹਨਾਂ ਵਿੱਚ ਆਪਣੀ ਸਤਾ ਦੇਖ ਕੇ ਉਹਨਾਂ ਨੂੰ ਚਲਾਉਂਦਾ ਹੈ, ਅਤੇ ਆਪ ਨਿਹਚਲ ਹੈ ਵਿਆਪਾਰੀ, ਆਪੇ ਨਿਹਚਲ ਵਪਾਰੀ ਹੈ। ਹਾਂਜੀ, ਮਨ ਕਰ
ਬੈਲ ਸੁਰਤ ਕਰ ਪੈਡਾ, ਗਿਆਨ ਗੁਣ ਭਰ ਡਾਰੀ।
ਸਿਪ ਕਹਿੰਦੇ ਜੀ, ਤੁਸੀਂ ਉਹਨਾਂ ਨੂੰ ਜਿਹੜਾ ਸੀ ਪਾਉਣ ਵਾਸਤੇ ਤੁਹਾਡੀ ਕੀ ਕਿਰਿਆ ਹੋਈ? ਅਤੇ ਮਨ ਕਰ ਬੈਲ, ਅਸੀਂ ਮਨ ਨੂੰ ਬੈਲ ਬਣਾਇਆ, ਜਿਵੇਂ ਪੁਰਾਣੇ ਸਮੇਂ 'ਚ ਵਪਾਰ ਕਰਦੇ ਸੀ ਨਾ ਵਪਾਰੀ, ਬੈਲ ਦੇ ਉੱਤੇ ਭਾਰ ਲੱਦ ਲੈਂਦੇ ਸੀ ਵਪਾਰ ਦਾ, ਜੋ ਸਮਾਨ ਸੌਦਾ ਹੁੰਦਾ ਬੈਲ ਦੇ ਉੱਤੇ ਲੱਦ ਕਰਦੇ ਸੀ, ਹੁਣ ਤਾਂ ਟਰੱਕ ਹੋ ਗਏ, ਚਲੋ ਟ੍ਰੇਨਾਂ ਹੋ ਗਈਆਂ, ਉਦੋਂ ਵਪਾਰੀ ਜਿਹੜੇ ਸੀ ਬਲਦਾਂ ਉੱਤੇ ਗੂਣ ਲੱਦ ਲੈਂਦੇ, ਉਹਦੇ 'ਚ ਵਪਾਰ ਦਾ ਸੌਦਾ ਹੁੰਦਾ, ਕਈਆਂ ਕੋਲ ਵੱਧ ਬਲਦ ਹੋਣੇ, ਝੁੰਡੇ ਹੋਣਾ ਬਲਦਾਂ ਦਾ, ਜਿਹੜੇ ਵੱਡੇ ਵਪਾਰੀ ਸੀ ਉਹ ਇਹਨਾਂ ਰਾਹੀਂ ਵਪਾਰ ਕਰਦੇ ਸੀ, ਉਹਨਾਂ 'ਤੇ ਸਮਾਨ ਲੱਦ ਕੇ ਬੈਲਾਂ ਦੀ ਪਿੱਠ 'ਤੇ। ਸੋ ਇਹ ਕਹਿ ਰਹੇ ਨੇ ਕਬੀਰ ਸਾਹਿਬ, ਅਸੀਂ ਮਨ ਨੂੰ ਬਣਾਇਆ ਬੈਲ, ਪੁੱਛਣ ਕਿ ਅਸੀਂ ਇੱਦਾਂ ਦੇ ਵਪਾਰੀ ਹਾਂ, ਮਨ ਨੂੰ ਬਣਾਇਆ ਬੈਲ, ਫਿਰ ਸੁਰਤ ਕਰ ਪੈਂਡਾ, ਸੁਰਤ ਸ੍ਰੇਸ਼ਟ ਪ੍ਰੀਤੀ ਜਿਹੜੀ ਪਰਮੇਸ਼ਰ ਨਾਲ ਕਰਨੀ ਹੈ, ਉਹ ਰਸਤਾ ਬਣਾਇਆ ਜਿੱਥੇ ਵਪਾਰ ਕਰਨਾ ਜਿਹੜੇ ਰਾਹ, ਗਿਆਨ ਗੁਣ ਭਰ ਡਾਰੀ, ਅਤੇ ਗਿਆਨ ਰੂਪੀ ਗੌਣ ਭਰ ਕੇ ਸਭ ਦੇ ਨਾਲ ਜਿਹੜੀ ਸੀ ਪਾਉਣਾ ਕੀਤੀ। ਗੌਣ ਤਾਂ ਜਾਣਦੇ ਹੋ ਨਾ, ਜਿਹੜੀ ਬਲਦ ਦੇ ਪਿੱਠ ਦੇ ਉੱਤੇ ਡਬਲ ਬੈਗ ਰੱਖਿਆ ਹੋਇਆ, ਇੱਧਰ ਨੂੰ ਵੀ ਲਟਕਦੀ ਹੋਵੇ, ਇੱਧਰ ਨੂੰ ਵੀ, ਗਧਿਆਂ ਉੱਤੇ ਵੀ ਲੱਦਦੇ, ਛੱਟ ਕਹਿ ਦਿੰਦੇ ਨੇ, ਅਤੇ ਉਸੇ ਨੂੰ ਗੌਣ ਵੀ ਕਹਿ ਦਿੰਦੇ ਨੇ। ਬੋਰੀ ਸਮਝ ਲਓ, ਦੋ ਪਾਸੇ ਜਿਹਾ ਹੋਵੇ, ਇੱਧਰ ਵੀ ਹੋਵੇ ਉੱਧਰ ਵੀ ਹੋਵੇ ਪਿੱਠ 'ਤੇ, ਦੇਖੇ ਨਹੀਂ ਪੰਨਾਂ 'ਚ ਗਧਿਆਂ 'ਤੇ ਲੱਦੇ ਵੀ ਗੁਣਾ ਦੇਖੇ ਨਹੀਂ। ਹਾਂ, ਪਿੱਠ ਦੇ ਉੱਤੇ ਲੱਦੇ ਹੁੰਦੇ ਸੀ, ਇੱਕ ਬੈਗ ਕਹਿ ਲਓ ਇੱਧਰਲੇ ਪਾਸੇ ਲੜਕਦਾ ਹੋਵੇ, ਇੱਕ ਬੈਗ ਇੱਧਰਲੇ ਲੜਕਦਾ ਹੋਵੇ, ਇਉਂ ਸਮਝ ਲਓ। ਡਬਲ ਬੈਗ ਹੋਣ, ਪਿੱਠ 'ਤੇ ਇੱਧਰਲੇ ਪਾਸੇ ਉੱਧਰਲੇ ਪਾਸੇ ਦੋਹਾਂ ਸਮਾਨ ਪਾਇਆ ਪਿਆ ਹੋਵੇ, ਉਹਨੂੰ ਕਹਿੰਦੇ ਨੇ ਗੁਣ ਜਾਂ ਛੱਟ ਕਹਿ ਦਿੰਦੇ ਨੇ। ਅੱਛਾ, ਉਹ ਗੁਣ ਕਿਹੜੀ ਭਰੀ ਆ ਜੀ? ਗਿਆਨ ਰੂਪੀ।
ਕਹਿਤ ਕਬੀਰ ਸੁਨਹੋ ਰੇ ਸੰਤ ਹੋ ਨਿਭੀ ਖੇਪ ਹਮਾਰੀ।
ਸੋ ਇਹ ਭਾਈ ਸੰਤੋ ਸੁਣੋ, ਸਾਡੀ ਇੱਦਾਂ ਦੀ ਖੇਪ ਜਿਹੜੀ ਹੈ, ਪੂੰਜੀ ਜਿਹੜੀ ਹੈ ਸਾਡੀ ਨਿਭੀ ਹੈ ਵਪਾਰ ਦੀ, ਇੱਦਾਂ ਦਾ ਵਪਾਰ ਕਰਦੇ ਹਾਂ ਅਸੀਂ। ਕਬੀਰ ਸਾਹਿਬ ਕਹਿੰਦੇ
ਰੀਕਾਲ,
ਇੱਕ ਮਿੰਟ ਰੁਕਿਓ, ਛੱਟ ਕਿੱਥੋਂ ਦੀ ਬੋਲੀ? ਚਲੋ ਮੈਂ ਕਿਹਾ ਸ਼ਾਇਦ ਹਰਿਆਣੇ 'ਚ ਵਰਤਦੇ ਹੋਣਗੇ। ਚਲੋ,
ਰੀਕਲ ਵਾਰ ਗਵਾਰ ਮੂਡ ਮਤ ਉਲਟੋ ਪਵਨ ਫਿਰਾਵੋ।
ਇਹ ਹੁਣ ਜੋਗੀ ਮਿਲਿਆ ਕਬੀਰ ਸਾਹਿਬ ਨੇ, ਤੀਜਾ ਸਾਹਿਬ ਜੋਗੀ ਦੇ ਪ੍ਰਥਾਏ ਉਤਾਰਿਆ। ਜੋਗੀ ਕਹਿੰਦਾ ਜਲਾਇਆ ਐਵੇਂ ਸੁੱਕੀ ਉਹ ਭਗਤੀ ਕਲੀਆਂ ਨੇ, ਕਦੇ ਪੀ ਪੂ ਵੀ ਲਿਆ ਕਰ, ਪੀਣ ਨਾਲ ਬੜੀ ਵਧੀਆ ਮਸਤੀ ਚੜ੍ਹਦੀ ਆ, ਬਿਰਤੀ ਬੜੀ ਟਿਕਦੀ ਆ, ਅਤੇ ਦਸਵੇਂ ਦੁਆਰ ਛੇਤੀ ਸਾਹ ਚੜ੍ਹ ਜਾਂਦੇ ਨੇ। ਅਤੇ ਇਉਂ ਕਬੀਰ ਸਾਹਿਬ ਨੂੰ ਕਹਿਣ ਲੱਗਾ। ਹੁਣ ਉੱਤਰ 'ਚ ਕਬੀਰ ਸਾਹਿਬ ਉੱਤਰ ਦਿੰਦੇ ਨੇ ਕਿ ਪੜ੍ਹੋ ਦੁਬਾਰੇ ਹੀ ਲੈਣ, ਰੀ ਕਲਵਾਰ,
ਰੀ ਕਲਵਾਰ।
ਹਾਂ, ਉਹ ਕਲਾ ਵਾਲਿਆ ਜੋਗੀ ਆ, ਕਲਵਾ ਕਲਵਾਰ ਮੈਨੇ ਝਗੜੇ ਵਾਲੇ ਜੋਗੀ, ਲੜਾਈ ਲੜਾਈ ਦੀ ਜੜ। ਹਾਂਜੀ, ਗਵਾਰ ਮੂਰਖਾ ਮੂੜ, ਗਵਾਰ ਮੂੜ ਮੂਰਖਾ, ਐਸੀ ਮੂੜ ਮੱਤ ਹੈ ਤੇਰੀ, ਗਵਾਰ ਹੈ ਮੂਰਖ, ਤੇਰੀ ਮੱਤ ਵੀ ਮੂੜ। ਉਲਟੋ ਪਵਨ ਫਰਾਵੋ, ਆਪਣੇ ਪਵਨ ਸਵਾਸਾਂ ਨੂੰ ਉਲਟਾ ਕੇ, ਜਿਹੜਾ ਸੀ ਦਸਵੇਂ ਦੁਆਰ ਵੱਲ ਨੂੰ ਫੇਰ ਇਹਨਾਂ ਨੂੰ, ਹਾਂ, ਬਿਨਾਂ ਪੀਣ ਤੋਂ। ਰੀ ਉਹਨੂੰ ਸੰਬੋਧਨ ਰੂਪ 'ਚ ਕਹਿੰਦੇ ਨੇ, ਆਪਾਂ ਕਹਿੰਦੇ ਓਏ, ਉਹ ਕਹਿੰਦੇ ਨੇ ਕਿਸੇ ਨੂੰ ਸੰਬੋਧਨ ਵਾਚਕ ਸ਼ਬਦ ਹੈ ਰੀ, ਅਰੇ ਹੇ, ਹੇ ਜੋਗੀ, ਕਲਵਾਰ ਕਲਾ ਵਾਲਿਆ, ਲੜਾਈਆਂ ਝਗੜਿਆਂ ਵਾਲਿਆ। ਹਾਂਜੀ, ਅੱਗੇ
ਮਨ ਮਤ ਵਾਰ ਮੇਰ ਸਰ ਭਾਠੀ ਅੰਮ੍ਰਿਤ ਧਾਰ ਚੁਆਵੋ।
ਮਨ ਮਤ ਵਾਰ, ਜਿਹੜਾ ਤੂੰ ਕਹਿੰਦਾ ਵੀ ਪੀ ਕੇ ਮਨ ਮਸਤ ਹੋ ਜਾਂਦਾ, ਸ਼ਰਾਬ ਦੀ ਮਸਤੀ ਚੜ੍ਹ ਜਾਂਦੀ ਹੈ। ਸੋ ਮਨ ਨੂੰ ਮਸਤ ਕੀ ਕਰਨਾ? ਮੇਰ ਸਰ ਭਾਠੀ, ਮੇਰ ਨਾਮ ਹੁੰਦਾ ਸ਼੍ਰੋਮਣੀ, ਜਿਹੜਾ ਦਸਵਾਂ ਦੁਆਰ ਹੈ ਨਾ, ਇਹਨੂੰ ਭੱਠੀ ਦੇ ਸਰ ਮੈਨੂੰ ਸਮਾਨ ਬਣਾ। ਸ਼ਰਾਬ ਕੱਢਣ ਵੇਲੇ ਭੱਠੀ ਚੜ੍ਹਾਉਂਦੇ ਨੇ ਨਾ, ਇਹ ਭੱਠੀ ਬਣਾ। ਅੱਗੇ ਅੰਮ੍ਰਿਤ ਧਾਰ, ਫਿਰ ਜਦੋਂ ਇਹ ਭੱਠੀ ਰਾਹੀਂ ਦੋ ਨਾਲੀਆਂ ਜਿਹੜੀਆਂ, ਜਿਹੜਾ ਪਿੰਗਲਾ, ਇਹਨਾਂ ਦੇ ਰਾਹੀਂ ਜਦੋਂ ਦਸਵੇਂ ਦੁਆਰ ਸੜਾ ਚੜ੍ਹਾ ਲਵੇਂਗਾ ਨਾ, ਅਤੇ ਜੋਗਾ ਆਨੰਦ ਦੀ ਅੰਮ੍ਰਿਤ ਦੀ ਧਾਰ ਉੱਥੋਂ ਦਸਵੇਂ ਦੁਆਰ 'ਚੋਂ ਡਿੱਗੇਗੀ। ਹਾਂਜੀ, ਵਹੇਗੀ, ਧਾਰਾਂ ਡਿੱਗਣਗੀਆਂ, ਉਹ ਪੀਣੀ ਕਰ। ਹਾਂਜੀ,
ਬੋਲੋ ਭਈਆ ਰਾਮ ਕੀ ਦੁਹਾਈ।
ਅੰਤ ਜੀ ਵਰਤੇ ਦੇ ਉਮੀਦ ਕੀਤੇ ਜਾਂਦੇ, ਮਨ ਮਤਵਾਲ ਮੇਰ ਸਰ ਭਾਠੀ। ਸੋ ਮਨ ਨੂੰ ਮਤਵਾਲਾ ਕਰਨਾ, ਮੇਰ ਸ਼੍ਰੋਮਣੀ ਜਿਹੜਾ ਪਰਮੇਸ਼ਰ ਹੈ ਉਹਦੀ ਭਗਤੀ ਜਿਹੜੀ ਆ ਨਾ ਕਰਨੀ, ਸ਼੍ਰੋਮਣੀ ਜਾਂ ਮੇਰ ਜਿਹੜਾ ਹੈਗਾ ਸ਼੍ਰੋਮਣੀ ਦਾ ਦਸਵਾਂ ਦੁਆਰ ਹੈ, ਜਾਂ ਮੇਰ ਨਾਮ ਸੁਮੇਰ ਪਰਬਤ ਦਾ ਵੀ ਹੈ, ਸੁਮੇਰ ਪਰਬਤ ਮੰਗੂ, ਮਨ ਨੂੰ ਜਿਹੜਾ ਅਚਲ ਕਰ, ਇਹ ਭੱਠੀ ਬਣਾਉਣੀ ਕਰ, ਭੱਠੀ ਦੇ ਸਮਾਨ ਕਰ। ਅੰਮ੍ਰਿਤ ਧਾਰ ਚੁਆਵਾ, ਫਿਰ ਅੰਮ੍ਰਿਤ ਬ੍ਰਹਮਾਨੰਦ ਰੂਪੀ ਅੰਮ੍ਰਿਤ ਦੀਆਂ ਧਾਰਾਂ ਭਾਈ ਚੋਣਗੀਆਂ, ਉਹਦਾ ਰਸ ਲੈ। ਬੋਲੋ ਭਈਆ,
ਬੋਲੋ ਭਈਆ ਰਾਮ ਕੀ ਦੁਹਾਈ।
ਹਾਂ ਭਾਈ, ਰਾਮ ਰਾਮ ਬੋਲ, ਜੇ ਨਹੀਂ ਬੋਲਦਾ ਤੈਨੂੰ ਸਹੁੰ ਲੱਗੇ ਰਾਮ ਦੀ, ਜੇ ਨਹੀਂ ਬੋਲਦਾ ਦੁਹਾਈ ਮੈਨੇ, ਹੈਂ, ਤੈਨੂੰ ਤੈਨੂੰ ਸਹੁੰ ਲੱਗੇ ਜਾਂ ਕੰਮ ਨਹੀਂ ਕਰੇਗਾ। ਸੋ ਇਹ ਵੀ ਅਰਥ ਕੀਤਾ ਜਾਂਦਾ, ਜਾਂ ਫਿਰ ਬੋਲੋ ਭਈਆ ਰਾਮ ਕੀ ਦੁਹਾਈ, ਰਾਮ ਨੂੰ ਇੱਦਾਂ ਬੋਲ ਦੁਹਾਈ ਪਾ ਕੇ, ਜਿਵੇਂ ਕਿ ਪਾਉਂਦੇ ਆ ਨਾ ਆਪਣੇ ਇਹਦੇ 'ਚ, ਵਾਹਿਗੁਰੂ ਵਾਹਿਗੁਰੂ ਕਰਦੇ ਆ ਉੱਚੀ ਉੱਚੀ। ਹਾਂਜੀ, ਅਤੇ ਉਹ ਇੱਦਾਂ ਦੁਹਾਈ ਪਾ ਕੇ ਜਿਹੜਾ ਹੈ ਨਾ, ਰਾਮ ਦੇ ਨਾਮ ਨੂੰ ਚਾਰ ਤਾਂ ਜੋ ਦੂਜਿਆਂ ਨੂੰ ਵੀ ਸੁਣ ਜਾਵੇ ਕਿਸੇ ਨੂੰ। ਪਾਈ ਹੁੰਦੀ ਹੈ ਦਵਾਈ, ਦੇਖਿਆ ਕਰੋ ਐਤਵਾਰ ਨੂੰ ਜਾਂ ਹੋਰ ਕਦੇ ਕਦੇ ਪ੍ਰੋਬਲਮ ਤਾਂ ਪਈ ਹੁੰਦੀ ਹੈ।
ਪੀਵੋ ਸੰਤ ਸਦਾ ਮਤ ਦੁਰਲੱਭ ਸਹਿਜ ਪਿਆਸ ਬੁਝਾਈ।
ਹਾਂ, ਦੁਰਲੱਭ ਪੜ੍ਹਨੇ ਨੇ। ਪੀਵੋ ਸੰਤ ਸਦਾ ਮਤ ਦੁਰਲੱਭ,
ਪੀਵੋ ਸੰਤ ਸਦਾ ਮਤ ਦੁਰਲੱਭ।
ਇੱਥੇ ਮਤ ਤੱਥ ਸੁਰਾਬ, ਸੋ ਇੱਦਾਂ ਦੀ ਸ਼ਰਾਬ ਪੀਣੀ ਕਰ ਜਿਹੜੀ ਦੁਰਲੱਭ ਹੈ, ਮਿਲਣੀ ਔਖੀ ਹੈ। ਸਹਿਜੇ ਪਿਆਸ ਬੁਝਾਈ, ਜਿਹਦੇ ਕਰਕੇ ਸੁਭਾਵਿਕ ਹੀ ਸਾਰੇ ਚੀਜ਼ਾਂ ਦੀ ਪਿਆਸ ਜਿਹੜੀ ਹੈ, ਤ੍ਰਿਸ਼ਨਾ ਦੀ ਪਿਆਸ ਬੁੱਝ ਜਾਵੇਗੀ ਇਹ ਪੀ ਕੇ।
ਰਹਾਉ ਭੈ ਵਿੱਚ ਭਾਉ ਭਾਏ ਕਉ ਬੂਝਹਿ,
ਹਾਂਜੀ,
ਹਰ ਰਸ ਪਾਵੈ ਭਾਈ।
ਭੈ ਵਿੱਚ ਭਾਉ, ਭੈ ਵੇ ਹੋਵੇ ਨਾ ਰੱਬ ਦਾ, ਫਿਰ ਭਾਉ ਮੈਨੇ ਫਿਰ ਗਿਆਨ ਪ੍ਰਾਪਤ ਹੁੰਦਾ, ਭੈ ਤੋਂ ਬਿਨਾਂ ਨਹੀਂ। ਰੱਬ ਦਾ ਡਰ ਹੋਵੇ, ਗੁਰੂ ਦਾ ਡਰ ਹੋਵੇ ਹਿਰਦੇ 'ਚ, ਫਿਰ ਗਿਆਨ ਪ੍ਰਾਪਤ ਹੁੰਦਾ। ਪਰ ਇਸ ਗਿਆਨ ਨੂੰ ਭਾਏ ਕੋ ਬੁੱਝ ਹੈ, ਕੋਈ ਬਿਰਲਾ ਹੀ ਪ੍ਰੇਮ ਕਰਕੇ ਬੁੱਝਦਾ ਹੈ। ਭਾਏ ਦਾ ਅਰਥ ਉੱਥੇ ਪ੍ਰੇਮ, ਹਾਂਜੀ, ਭਾਓ ਦਾ ਅਰਥ ਹੋ ਗਿਆ ਗਿਆਨ, ਭਾਏ ਦਾ ਅਰਥ ਹੋ ਗਿਆ ਪ੍ਰੇਮ। ਹਰ ਰਸ ਪਾਵੈ ਭਾਈ, ਹੇ ਭਾਈ ਇੱਦਾਂ ਦਾ ਹਰੀ ਰਸ ਨੂੰ ਪਾਉਣਾ ਕਰੋ।
ਜੇਤੇ ਘੱਟ ਅੰਮ੍ਰਿਤ ਸਭ ਹੀ
ਮੈਂ
ਭਾਵੈ,
ਠੀਕ, ਤਿਸ ਹੈ
ਤਿਸ ਹੈ ਪਿਆਈ,
ਗੁੱਡ। ਜੇਤੇ ਘੱਟ, ਜਿੰਨੇ ਵੀ ਸਰੀਰ ਨੇ, ਇਹ ਸਾਰਿਆਂ ਦੇ ਅੰਦਰ ਉਹ ਨਾਮ ਰੂਪੀ ਅੰਮ੍ਰਿਤ ਪਿਆ, ਬ੍ਰਹਮ ਰੂਪੀ ਅੰਮ੍ਰਿਤ ਸਾਰਿਆਂ ਦੇ ਅੰਦਰ ਪਿਆ ਹੈ। ਭਾਵੈ ਤਿਸ ਹੈ ਪਿਆਈ, ਜਿਹੜਾ ਉਹਨੂੰ ਪਾ ਗਿਆ ਉਹਨੂੰ ਪਿਆ ਦਿੰਦਾ। ਹਾਂਜੀ,
ਨਗਰੀ ਏਕੈ ਨਾਉ ਦਰਵਾਜ਼ੈ,
ਇੱਕੋ ਨਾਂ ਦਰਵਾਜ਼ੇ,
ਦਰਵਾਜ਼ੇ
ਨਗਰੀ ਕੋਈ ਆ ਸਰੀਰ, ਇਹ ਸਰੀਰ ਦੇ ਨੌ ਦਰਵਾਜ਼ੇ ਨੇ, ਨੌ ਗੋਲਕਾਂ ਰੂਪੀ। ਇਹਨਾਂ ਨੌ ਦਰਵਾਜ਼ਿਆਂ ਵਿੱਚ ਦੀ ਕੀ ਹੁੰਦਾ ਫਿਰ?
ਤਾਵਤ ਬਰਜ
ਬਰਜ
ਬਜ ਰਹਾਈ।
ਹਾਂ, ਮਨ ਨੌ ਦਰਵਾਜ਼ਿਆਂ ਵਿੱਚ ਦੀ ਨਿਕਲ ਜਾਂਦਾ, ਕਿਸੇ ਦਾ ਅੱਖਾਂ ਰਾਹੀਂ ਨਿਕਲ ਗਿਆ, ਅਤੇ ਕਿਸੇ ਦਾ ਰਾਹੀਂ ਕੰਨਾਂ ਰਾਹੀਂ ਨਿਕਲਦਾ ਤਾਂ ਰੋਜ਼ ਹੀ ਹੈ, ਕਿਸੇ ਦਾ ਜੀਭ ਰਾਹੀਂ ਨਿਕਲਦਾ, ਭੱਜ ਜਾਂਦਾ ਇਹਨਾਂ ਦਰਵਾਜ਼ਿਆਂ ਦੀ ਨਿਕਲ ਨੂੰ ਰਾਹ ਹੈ ਇਹਨੂੰ, ਮਨ ਨੂੰ ਬਾਹਰ ਨਿਕਲ ਨੂੰ। ਸੋ ਇਉਂ ਇਹਨਾਂ ਦਰਵਾਜ਼ਿਆਂ ਰਾਹੀਂ ਨਿਕਲਦਾ। ਜੇ ਕਿਤੇ ਬੰਦ ਹੋਣ ਇਹ ਕੀਤੇ ਵੇ, ਫਿਰ ਤਾਂ ਰੁਕ ਜਾਏ, ਫਿਰ ਵਰਜ ਵਰਜਿਆ ਜਾਵੇ। ਹਾਂਜੀ,
ਤ੍ਰਿਕਟੀ
ਤ੍ਰਿਕੁਟੀ ਛੂਟੈ,
ਤ੍ਰਿਕੁਟੀ ਛੂਟੈ ਦਿਸਵਾ
ਦਰ ਖੁੱਲੈ। ਪੜ੍ਹ ਲਓ ਸਾਰੇ, ਤ੍ਰਿਕੁਟੀ ਛੂਟੈ,
ਤ੍ਰਿਕੁਟੀ ਛੂਟੈ
ਦਸਵਾਂ ਦਰ ਖੁੱਲੈ,
ਦਸਵਾਂ ਦਰ ਖੁੱਲੈ
ਤਾਮਨ ਖੀਵਾ ਭਾਈ,
ਤਾਮਨ ਖੀਵਾ ਭਾਈ।
ਜੇ ਤ੍ਰਿਕੁਟੀ ਛੁੱਟ ਜਾਵੇ, ਤ੍ਰਿਕੁਟੀ ਕਿਹੜੀ? ਇੜਾਂ ਦੀ, ਪਿੰਗਲਾਂ ਦੀ, ਸੁਖਮਨਾ ਨਾੜੀਆਂ ਦੀ, ਤਿੰਨਾਂ ਦੀ ਤ੍ਰਿਕੁਟੀ ਟੁੱਟ ਜਾਏ ਤਾਂ ਦਸਵਾਂ ਦਰ ਖੁੱਲਦਾ। ਜਾਂ ਤ੍ਰਿਕੁਟੀ ਜਿਹੜੀ ਹੈ ਰਜੋ ਗੁਣ, ਤਮੋ ਗੁਣ, ਸਤੋ ਗੁਣ ਦੀ ਤ੍ਰਿਕੁਟੀ ਟੁੱਟ ਜਾਏ, ਦਸਵਾਂ ਦਰ ਖੁੱਲ੍ਹ ਜਾਂਦਾ। ਜਾਂ ਤ੍ਰਿਕੁਟੀ ਕਿਹੜੀ ਹੈ? ਧਿਆਤਾ ਧਿਆਨ ਅਤੇ ਗਿਆਤਾ ਗਿਆਨ, ਗੇ ਆਦਿਕ ਜਿਹੜੇ ਨੇ, ਇਹ ਤ੍ਰਿਕੁਟੀ ਟੁੱਟ ਜਾਏ ਫਿਰ ਦਸਵਾਂ ਦਰ ਖੁੱਲ੍ਹ ਜਾਂਦਾ। ਜਾਂ ਖੁੱਲ੍ਹ ਗਿਆ ਤਾਂ ਮਨ ਖੀਵਾ ਭਾਈ, ਫਿਰ ਮਨ ਖੀਵਾ ਮਸਤ ਹੋ ਜਾਂਦਾ। ਹਾਂਜੀ, ਜਿਵੇਂ ਤੂੰ ਕਹਿੰਦਾ ਵੀ ਸ਼ਰਾਬ ਪੀ ਕੇ ਮਸਤੀ ਚੜ੍ਹਦੀ ਹੈ, ਇਉਂ ਮਨ ਫਿਰ ਨੂੰ ਮਸਤੀ ਚੜ੍ਹਦੀ ਹੈ ਬ੍ਰਹਮ ਆਨੰਦ ਦੀ, ਯੋਗਾ ਆਨੰਦ ਦੀ। ਚਲੋ, ਹਾਂਜੀ, ਅੱਗੇ
ਅਭੈ ਪਦ,
ਅਭੈ ਪਦ,
ਅਭੈ ਪਦ ਪੂਰੀ ਤਪ ਤੈ ਨਾਸੈ ਕਹਿ ਕਬੀਰ ਵਿਚਾਰੀ।
ਹਾਂਜੀ, ਫਿਰ ਅਭੈ ਪਦ ਵੀ ਦੇ ਮਾਲਕ ਜਿਹੜੇ ਪਰਮੇਸ਼ਰ ਨੇ, ਇੱਕ ਮਿੰਟ, ਹਾਂਜੀ, ਪੜ੍ਹਿਓ ਦੁਬਾਰੇ। ਅਭੈ ਪਦ ਪੂਰ ਤਾਪ ਤਹਿ ਨਾਸੇ,
ਅਭੈ ਪਦ ਪੂਰ ਤਾਪ ਤਪ ਨਾਸੇ।
ਜਿਹੜਾ ਅਭੈ ਪਦ, ਅਭੈ ਪਦਵੀ ਵਾਲੇ ਮਾਲਕ ਵਾਹਿਗੁਰੂ ਨੇ, ਉਹਨਾਂ ਦੀ ਕਿਰਪਾ ਨਾਲ ਹੀ ਤਿੰਨੇ ਪ੍ਰਕਾਰ ਦੇ ਤਾਪ ਨਾਸੇ ਦੂਰ ਹੁੰਦੇ ਨੇ। ਜਾਂ ਜਿਹਨਾਂ ਨੂੰ ਅਭੈ ਪਦ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਨਾ, ਜਿਹੜਾ ਸਾਰੇ ਪੂਰਤ ਹੈ, ਉਹਦੇ ਤਿੰਨੇ ਪ੍ਰਕਾਰ ਦੇ ਤਾਪ ਦੂਰ ਹੋ ਜਾਂਦੇ ਨੇ, ਆਦੀ, ਵਿਆਧੀ, ਉਪਾਧੀ। ਇਹ ਤਿੰਨ ਤਰ੍ਹਾਂ ਦੇ ਤਾਪ ਨੇ, ਸਾਰੇ ਨਾਸ ਹੋ ਜਾਂਦੇ ਨੇ। ਕਹਿ ਕਬੀਰ ਵਿਚਾਰੀ, ਕਬੀਰ ਸਾਹਿਬ ਕਹਿੰਦੇ ਗੱਲ ਅਸੀਂ ਵਿਚਾਰ ਕੇ ਕਹੀ, ਐਵੇਂ ਨਹੀਂ ਆਖੀ, ਇੱਦਾਂ ਦਾ ਇੱਦਾਂ ਦੀ ਸ਼ਰਾਬ ਪੀਣੀ ਕਰੋ ਜੀ, ਭਾਂਡੇ ਭੰਨਣ ਵਾਲੀ ਨਹੀਂ, ਜਾਂ ਪੀ ਕੇ ਘਰ ਵਾਲੀ ਕੁੱਟ ਸਿੱਟੀ ਉਹ ਕਾਹਦੀ ਪੀਣੀ ਹੈ। ਹਾਂਜੀ,
ਉਪਟ ਚੰਤੇ ਇਹੋ
ਮਾ, ਜਾਂ ਜੇ ਘਰ ਵਾਲਾ ਨਹੀਂ ਪੀਂਦਾ, ਘਰ ਵਾਲੀ ਪੀਂਦੀ ਹੈ, ਫਿਰ ਘਰ ਵਾਲਾ ਕੁੱਟ ਸਿੱਟਿਆ, ਐਸਾ ਵੀ ਹੋ ਜਾਂਦਾ ਇੱਥੇ, ਇੱਥੇ ਤਾਂ ਹੋ ਜਾਂਦਾ ਨਾ। ਬੋਲੋ ਵਾਹਿਗੁਰੂ ਬਚੀ। ਓਕੇ ਚਲ ਅੱਗੇ ਜੀ। ਉਬਟ ਚਲਾਂਤੇ
ਉਬਟਲਾਂਤੇ
ਇਹੋ ਮਦ ਪਾਇਆ
ਮਨ ਪਾਇਆ।
ਉਬਟ ਮਹਿੰਦੇ ਉਲਟੇ ਜਿਹੜੇ ਸਵਾਸ ਚੱਲ ਰਹੇ ਨਾ, ਅਤੇ ਇਹਨਾਂ ਨੂੰ ਉਲਟਾ ਕੇ ਜਿਹੜੇ ਹੁਣ ਸੰਸਾਰ ਵੱਲ ਸਵਾਸ ਚੱਲ ਰਹੇ ਸੀ ਇਹਨਾਂ ਨੂੰ ਉਲਟਾ ਕੇ ਰੱਬ ਵਾਲੇ ਪਾਸੇ ਲਾਇਆ। ਫਿਰ ਇਹ ਜਿਹੜਾ ਸੀ ਗਿਆਨ ਰੂਪੀ ਮਦ ਸ਼ਰਾਬ ਜਿਹੜਾ ਸੀ ਪਾ ਲੈਣਾ ਕੀਤੀ। ਜੈਸੇ ਖੋਂਦ ਖੁਮਾਰੀ, ਖੋਂਦ ਨਾਮ ਪਿਆਲੇ ਦਾ, ਖੁਮਾਰੀ ਮੈਨੇ ਮਸਤੀ, ਜਿਵੇਂ ਸ਼ਰਾਬ ਦਾ ਪਿਆਲਾ ਪੀ ਕੇ ਮਸਤੀ ਚੜ੍ਹਦੀ ਹੈ ਨਾ ਪੀਣ ਵਾਲਿਆਂ ਨੂੰ। ਫਿਰ ਕਹਿੰਦੇ ਇਉਂ ਜਿਹੜੀ ਸੀ ਭਾਈ, ਜਦੋਂ ਤੁਸੀਂ ਆਪਣੇ ਸਵਾਸਾਂ ਨੂੰ ਪਰਮੇਸ਼ਰ ਵਾਲੇ ਪਾਸੇ ਲਾਇਆ, ਫਿਰ ਨਾਮ ਦੀ ਵੀ ਕੋਈ ਖੁਮਾਰੀ ਚੜ੍ਹਦੀ ਹੈ। ਨਾਮ ਰੂਪੀ ਖੋਂਦ ਪਿਆਲਾ ਪੀਣ ਵਾਲਿਆਂ ਨੂੰ ਨਾਮ ਦੀ ਮਸਤੀ ਚੜ੍ਹ ਜਾਂਦੀ ਹੈ। ਦੂਜੀ ਪੀਤੀ ਹੋਈ ਤਾਂ ਰਾਤ ਨੂੰ ਸਵੇਰੇ ਉਤਰ ਜਾਂਦੀ ਹੈ ਨਾ, ਸਵੇਰ ਨੂੰ ਫਿਰ ਰਸੋਈ ਬਾਂਦਰ ਵਰਗਾ ਮੂਹਿਆ ਹੁੰਦਾ। ਅਤੇ ਪਰ ਇਹ ਜਿਹੜੀ ਨਾਮ ਦੀ ਮਸਤੀ ਹੈ, ਭਾਵੇਂ ਬਾਣੀ 'ਚ ਪੰਕਤੀ ਨਹੀਂ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਨਾਮ ਦੀ ਜਿਹੜੀ ਮਸਤੀ ਹੈ ਦਿਨ ਰਾਤ ਭਰਪੂਰ ਰਹਿੰਦੀ ਹੈ। ਚਲੋ
ਕਾਮ ਕ੍ਰੋਧ ਤ੍ਰਿਸ਼ਨਾ ਕੇਲੀ ਨੇ ਗਤ ਨਹੀਂ ਇੱਕ ਹੈ ਜਾਣੀ।
ਮਨੁੱਖ ਨੂੰ ਉਪਦੇਸ਼ ਦਿੰਦੇ ਨੇ ਹੈ ਜੀ, ਕਾਮ ਵਿੱਚ ਕ੍ਰੋਧ ਤ੍ਰਿਸ਼ਨਾ ਦੇ ਵਿੱਚ ਲੀਨ ਹੋਇਆ ਹੈ, ਗਤ ਨਹੀਂ ਇੱਕ ਹੈ ਜਾਣੀ। ਇੱਕ ਜਿਹੜਾ ਪਰਮੇਸ਼ਰ ਹੈ ਗਤ ਮੈਨੇ ਪ੍ਰਾਪਤੀ, ਉਹਦੀ ਪ੍ਰਾਪਤੀ ਕਰਨੀ ਜਾਣੀ ਨਹੀਂ ਤੂੰ। ਹਾਂਜੀ
ਫੁੱਟੀ ਆਖੇ
ਫੁੱਟੀਆਂ ਖਾ ਲਿਆ
ਕੁਛ ਨਹੀਂ ਸੂਝੈ।
ਜੇ ਕੋਈ ਚੰਗੀ ਕਰਾਰੀ ਗੱਲ ਕੋਈ ਕਰਦੀ ਤੇਰੀਆਂ ਅੱਖਾਂ ਫੁੱਟੀਆਂ ਨੇ ਨਾ, ਉਦਾਂ ਕਬੀਰ ਸਭ ਧਾਰਨਾ 'ਚ ਕਹਿ ਰਹੇ ਨੇ ਫੁੱਟੀ ਅੱਖਾਂ ਵਾਲਿਆ ਤੈਨੂੰ ਕੁਛ ਸੁੱਝਦਾ ਹੀ ਨਹੀਂ। ਹਾਂਜੀ
ਬੂਡ ਮੂਏ ਬਿਨ ਪਾਣੀ,
ਮੂਏ
ਬੂਡ ਮੂਏ ਬਿਨ ਪਾਣੀ,
ਪਾਣੀ ਤੋਂ ਬਿਨਾਂ ਡੁੱਬ ਮਰੇ ਹੋ। ਹਾਂਜੀ ਨਾਮ ਰੂਪੀ ਜਲ ਤੋਂ ਬਿਨਾਂ ਡੁੱਬ ਮਰਨਾ ਹੋ ਰਿਹਾ ਤੁਹਾਡਾ।
ਚਲਤ ਕਤ ਟੇਡੇ ਟੇਡੇ ਟੇਡੇ,
ਹਾਂ ਕੀ ਟੇਡਾ ਟੇਡਾ ਤੁਰਦਾ ਹੈ ਜਿਹੜਾ ਹੰਕਾਰੀ ਪੁਰਸ਼ ਹੁੰਦਾ ਨਾ, ਹੰਕਾਰ ਦੀ ਨਿਸ਼ਾਨੀ ਦੀ ਆ ਫਿਰ ਰੋਡਵੇਜ਼ ਦੀ ਬੱਸ ਵਾਂਗੂ ਵਿੰਗਾ ਵਿੰਗਾ ਟੇਢਾ ਟੇਢਾ ਜਿਹਾ ਤੁਰਦਾ, ਮਨ ਕਰਕੇ ਟੇਢਾ ਤੁਰਦਾ, ਟੇਢੇ ਬਾਣੀ ਕਰਕੇ ਟੇਢਾ ਤੁਰਦਾ, ਅਤੇ ਸਰੀਰ ਕਰਕੇ ਵੀ ਟੇਢੇ ਟੇਢਾ ਹੀ ਤੁਰਦਾ। ਹਾਂਜੀ ਹੋਰ
ਅਸਤ ਚਰਮ,
ਅਸਤ ਨਹੀਂ ਪਰ ਅਸਤ
ਅਸਤ
ਚਰਮ
ਚਰਮ ਬਿਸਟਾ ਕੇ ਮੁੰਦੇ,
ਜਿਹੜੇ ਸਰੀਰ ਦਾ ਤੈਨੂੰ ਹੰਕਾਰ ਹੋਇਆ ਨਾ ਜਿਹਦੇ ਕਰਕੇ ਟੇਢਾ ਚੱਲਦਾ, ਇਹ ਸਰੀਰ 'ਚ ਕੀ ਹੈ ਅਸਤ ਮਾਨੇ ਹੱਡੀਆਂ ਨੇ, ਹੋਰ ਕੀ ਆ ਬਿਸ਼ਟਾ ਕੇ ਮੁੰਦੇ, ਬਿਸ਼ਟਾ ਦਾ ਭਰਿਆ ਪਿਆ, ਗੰਦਗੀ ਦਾ ਭਰਿਆ ਸਰੀਰ, ਦੁਰਗੰਧ ਹੀ ਦੁਰਗੰਧੀ ਦਾ ਭਰਿਆ ਹੋਇਆ ਅੰਦਰ, ਦੁਰਗੰਧੀ ਹੈ ਰਾਹ ਆਦਿਕ ਪਏ ਚੀਜ਼ਾਂ ਪਈਆਂ ਨੇ ਅੰਦਰ। ਸੋ ਜਿਹੜਾ ਸੀ ਹੁਣ ਇਹਦਾ ਅਨਵਿਅਰਥ ਲੱਗਣਗੇ, ਚਰਮ ਕੇ ਬੇਡੇ, ਅਤੇ ਚਰਮ ਨਾਲ ਲਪੇਟਿਆ ਹੋਇਆ, ਉਸ ਤੋਂ ਬੇਡੇ ਮੈਨੇ ਲਪੇਟਿਆ ਹੋਇਆ, ਇਹ ਸਰੀਰ ਦਾ ਜਿਹੜਾ ਹੰਕਾਰ ਕਰਦਾ ਹੈ ਹੱਡੀਆਂ ਨੇ ਇਹਦੇ ਚਸਤ ਮੈਨੇ, ਬਿਸ਼ਟਾ ਅੰਦਰ ਗੰਦਗੀ ਮੁੰਦੇ ਮੈਨੇ ਭਰਿਆ ਹੋਇਆ ਹੈ, ਦੁਰਗੰਧੀ ਦਾ ਭਰਿਆ ਹੋਇਆ ਹੈ, ਅਤੇ ਚਰਮ ਕੇ ਵੇਢੇ ਫਿਰ ਚੰਮ ਨਾਲ ਲਪੇਟਿਆ ਹੋਇਆ ਇਹਨਾਂ ਹੱਡਾਂ ਨੂੰ, ਉੱਤੋਂ ਇਸੇ ਦਾ ਹੀ ਹੰਕਾਰ ਕਰੀ ਜਾਂਦਾ, ਟੇਢਾ ਜਿਹਾ ਹੋ ਕੇ ਤੁਰਦਾ। ਹਾਂ ਚਲੋ ਜੀ
ਦੁਰਗੰਧ ਹੀ ਕੇ ਬੇਡੇ ਰਹਾਓ, ਰਾਮ ਨਾ ਜਪੋ ਕਵਨ ਭਰਮ ਭਰਮ ਭੁੱਲੇ,
ਰਾਮ ਨਹੀਂ ਜਪਦਾ ਕਿਹੜੇ ਭਰਮ 'ਚ ਭੁੱਲਿਆ ਹੋਇਆ, ਜਵਾਨੀ ਦਾ ਹੰਕਾਰ ਕਰਦਾ, ਸੁੰਦਰਤਾ ਦਾ ਹੰਕਾਰ ਕਰਦਾ, ਹਾਂਜੀ ਮਾਇਆ ਦਾ ਹੰਕਾਰ ਕਰਦਾ।
ਤੁਮ ਤੇ ਕਾਲ ਨਾ ਦੂਰੇ,
ਕਾਲ ਤੇ ਤੋਂ ਦੂਰ ਨਹੀਂ ਹੈਗਾ ਹੁਣ ਜਿਹਦਾ ਹੰਕਾਰ ਕਰਦਾ ਸਰੀਰ ਦਾ। ਹਾਂ
ਅਨਕ ਅਨਕ ਯਤਨ ਕਰ ਇਹੋ ਤਨ ਰਾਖੋ,
ਇਹੋ ਨਹੀਂ ਇਹ ਤਨ,
ਅਨੇਕ ਯਤਨ ਕਰ ਇਹ ਤਨ ਰਾਖੋ,
ਅਨੇਕਾਂ ਯਤਨ ਕਰਕੇ ਇਹ ਸਰੀਰ ਨੂੰ ਰੱਖਣਾ ਕਰਦਾ, ਤੂੰ ਕਦੇ ਕੁਛ ਖਵਾਉਣਾ ਇਹਨੂੰ, ਕਦੇ ਕੁਛ ਪਿਆਉਣਾ ਹੈ। ਹਾਂਜੀ
ਰਹੇ ਅਵਸਥਾ ਪੂਰੇ,
ਹਾਂ ਪਰ ਜਿੰਨੀ ਕੁ ਤੇਰੀ ਅਵਸਥਾ ਪੂਰੀ ਹੈ ਨਾ ਉਨੀ ਕੁ ਰਹਿਣਾ, ਵੱਧ ਨਹੀਂ ਰਹਿਣਾ। ਹਾਂਜੀ
ਆਪਣੇ ਕੀਆ ਕਛੂ ਨਾ ਹੋਵੇ,
ਆਪਣਾ ਕੀਤਾ ਕੁਝ ਹੋਣਾ ਨਹੀਂ। ਹਾਂਜੀ
ਕਿਆ ਕੋ ਕਰੇ ਪ੍ਰਾਣੀ,
ਭਾਵੇਂ ਕੀ ਕੋਈ ਪ੍ਰਾਣੀ ਕੋਈ ਕਰ ਸਕਦਾ ਹੈ, ਪ੍ਰਾਣੀ ਕਿਹਾ ਤੂੰ ਕੀ ਕਰ ਸਕਦਾ ਹੈ, ਉਹਦਾ ਕੀਤਾ ਹੀ ਹੁੰਦਾ ਪਰਮੇਸ਼ਰ ਦਾ। ਆਪਾਂ ਤਾਂ ਰਾਤ ਨੂੰ ਸਲਾਹ ਕਰਦੇ ਹਾਂ ਵੀ ਜਾਣਾ ਪੂਰਵ ਵੱਲ ਨੂੰ ਲੈ ਜਾਂਦਾ ਪੁੱਛੋ ਗੱਲੀ ਨੂੰ, ਮਤਾ ਕਰ ਪੱਛਮ ਕੀ ਤਾਂ ਹੀ ਪੂਰਵ ਹੀ ਲੈ ਜਾਤ, ਸਿਆਣ ਪਕਾਹੂ ਕਾਮਨਾ ਹਾਥ। ਚਲੋ
ਜਾਂ ਤਿਸ ਭਾਵੈ ਸਤਿਗੁਰ ਭੇਟੈ,
ਜਾਂ ਪਰਮੇਸ਼ਰ ਨੂੰ ਭਾ ਜਾਵੇ ਤਾਂ ਸਤਿਗੁਰਾਂ ਨਾਲ ਮਿਲਾਪ ਹੁੰਦਾ, ਫਿਰ ਮਿਲਾਪ ਹੋ ਗਿਆ ਇੱਕੋ ਨਾਮ ਬਖਾਨੀ, ਫਿਰ ਇੱਕੋ ਦੇ ਨਾਮ ਨੂੰ ਉਹ ਕਥਨ ਕਰਦਾ ਹੈ। ਅੱਗੇ ਕਰ ਲਾਂਗੇ। ਇਹ ਬਾਣੀ 'ਚ ਨਹੀਂ ਹੈਗੀ, ਪ੍ਰਚਲਿਤ ਹੈ ਪੰਗਤੀ ਮੁਹਾਵਰੇ ਵਜੋਂ। ਹਾਂਜੀ ਹਾਂਜੀ।
ਬਲੂਆ ਕੇ ਘਰੂਆ ਮੈਂ ਬਸਤੇ
ਬਸਤੇ ਇੱਕੋ ਹੀ ਲਾ
ਬਸਤੇ
ਬਲੂਆ ਕੇ ਘਰੂਆ ਮੈਂ ਬਸਤੇ
ਬਲੂਆ ਕੇ ਘਰੂਆ ਮੈਂ ਬਸਤੇ
ਬਲੂਆ ਮਨੇ ਰੇਤਾ, ਘਰੂਆ ਮਨੇ ਘਰ। ਆਹ ਸਰੀਰ ਹੈ, ਇਹ ਰੇਤੇ ਦਾ ਘਰ ਹੈ। ਜਿਵੇਂ ਰੇਤੇ ਦਾ ਘਰ ਬਣਾਇਆ ਕਿੰਨਾ ਕੁ ਚਿਰ ਠਹਿਰੂਗਾ ਬਾਈ? ਆਹ ਬਣਾ ਨਹੀਂ ਲੈਂਦੇ ਨਿਆਣੇ, ਇੱਕ ਮਿੰਟ 'ਚ ਢਾ ਦਿੰਦੇ ਨੇ ਲੱਤ ਜੀ ਮਾਰ ਕੇ। ਛੋਟੇ ਹੁੰਦੇ ਬਣਾਉਂਦੇ ਨਾ ਰੇਤੇ ਦੀਆਂ ਕੋਠੀਆਂ, ਪੈਰ ਪਾ ਕੇ ਵਿੱਚ ਫਿਰ ਢਾ ਲੈਂਦੇ। ਪਰ ਇਹ ਇਹ ਸਰੀਰ ਵੀ ਰੇਤੇ ਦਾ ਹੀ ਘਰ ਹੈ, ਅੱਜ ਵੀ ਟੱਠਾ ਕੱਲ੍ਹ ਵੀ ਟੱਠਾ। ਇਹਦੇ 'ਚ ਵੱਸਦਿਆਂ ਤੂੰ ਫਿਰ ਕਾਹਦਾ ਹੰਕਾਰ ਕਰਦਾ? ਰੇਤੇ ਦਾ ਘਰ ਤਾਂ ਰਸਤੇ ਰਹਿਣ ਵਾਲਾ ਹੀ ਨਹੀਂ ਇਹ ਸਰੀਰ। ਇਹ ਦੇਹ ਜਿਹੜੀ ਆ ਫੁੱਲ ਵੱਤ, ਫੁੱਲ 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 ਦੀ ਨਿਆਈ ਹੈ, ਜਾਂ ਫੁੱਲ ਨੇ ਸਦਾ ਖਿੜਿਆ ਨਹੀਂ ਰਹਿਣਾ। ਆਹ ਫੁੱਲਵਤ ਬਾਤ ਇਕੱਠਾ ਵੇਖਿਓ, ਫੁੱਲਵਤ ਇਕੱਠਾ।
ਹਾਂ,
ਫੁੱਲ ਦੀ ਨਹੀਂ ਆਈ ਜੀਵਨ ਹੈ ਤੇਰਾ। ਫੁੱਲ ਅੱਜ ਵੀ ਮੁਰਝਾਇਆ, ਕੱਲ੍ਹ ਵੀ ਮੁਰਝਾਇਆ, ਥੋੜ੍ਹਾ ਚਿਰ ਖੜਾ ਆਇਆ ਇਹਦਾ। ਫੁੱਲ ਸਮਝ ਆਪਣੇ ਆਪ ਨੂੰ। ਹਾਂਜੀ, ਐਨੇ ਐਣਿਆ
ਕਹੋ ਕਬੀਰ ਜਹੇ ਰਾਮ ਨਾ ਚੇਤਿਓ।
ਜਿਹਨਾਂ ਨੇ ਭਾਈ ਰਾਮ ਨੂੰ ਚੇਤਨਾ ਨਹੀਂ ਨਾ ਕੀਤਾ, ਕਬੀਰ ਸਾਹਿਬ ਕਹਿੰਦੇ
ਬੁੱਢੇ ਬਹੁਤ ਸਿਆਣੇ,
ਬੜੇ ਬੁੱਧੀ ਦੇ ਸਿਆਣਪ ਕਰਨ ਵਾਲੇ, ਮੈਂ ਤਾਂ ਬਹੁਤਾ ਹੀ ਸਿਆਣਾ, ਉਹੀ ਬਹੁਤੇ ਡੁੱਬਦੇ ਨੇ, ਬੁੱਢੇ ਮਨੇ ਡੁੱਬਦੇ ਨੇ।
ਟੇਢੀ ਪਾਗ ਟੇਢੇ
ਚੱਲੇ
ਚੱਲੇ,
ਟੇਢੀ ਪਾਗ ਟੇਢੇ ਚੱਲੇ, ਲਾਗੇ ਵੀਰੇ ਖਾਨ ਪੜ੍ਹ ਲਓ,
ਲਾਗੇ ਵੀਰੇ ਖਾਨ।
ਆਹੋ, ਸਾਰੀ ਪੰਕਤੀ ਨਾ ਕਿਤੇ ਪੜ੍ਹ ਲਿਓ।
ਟੇਢੀ ਪਾਗ ਟੇਢੇ ਚੱਲੇ, ਲਾਗੇ ਵੀਰੇ ਖਾਨ।
ਹੰਕਾਰੀ ਦੀ ਹੋਰ ਗੱਲ ਦੱਸਦੇ ਨੇ, ਹੰਕਾਰ ਦੀ ਕੀ ਨਿਸ਼ਾਨੀ ਹੈ? ਪੱਗ ਟੇਢੀ ਕਰਕੇ ਬੰਨਣਗੇ। ਆਹ ਦੇਖੋ ਨਾ, ਜਿਹੜੇ ਚੁੰਝ ਵਾਲੀ ਪੱਗ ਬੰਨਦੇ ਨੇ, ਪਹਿਲਾਂ ਸਿੱਧੀ ਬੰਨ ਲੈਣੀ ਹੈ, ਫਿਰ ਇੱਦਾਂ ਘੁਮਾ ਲੈਣੀ ਹੈ, ਚੁੰਝ ਇੱਧਰ ਨੂੰ ਹੋ ਗਈ, ਉਹ ਲੜ ਟੰਗਿਆ ਇੱਧਰ ਨੂੰ ਹੋ ਗਿਆ, ਅਤੇ ਉਹ ਨਿਸ਼ਾਨੀ ਦਾ ਵੀ ਇਹ ਚਾਂਬਲਿਆ ਹੋਇਆ, ਇਹ ਹੰਕਾਰੀ ਹੈ। ਉਹ ਟੇਢੀ ਪੱਗ ਬੰਨਦੇ ਅਤੇ ਟੇਢੀ ਪੱਗ ਟੇਢੇ ਚੱਲੇ, ਚੱਲਦੇ ਵੀ ਫਿਰ ਟੇਢੇ ਹੀ ਨਹੀਂ ਵੀ। ਹਾਂ ਵੀ ਮੁੰਡਾ ਚੱਲਿਆ ਘਰੋਂ ਨਿਕਲਿਆ ਮਾਂ ਦਾ, ਅਤੇ ਹੱਥ 'ਚ ਡਾਂਗ ਫੜੀ ਹੈ ਮਾਰੂ ਕਿਸੇ ਮੋਢਿਆਂ 'ਤੇ, ਇਉਂ ਹੰਕਾਰ ਦੀਆਂ ਕੋਈ ਨਿਸ਼ਾਨੀਆਂ ਨੇ। ਹਾਂਜੀ, ਤਾਂ ਹੀ ਜਿਹੜੀ ਹੈ ਗੁਰਮੁਖਾਂ ਜਿਹੜੀ ਦਸਤਾਰ ਹੈ ਸਿੱਧੀ ਹੋਈ ਹੈ, ਇਹ ਬਿੰਗੀ ਟੇਢੀ ਹੋਣੀ ਹੁੰਦੀ। ਲਾਗੇ ਵੀਰੇ ਖਾਣ, ਅਤੇ ਪਾਨਾਂ ਦੇ ਵੀਰੇ ਛਕਦੇ ਸਿਖਾਉਂਦੇ ਨੇ, ਵੀਰੇ ਮੈਨੇ ਵੀੜੇ, ਖਾਣ ਮੈਨੇ ਖਾਂਦੇ ਨੇ, ਪਾਨਾਂ ਦੇ ਵੀੜੇ ਵੀ ਚੱਬਦੇ ਨੇ, ਅਤੇ ਜਾਂ ਲਾਗੇ ਵੀਰੇ ਖਾਣ ਆਪਣੇ ਆਪ ਨੂੰ ਵੀਰ ਬਹਾਦਰ ਕਹਾਉਂਦੇ ਨੇ, ਖਾਨ ਕਹਾਉਂਦੇ ਨੇ, ਮੈਂ ਸਰਦਾਰ ਹਾਂ ਬਾਈ, ਕੋਈ ਛੋਟਾ ਮੋਟੀ ਗੱਲ ਥੋੜ੍ਹੋ ਹੈ, ਖਾਨ ਸਾਹਿਬ ਹਾਂ ਮੈਂ ਤਾਂ, ਇਉਂ ਕਹਾਉਂਦੇ ਨੇ। ਇਹੋ ਜਿਹੇ ਲੋਕਾਂ ਦਾ ਪ੍ਰੇਮਾ ਭਗਤੀ ਨਾਲ ਕੋਈ ਕੰਮ ਹੀ ਨਹੀਂ, ਉਹ ਨਹੀਂ ਇਹ ਕਰਦੇ। ਜੇ ਉਹਨਾਂ ਨੂੰ ਕਹੋਗੇ ਭਾਈ ਕਰੋ, ਆਓ ਸੰਗਤ ਵਿੱਚ ਬੈਠੋ, ਭਗਤੀ ਕਰੋ, ਜਵਾਬ ਕੀ ਹੈ ਉਹਨਾਂ ਦਾ? ਅੱਗੇ ਪੜ੍ਹੋ,
ਮੇਰੋ ਕਾਮ ਦੀਵਾਨ।
ਆਹ ਉਹਨਾਂ ਦਾ ਉੱਤਰ ਹੁੰਦਾ ਹੈ, ਨਹੀਂ ਮੈਂ ਤਾਂ ਜੀ ਕਚਹਿਰੀਆਂ ਨੂੰ ਚੱਲਿਆ। ਹਾਂ, ਕਿਉਂਕਿ ਪੰਗੇ ਕਿਹੜੇ ਕੱਦੇ ਲਏ ਹੁੰਦੇ, ਕਿੰਨੇ ਮੁਕੱਦਮੇ ਹੋਣਗੇ, ਉਹ ਕੋਈ ਤਰੀਕ ਆ ਗਈ ਹੋਣੀ ਹੈ, ਮੈਂ ਤਾਂ ਕਚਹਿਰੀ ਨੂੰ ਚੱਲਿਆ ਜੀ। ਹਾਂ, ਮੇਰੀ ਤਰੀਕ ਆ ਜੀ, ਜਾਂ ਕਿਸੇ ਝੂਠੀ ਗਵਾਹੀ ਦੇਣੀ ਹੋਣੀ ਹੈ। ਹਾਂ, ਕਿਉਂਕਿ ਝੂਠੀ ਗਵਾਹੀ ਦੇ ਕੇ ਫਿਰ ਸ਼ਾਮ ਨੂੰ ਪੀਣ ਨੂੰ ਮਿਲੂ ਨਾ, ਜਾਂ ਫੀਮ ਦਾ ਗੋਲਾ ਦਊ ਵਾਲਾ ਉਹਨੇ ਕੁ ਪੈਸੇ ਦੇ ਦੂ। ਸੋ ਇਸ ਕਰਕੇ ਹਫਤਾ ਜੀ ਉੱਧਰ ਨੂੰ ਚੱਲਿਆ, ਕਚਹਿਰੀ ਨੂੰ ਚੱਲਿਆ, ਜਾਂ ਮੇਰੋ ਕੰਮ ਦੀਵਾਨ। ਅਤੇ ਉਹਨਾਂ ਨੂੰ ਕਹਿੰਦਾ ਜੀ, ਇਹ ਜੇ ਕਹੋ ਵੀ ਆਓ ਜੀ ਸੰਗਤ 'ਚ ਆਓ, ਇਹ ਤਾਂ ਪਗਲਿਆਂ ਦਾ ਕੰਮ ਹੈ ਜੀ, ਦੀਵਾਨ ਮੈਨੇ ਪਾਗਲ ਲੋਕ ਨੇ ਲੈ ਜਾਂਦੇ ਨੇ, ਇਹ ਵੀ ਉੱਤਰ ਹੁੰਦਾ ਉਹਦਾ। ਚਲੋ,
ਰਾਮ ਵਿਸਾਰਿਓ ਹੈ ਅਭਿਮਾਨ,
ਵਿਸਾਰਿਓ ਸਿਆਰੀ ਨੂੰ, ਰਾਮ ਵਿਸਾਰਿਓ ਹੈ,
ਰਾਮ ਵਿਸਾਰਿਓ ਹੈ,
ਕਾਹਦੇ 'ਚ ਵਿਸਾਰਤਾ ਰਾਮ ਨੂੰ?
ਅਭਿਮਾਨ,
ਅਭਿਮਾਨ ਹੰਕਾਰੀ ਹੈ, ਉਹ ਹੰਕਾਰ ਕਰਕੇ ਰੱਬ ਨੂੰ ਭੁਲਾ ਦਿੱਤਾ।
ਕਣਕ ਕਾਮਨੀ ਮਹਾਂ ਸੁੰਦਰੀ,
ਕਣਕ ਸਿਉਣਾ ਕਾਮਨੀ ਇਸਤਰੀ ਜਿਹੜੀ ਬੜੀ ਬਹੁਤੀ ਸੁੰਦਰ ਹੈ, ਉਹਨੂੰ
ਵੇਖ ਵੇਖ ਸੱਚ ਮਾਨ,
ਉਹਨੂੰ ਵੇਖ ਵੇਖ ਕੇ ਸੱਚੀ ਮੰਨੀ ਜਾਂਦਾ ਹੈ ਸਾਰੇ ਕਿਸੇ ਨੂੰ। ਰਹਾਉ
ਰਹਾਉ ਲਾਲਚ ਝੂਠ ਵਿਕਾਰ ਮਹਾਮਦ,
ਲਾਲਚੀ ਲਾਲਚ ਵਿੱਚ ਇਹ ਝੂਠ ਹੈ ਵਿਕਾਰ, ਜਿਹੜੇ ਮਹਾਂ ਹੰਕਾਰ ਪੈਦਾ ਕਰਨ ਵਾਲਾ, ਜਾਂ ਮਹਾਮਦ ਮਹਾਂ ਹੰਕਾਰ ਵਿਕਾਰ, ਐਸਾ ਜੀਵਨ ਹੈ, ਇਹ ਵਿਧ
ਔਧ ਬਿਹਾਨ।
ਇਹ ਮੂਰਖਾ ਤੇਰੀ ਇਸ ਵਿਧੀ ਨਾਲ ਔਧ ਮੈਨੂੰ ਉਮਰ ਬਿਹਾਨ ਮੈਨੂੰ ਬੀਤਦੀ ਹੈ, ਲੰਘਦੀ ਹੈ।
ਕਹੇ ਕਬੀਰ ਅੰਤ ਕੀ ਬੇਰ।
ਕਬੀਰ ਸਾਹਿਬ ਕਹਿੰਦੇ ਸੋਚੀ ਜਰਾ ਅੰਤ ਦੀ ਕੀ ਬੇਰ, ਬੇਰ ਮੈਨੂੰ ਵੇਲੇ। ਹਾਂ
ਆਏ ਲਾਗੋ ਕਾਲ ਨਿਦਾਨ।
ਨਿਦਾਨ ਮੂਰਖਾ ਕਾਲ ਨੇ ਆ ਲੱਗਣਾ, ਜਿਹੜਾ ਟੇਢੀ ਜੀ ਪੱਗ ਬੰਨ ਕੇ ਤੁਰਦਾ ਹੈ, ਬੀੜੇ ਖਾਨਾ ਆਪਣਾ ਵੀਰ ਬਹਾਦਰ ਕਹਾਉਣਾ, ਖਾਨ ਕਹਾਉਣਾ ਅਤੇ ਰਾਮ ਦੀ ਭਗਤੀ ਕਰਦਾ ਨਹੀਂ, ਖਿਆਲੀ ਅੰਤ ਦਾ ਵੇਲਾ ਆਉਣ ਵਾਲਾ ਤੇਰਾ। ਨਿਦਾਨ ਦੇ ਦੋ ਅਰਥ ਨੇ, ਮੂਰਖ ਵੀ ਨਿਦਾਨ, ਅੰਤ ਨੂੰ ਅਖੀਰ ਨੂੰ, ਦੋਵੇਂ ਅਰਥ। ਅਖੀਰ ਨੂੰ ਤੇਰਾ ਕਾਲ ਹੋ ਜਾਵੇ, ਕਾਲ ਨੇੜੇ ਆਏ ਲੱਗਣਾ, ਨਿਦਾਨ ਮੈਨੇ ਮੂਰਖਾ। ਅੱਗੇ ਪੰਜਵਾਂ ਸ਼ਬਦ ਕਬੀਰ ਸਾਹਿਬ ਦਾ।
ਚਾਰ ਦਿਨ ਆਪਣੀ ਨੌਬਿਤ ਚਲੇ ਬਜਾ ਚਲੇ ਬਜਾਏ।
ਹਾਂ ਚਾਰ ਦਿਨ ਤੇ ਵਿਸਰਾਮ ਕਰੋ। ਚਾਰ ਦਿਨ ਆਪਣੀ ਨੌਬਤ ਚਲੇ ਬਜਾਏ।
ਆਪਣੀ ਨੌਬਤ ਚਲੇ ਬਜਾਏ।
ਨੌਬਤ ਹੁੰਦਾ ਨਗਾਰਾ, ਹੁਣ ਨਗਾਰਾ ਪਿਆ ਨਾ, ਇਹਦਾ ਦੂਜਾ ਨਾਂ ਹੈ ਨੌਬਤ। ਰਾਜਿਆਂ ਦੇ ਦਰਬਾਰਾਂ ਦੇ ਮੂਹਰੇ ਨਗਾਰੇ ਵੱਜਦੇ ਨੇ। ਸੁਮਾ ਕਬੀਰ ਸਾਹਿਬ ਕਹਿੰਦੇ ਨੇ ਭਾਈ ਅਚਾਰ ਦਿਨ ਨਗਾਰੇ ਬਜਾ ਲਏ ਦਰਵਾਜ਼ਿਆਂ ਮੂਹਰੇ, ਜਾਂ ਨਗਾਰੇ ਹੁਕਮ ਰੂਪੀ ਨਗਾਰੇ ਬਜਾ ਲਏ, ਵੀ ਮੇਰਾ ਹੁਕਮ ਬੜਾ ਚੱਲਦਾ ਹੈ, ਇਹ ਚਾਰ ਕੁ ਦਿਨ ਦੀ ਖੇਡ ਹੈ। ਹਾਂਜੀ
ਇਤਨੇ ਖਟੀਆ ਗਠੀਆ ਮਟੀਆ।
ਹਾਂ ਗਠੀਆ ਨਹੀਂ ਕਹਿਣਾ, ਫਿਰ ਗਠੀਆ ਦੀ ਬਿਮਾਰੀ ਹੋ ਜੂ। ਇਤਨੇ ਖਟੀਆ ਗਠੀਆ ਮਟੀਆ।
ਇਤਨੇ ਖਟੀਆ ਗਠੀਆ ਮਟੀਆ।
ਨਹੀਂ ਇਤਨਾ ਕਿ ਨਹੀਂ, ਇਤਨਕ
ਇਤਨਕ
ਇਤਨਕ ਖਟੀਆ ਗਠੀਆ ਮਟੀਆ।
ਇਤਨਾ ਖਟੀਆ ਗਠੀਆ ਮਟੀਆ।
ਸੰਗ ਨਾ ਕਛ ਲੈ ਜਾਏ।
ਸੰਗ ਨਾ ਕਛ ਲੈ ਜਾਏ।
ਇਤਨੇ ਖਟੀਆ ਇੰਨੀ ਕੁ ਖੱਟ ਲਈ ਵੀ ਇੰਨਾ ਕੁ ਵਜੀ ਇੰਨਾ ਪੈ ਬੈਲੈਂਸ ਬੈਂਕ ਵਿੱਚ, ਪਰ ਹੁਣ ਇਹ ਹੁਣ ਦੀ ਗੱਲ ਹੈ, ਪੁਰਾਣੇ ਸਮੇਂ ਦੀ ਵੀ ਇੰਨੀ ਖੱਟੀ ਕੱਟ ਲਈ ਜੀ, ਗੱਠੀ ਆ ਉਹਦੀ ਗੰਢ ਬੰਨ ਲਈ, ਫਿਰ ਪੈਸਿਆਂ ਦੀ ਗੱਠੜੀ ਬਣਾ ਲਈ ਜੀ। ਮੱਟੀ ਆ ਜਿਹੜੀ ਘਰ ਵਾਲਿਆਂ ਤੋਂ ਛਪਾ ਕੇ ਰੱਖੀ ਸੀ, ਉਹ ਮਿੱਟੀ 'ਚ ਦੱਬਦੀ ਕੁਛ ਮਾਇਆ, ਪੁਰਾਣੇ ਸਮੇਂ ਦੱਬ ਦਿੰਦੇ ਸੀ ਨਾ ਮਿੱਟੀ 'ਚ। ਪਰ ਜੀ ਸੰਗ ਨਾ ਕਸ ਲੈ ਜਾਈ, ਆ ਜਿਹੜੀ ਇੰਨੀ ਖੱਟੀ ਕਰ ਲਈ, ਪੰਡਾ ਮੰਨ ਲੀਆਂ, ਕੁਛ ਮਿੱਟੀ 'ਚ ਦੱਬਤੇ, ਨਾਲ ਨਹੀਂ ਜਾਣਾ ਮਾਇਆ ਨੇ। ਹਾਂ ਇਤਨੀ ਤੋਂ ਭਾਵ ਹੈ, ਪਰ ਪੜ੍ਹਨਾ ਇਤਨਕ। ਹਾਂ ਇੰਨੀ ਕੁ ਖੱਟ ਲਈ, ਇਤਨਕ ਇਤਨੀ ਕੁ। ਅਤੇ ਹੁਣ ਅੰਤਰੀ ਅਰਥ ਵੀ, ਦੂਜਾ ਅਰਥ ਵੀ ਤਾਂ ਕਰਿਆ ਜਾਂਦਾ, ਇਤਨਕ ਖਟੀਆ। ਖਟੀਆ ਨਾ ਮੰਜਿਆਂ ਦਾ ਖੱਟ, ਮੰਜਿਆਂ ਨੂੰ ਕਹਿੰਦੇ ਨੇ ਹਰਿਆਣੇ 'ਚ ਖਾਟ। ਹਾਂਜੀ ਇੰਨੇ ਕੁ ਮੰਜੇ ਬਣਾ ਲਏ ਜੀ, ਘਰੇ ਹੋਰ ਪਲੰਘ ਇਕੱਠੇ ਕਰ ਲਏ, ਸੋਫੇ ਸਾਫਿਆਂ ਨਾਲ ਭਰ ਲਿਆ ਸਾਰਾ ਕੁਛ। ਅਤੇ ਗੱਠੀਆ, ਅਤੇ ਜਿਹੜੇ ਅਸੀਂ ਇੱਦਾਂ ਜਿਹੜੀਆਂ ਅਸੀਂ ਗੱਠੜੀਆਂ ਬੰਨੀਆਂ ਕੱਪੜਿਆਂ ਦੀਆਂ, ਬੰਨੇ ਬੁੱਝ ਕੇ ਬੰਨ ਲਏ ਕੱਪੜਿਆਂ ਦੇ, ਗੱਠਾਂ ਹੀ ਬੰਨੀਆਂ ਪਈਆਂ ਨੇ, ਪੰਡਾਂ ਬੰਨੀਆਂ ਪਈਆਂ ਨੇ ਕੱਪੜਿਆਂ ਦੀਆਂ। ਮਟੀਆ ਮਿੱਟੀ, ਮਿੱਟੀ ਕੀ ਆ, ਧਰਤੀ, ਧਰਤੀ ਖਰੀਦ ਲਈ, ਇੰਨੇ ਏਕੜ ਜ਼ਮੀਨ ਖਰੀਦ ਲਈ ਜੀ। ਇਹ ਸਾਰਾ ਕੁਛ ਸੰਗ ਨਾ ਕਸ ਲੈ ਜਾਏ, ਇਹ ਕੁਛ ਨਾਲ ਨਹੀਂ ਲੈ ਜਾਣਾ, ਇੱਥੇ ਰਹਿ ਜਾਓ ਸਾਰਾ ਕੁਛ।
ਰਹਾਓ ਦੇਹਰੀ ਬੈਠੀ ਮਿਹਰੀ ਰੋਵੈ।
ਹਾਂ ਜਦੋਂ ਮਰੇਗਾ ਨਾ, ਦੇਹਰੀ ਮੈਨੇ ਦੇਹੜੀ, ਦੇਹੜੀ 'ਤੇ ਬੈਠੀ ਮਿਹਰੀ ਇਸਤਰੀ ਰੋਂਦੀ ਹੈ, ਕਿ ਪੁਰਾਣੀ ਸਮੇਂ ਦੀ ਰੀਤ ਸੀ ਹਿੰਦੁਸਤਾਨ ਦੀ, ਜਦੋਂ ਬੰਦਾ ਮਰ ਜਾਂਦਾ ਸੀ ਨਾ, ਇਸਤਰੀਆਂ ਮੜੀਆਂ ਤੱਕ ਨਾਲ ਨਹੀਂ ਸੀ ਜਾ ਸਕਦੀਆਂ, ਜਿਹੜੀ ਘਰ ਵਾਲੀ ਹੁੰਦੀ ਸੀ ਉਹਨੂੰ ਘਰ ਛੱਡਣਾ ਰਹਿ ਛੱਡ ਦਿੰਦੇ, ਹੁਣ ਤਾਂ ਨਾਲ ਚੱਲ ਜਾਂਦੀਆਂ ਨੇ ਨਾ। ਪਰ ਉੱਥੇ ਪੁਰਾਣੀ ਰੀਤ ਸੀ ਹਿੰਦੁਸਤਾਨ ਦੀ, ਅਜੇ ਵੀ ਹੈ, ਸੋ ਜਦੋਂ ਕੋਈ ਪੁਰਾਣੀ ਝੜ ਜਾਂ ਮਰ ਜਾਂਦਾ, ਘਰ ਵਾਲੀ ਨਾਲ ਮੜੀਆਂ ਤੱਕ ਨਹੀਂ ਜਾ ਸਕਦੀ ਸੀ, ਉਹਨੂੰ ਉੱਥੇ ਛੱਡ ਜਾਂਦੇ, ਦੇਹੜੀ 'ਤੇ ਬੈਠੀ ਵਿਚਾਰੀ ਰੋਈ ਜਾਂਦੀ। ਦੇਹਰੀ ਬੈਠੀ ਮਿਹਰੀ ਰੋਵੈ, ਮੇਰੀ ਮਨੇ ਇਸਤਰੀ ਉੱਥੇ ਬੈਠੀ ਰੋਂਦੀ ਹੈ। ਅੱਗੇ
ਦੁਆਰੇ ਲਓ ਸੰਗ ਮਾਏ,
ਅਤੇ ਦੁਆਰ ਦਰਵਾਜ਼ੇ ਤੱਕ, ਜਿਹੜਾ ਪਿੰਡ ਦਾ ਦਰਵਾਜ਼ਾ ਹੈ, ਉੱਥੇ ਤੱਕ ਚਲੋ ਤੇਰੇ ਮਗਰ ਮਾਤਾ ਆ ਜੂਗੀ ਤੇਰੀ। ਹਾਂਜੀ ਅੱਗੇ
ਮਰਹਟ ਲਾਗ ਸਭ
ਲਾਗ ਨਹੀਂ ਲੱਗ ਮਰਹਟ
ਲਾਗ ਸਭ ਲੋਕ ਕੁਟੰਬ
ਮਿਲ ਤੇ ਵਿਸਰਾਮ
ਮਿਲ
ਪੜ੍ਹ ਲਓ ਸਾਰੇ ਮਰਹਟ ਲੱਗ
ਮਰਹਟ ਲੱਗ
ਸਭ ਲੋਕ ਕੁਟੰਬ ਮਿਲ
ਸਭ ਲੋਕ ਕੁਟੰਬ ਮਿਲ
ਹੰਸ ਅਕੇਲਾ ਜਾਈ
ਹੰਸ ਅਕੇਲਾ ਜਾਏ।
ਮਰਹਟ ਮੈਨੇ ਮੜੀਆਂ ਜਿੱਥੇ ਸੰਸਕਾਰ ਕਰਦੇ ਨੇ, ਅਤੇ ਉੱਥੇ ਤੱਕ ਸਭ ਲੋਕ ਕੁਟੰਬ ਮਿਲ, ਕੁਟੰਬ ਮੈਨੇ ਪਰਿਵਾਰ ਦੇ ਜਿਹੜੇ ਜੀ ਨੇ ਉੱਥੇ ਤੱਕ ਤੇਰੇ ਨਾਲ ਚੱਲ ਜਾਣਗੇ ਮੜੀਆਂ ਤੱਕ। ਪਰ ਅੱਗੇ ਹੰਸ ਅਕੇਲਾ ਜਾਈ, ਅੱਗੇ ਤਾਂ ਸੂਖਸ਼ਮ ਸਰੀਰ ਨੇ ਇਕੱਲੇ ਨਹੀਂ ਜਾਣਾ, ਹਾਂ ਜੀਵਾਤਮਾ ਨੇ ਇਕੱਲੀ ਨਹੀਂ ਜਾਣਾ, ਤੇਰੇ ਨਾਲ ਨਾ ਇਸਤਰੀ ਗਈ, ਨਾ ਪਰਿਵਾਰ ਦੇ ਜੀ ਜਿਹੜੇ ਸੀ ਜਿਨ੍ਹਾਂ ਨਾਲ ਜ਼ਿੰਦਗੀ ਲਾਤੀ ਸਾਰੀ, ਇਹ ਬਣੀਆਂ ਤੱਕ ਚੱਲ ਗਏ, ਡੱਕਾ ਜਿਹਾ ਸਿੱਟ ਕੇ ਆ ਜਾਂਦੇ ਨੇ ਬਾਅਦ 'ਚ। ਹਾਂਜੀ ਤੀਲਾ ਤੋੜ ਕੇ ਲੱਕਾ ਤੋੜ ਕੇ ਨਾ ਸੰਸਕਾਰ ਹੁੰਦਾ ਹੈ, ਜਿਹੜੇ ਪ੍ਰੇਮੀ ਹੁੰਦੇ ਨੇ ਨਾਲ ਦੇ ਕੁਟੰਬ ਦੇ ਜੀ, ਛੋਟਾ ਜਿਹਾ ਕੋਈ ਲੱਕੜ ਦਾ ਡੱਕਾ ਤੋੜ ਕੇ ਉੱਤੇ ਸਿੱਟਿਆ ਹੁੰਦੇ ਨੇ, ਲਾਇਆ ਵੀ ਆ ਸਾਡਾ ਵੀ ਮਨਜ਼ੂਰ ਨਹੀਂ ਚੱਲਿਆ, ਅਸੀਂ ਮੁੜ ਕੇ ਤਾਂ ਆਉਣਾ ਨਹੀਂ, ਬਸ ਆਪ ਚੱਲੇ ਹਾਂ, ਇਹ ਰੀਤ ਹੁੰਦੀ ਸੀ। ਹਾਂਜੀ ਹਾਂ, ਨਾਤਾ ਤੋੜਿਆ ਗਿਆ। ਚਲੋ ਅੱਗੇ,
ਵੈ ਸੁੱਤ ਵੈ ਬਿੱਤ ਵੈ ਪੁਰ ਪਾਟਨ।
ਵੈ ਮੈਨੇ ਉਹ ਜਿਹੜੇ ਪੁੱਤਰਾਂ ਦਾ ਮੋਹ ਕਰਦਾ ਸੀ, ਸੁੱਤ ਮੈਨੇ ਪੁੱਤਰ, ਵੈ ਸੁੱਤ ਉਹ ਪੁੱਤਰ, ਵੈ ਬਿੱਤ ਉਹ ਧਨ, ਬਿੱਤ ਮੈਨੇ ਧਨ, ਵੈ ਪੁਰ ਜਿਹੜੇ ਕਹਿੰਦੀਆਂ ਮੇਰੇ ਨਗਰ ਨੇ, ਪੁਰ ਮੈਨੇ ਨਗਰ ਪਿੰਡ, ਪਾਟਨ ਸ਼ਹਿਰ, ਆ ਸ਼ਹਿਰ ਨੇ ਮੇਰੇ, ਆ ਮੇਰੇ ਨਗਰ ਨੇ, ਬਹੁਰ ਨਾ ਦੇਖਿਆ ਆਏ, ਮੁੜ ਕੇ ਤੈਨੂੰ ਦੇਖਣੇ ਨਹੀਂ ਮਿਲਣੇ ਜਦੋਂ ਚਲਾ ਗਿਆ ਇੱਥੋਂ। ਕਹਿਤ ਕਬੀਰ,
ਕਹਿਤ ਕਬੀਰ ਰਾਮ ਕੀ ਨਾ ਸਿਮਰਹੋ।
ਸੁਖਬੀਰ ਸਾਹਿਬ ਕਹਿੰਦੇ ਰਾਮ ਨੂੰ ਕਿਉਂ ਨਹੀਂ ਸਿਮਰਦਾ ਫਿਰ,
ਜਨਮ ਅਕਾਰਥ ਜਾਏ।
ਸਿਮਰ ਤੋਂ ਬਿਨਾਂ ਤਾਂ ਜਨਮ ਅਕਾਰਥ ਮੀਨਸ ਵਿਅਰਥ ਜਾ ਰਿਹਾ ਹੈ। ਹਾਂ ਹਾਂਜੀ ਹਾਂ, ਦੋ ਜਿਹੜਾ ਸੀ ਹੁਣ ਕਬੀਰ ਸਾਹਿਬ ਜੀ ਦਾ, ਇੱਥੇ ਦੂਜਾ ਸ਼ਬਦ ਜਿਹੜਾ ਅਤੇ ਇਸ ਦੋ ਪਦਿਆਂ ਦਾ ਸ਼ਬਦ ਆਇਆ ਤਾਂ ਇੱਥੇ ਨੰਬਰ ਦੋ ਆਇਆ, ਪਿੱਛੇ ਚਾਰ ਪਦਿਆਂ ਦੇ ਵੀ ਆਏ ਨੇ ਨਾ, ਉੱਥੇ ਚਾਰ ਨੰਬਰ ਆ ਗਿਆ। ਇਹ ਸ਼ਬਦ ਜਿਹੜੇ ਨੇ ਦੋ ਦੋ ਪਦਿਆਂ ਦੇ ਨੇ, ਸਿੱਖੇ ਇਹ ਦੋ ਨੰਬਰ ਪਦੇ ਦਾ, ਇਹ ਦੋ ਪਦਿਆਂ ਦਾ ਸ਼ਬਦ ਹੈ। ਕੁੱਲ ਮਿਲਾ ਕੇ ਕਿੰਨੇ ਹੋ ਗਏ? ਛੇ ਸ਼ਬਦ ਆ ਗਏ ਕਬੀਰ ਸਾਹਿਬ ਦੇ। ਆਹ ਜਿਹੜਾ ਸ਼ਬਦ ਹੈ ਦੋ ਪਦਿਆਂ ਦਾ ਆਇਆ। ਚਲੋ,
ਰਾਗ ਕੇ ਦਾਰਾ ਬਾਣੀ ਰਵਿਦਾਸ ਜੀਓ ਕੀ,
ਜੀਓ ਕੀ,
ਜੀਓ ਕੀ,
ਰਾਗ ਕੇ ਦਾਰਾ ਤੇ ਰੁਕ ਕੇ, ਰਾਗ ਕੇ ਦਾਰਾ ਬਾਣੀ ਰਵਿਦਾਸ ਜੀਓ ਕੀ, ਹੁਣ ਰਵਿਦਾਸ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਕਿਦਾਰਾ ਰਾਗ ਵਿੱਚ ਸ਼ੁਰੂ ਹੋਣ ਲੱਗੀ ਹੈ। ਕਿੰਨੇ ਸ਼ਬਦ ਨੇ ਭਗਤ ਰਵਿਦਾਸ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ? 40। ਚਲੋ,
ਇੱਕ ਓਂਕਾਰ ਸਤਿਗੁਰ ਪ੍ਰਸਾਦ,
ਇਹ ਪੁਰਾਣਾ ਫਿਰ ਆਪਾਂ ਠੀਕ ਕਰ ਲਓ, ਜਿਹੜਾ ਪੁਰਾਣਾ ਪੱਕਿਆ ਨਾ, ਇੱਕ ਕਹਿ ਕੇ ਪਹਿਲਾਂ ਕਹੋ ਇੱਕ, ਫਿਰ ਕਹੋ ਓਂਕਾਰ, ਇੱਕ ਓਂਕਾਰ, ਬੋਲੋ ਮਾਤਾ ਜੀ, ਨਹੀਂ ਇਕੱਠਾ ਨਾ ਕਹੋ, ਪਹਿਲਾਂ ਇੱਕ ਰੁਕ ਇੱਕ ਰੁਕ ਜਾਓ, ਇੱਕ
ਇੱਕ
ਇੱਕੋ ਨਹੀਂ ਕਹੋ, ਇੱਕ
ਇੱਕ,
ਹੁਣ ਕਹਿ ਦਿਓ ਓਂਕਾਰ,
ਓਂਕਾਰ,
ਓਂਕਾਰ, ਹਾਂ ਓਂਕਾਰ
ਪ੍ਰਸਾਦ,
ਊੜੀ ਦਾ ਮੂੰਹ ਖੁੱਲ੍ਹਾ ਉਹ ਹੋ ਗਿਆ, ਐਡੇ ਟੁੱਪੀ ਅੰਗ ਹੋ ਗਿਆ, ਓ ਅੰਗ ਅੱਗੇ ਕਾਰ ਕਹਿ ਦੇਣ,
ਇੱਕ
ਹਾਂ
ਓਂਕਾਰ,
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 ਓਂਕਾਰ ਕਹਿੰਦੇ ਤੁਸੀਂ ਰਹਿ ਜਾਂਦਾ,
ਇੱਕ
ਹਾਂ
ਓਂਕਾਰ,
ਓ ਪਹਿਲਾਂ ਬੋਲੋ ਓ, ਹੁਣ ਕਹੋ ਅੰਗ, ਓ ਅੰਗ, ਕੋਈ ਨਹੀਂ ਫਿਰ ਪਕਾ ਲਿਓ। ਚਲੋ,
ਇੱਕ ਓਂਕਾਰ
ਹਜੇ ਨਹੀਂ ਠੀਕ ਹੋਇਆ, ਫਿਰ ਕਰੇ ਇਹਨੂੰ ਪਕਾਇਓ, ਇਹਨੂੰ ਠੀਕ ਕਰਕੇ। ਚਾਰ ਸ਼ਬਦਾਂ ਦਾ ਜੋੜ ਹੈ ਓਂਕਾਰ, ਊੜੇ ਦਾ ਮੂੰਹ ਖੁੱਲ੍ਹਾ,
ਅੱਛਾ ਜੀ,
ਐੜੇ ਉੱਤੇ ਟਿੱਪੀ, ਕੱਕੇ ਨੂੰ ਕੰਨਾਂ 'ਤੇ ਰਾਰਾ, ਓਂਕਾਰ, 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 ਵਾਹ ਹੋ ਗਿਆ ਠੀਕ। ਚਲੋ ਅੱਗੇ,
ਸਤਿਗੁਰ ਪ੍ਰਸਾਦ,
ਇਹ ਤਾਂ ਠੀਕ,
ਖੱਟ ਕਰਮ ਕੁਲ
ਸੰਯੁਕਤ ਹੈ,
ਹਰ ਭਗਤ ਹਿਰਦੈ ਨਾਹੀ।
ਹਾਂ, ਖੱਟ ਕਰਮ, ਖੱਟ ਮੈਨੇ ਛੇ, ਕੱਲ ਲਿਖਾਏ ਜਾਣ ਛੇ ਕਰਮ, ਸੰਧਿਆ ਸਨਾਨ, ਜੱਗ ਹੋਮ ਅਤੇ ਅਥਤ ਪੂਜਾ, ਅੱਗੇ ਵਾਲਾ ਕੀ ਸੀ, ਦੇਹ ਪੂਜਾ, ਇਹ ਛੇ ਕਰਮ ਵੀ ਕਰ ਲਏ। ਕੁੱਲ ਸੰਯੁਕਤ, ਸੰਯੁਕਤ ਮੈਨੇ ਸਮੇਤ, ਚੰਗੀ ਕੁੱਲ ਦੇ ਸਮੇਤ ਵੀ ਹੈਗਾ ਹੈ, ਪਰ ਹਰ ਭਗਤ ਹਿਰਦਾ ਨਾ ਹੈ, ਪਰ ਹਰੀ ਦੀ ਭਗਤੀ ਹੈ ਨਹੀਂ। ਹੋਰ
ਚਰਨਾਰ ਬਿੰਦ ਨਾ ਕਥਾ ਭਾਵੈ,
ਚਰਨਾਂ ਦੇ ਜਿਹੜੇ ਚਰਨ ਕਮਲ ਪਰਮੇਸ਼ਰ ਦੇ, ਉਹਨਾਂ ਦੀ ਕਥਾ, ਉਹਦੀ ਸੁੱਖ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਕਥਾ ਤੈਨੂੰ ਭਾਉਂਦੀ ਉਹ ਨਹੀਂ, ਫਿਰ ਕਿਹਦੇ ਵਰਗਾ ਤੂੰ? ਸੁਪਚ ਨਹੀਂ ਪੜ੍ਹਨਾ, ਸੁਪਚ, ਸੁਪਚ ਨਹੀਂ ਜੀ, ਸੁਪਚ,
ਸੁਪਚ,
ਪਚ ਨਹੀਂ ਮਾਤਾ ਜੀ, ਸੁਪਚ,
ਸੁਪਚ,
ਸੁਪਚ ਤੁਲ,
ਤੁਲ ਸਮਾਨ,
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 ਸੁਪਚ ਚੂੜੇ ਜਾਤੀ ਨੂੰ ਕਹਿੰਦੇ ਨੇ ਚੰਡਾਲ। ਫਿਰ ਤੂੰ ਜਿਹੜਾ ਹੋਵੇਗਾ ਕੁਲ ਵੱਡੀ ਕੁਲ ਦਾ ਭਾਵੇਂ, ਪਰ ਜੇ ਤੂੰ ਭਗਤੀ ਨਹੀਂ ਕਰਦਾ, ਨਾਮ ਨਹੀਂ ਜਪਦਾ, ਚਰਨ ਕਮਲਾਂ ਦੀ ਉਹਦੀ ਕਥਾ ਤੈਨੂੰ ਚੰਗੀ ਨਹੀਂ ਲੱਗਦੀ, ਫਿਰ ਤੂੰ ਚੂੜੀਆਂ ਵਰਗਾ ਹੀ ਆ, ਨੀਵੇਂ ਜਾਤੀ ਵਰਗਿਆ। ਸੁਪਚ ਤੁਲ ਸਮਾਨ, ਸਮਾਨ ਮੈਨੇ ਚੂੜੇ ਦੇ ਸਮਾਨ, ਚੰਡਾਲ ਦੇ ਸਮਾਨ, ਤੁਲ ਮੈਨੇ ਵਿਚਾਰਿਆ, ਇੱਦਾਂ ਇਹਦੇ ਸਮਾਨ ਵਿਚਾਰਿਆ ਤੈਨੂੰ। ਹਾਂਜੀ,
ਰੇ ਚਿੱਤ ਚੇਤ ਚੇਤ ਅਚੇਤ।
ਹਾਂ, ਆਏ ਅਚੇਤ ਚਿੱਤ ਵਾਲਿਆ, ਤੂੰ ਚਿੱਤ ਦੇ ਵਿੱਚ ਉਹਦਾ ਚਿੰਤਨ ਕਰ। ਬਾਲਮੀਕ ਵੱਲ ਕਿਉਂ ਨਹੀਂ ਦੇਖਦਾ? ਬਾਲਮੀਕ ਵੀ ਚੂੜੇ ਜਾਤੀ ਦਾ ਸੀ, ਭਗਤੀ ਕਰਕੇ ਕਿੰਨਾ ਵੱਡਾ ਭਗਤ ਬਣਿਆ, ਜਿਸ ਕਰਕੇ ਦੁਆਪਰ ਯੁੱਗ ਦੇ ਵਿੱਚ ਜਦੋਂ ਪਾਂਡਵਾਂ ਨੇ ਜੱਗ ਕੀਤੇ ਨੇ ਨਾ, ਅਤੇ ਉਹ ਜੱਗ ਦੇ ਵਿੱਚ ਉਹਨਾਂ ਦਾ ਹੁੰਦਾ ਸੀ ਨਿਸ਼ਾਨੀ, ਸ਼ੰਖ ਲਾ ਦਿੰਦੇ ਸੀ ਉੱਪਰ, ਸ਼ੰਖ ਜਿਹੜਾ ਮੰਦਰਾਂ 'ਚ ਆਉਂਦੇ ਹਨ, ਉਹ ਜੇ ਤਾਂ ਸੰਖ ਵੱਜ ਜਾਵੇ ਤਾਂ ਮੰਨਿਆ ਜਾਂਦਾ ਸੀ ਜੱਗ ਸੰਪੂਰਨ ਹੋ ਗਿਆ, ਜੇ ਸੰਖ ਨਹੀਂ ਵੱਜਿਆ ਮੰਨਦੇ ਸੀ ਕਿ ਸੰਪੂਰਨ ਨਹੀਂ ਹੋਇਆ, ਜੱਗ ਕੀਤੇ ਅਤੇ ਉਹ ਸੰਖ ਨਾ ਵੱਜਿਆ, ਮੰਨਿਆ ਉਹਨਾਂ ਨੇ ਵੀ ਸੰਪੂਰਨ ਨਹੀਂ ਹੋਇਆ। ਕ੍ਰਿਸ਼ਨ ਜੀ ਨੂੰ ਪੁੱਛਿਆ ਜੀ ਕੀ ਗੱਲ ਹੈ, ਜੱਗ ਕਿਉਂ ਨਹੀਂ ਸੰਪੂਰਨ ਹੋਇਆ, ਸੰਖ ਵੱਜਿਆ ਨਹੀਂ? ਉਹ ਕਹਿੰਦਾ ਕਿ ਤੁਸੀਂ ਸਾਰਿਆਂ ਨੂੰ ਨਿਉਂਦਾ ਦੇ ਦਿੱਤਾ ਹੈ, ਬਾਲਮੀਕ ਰੱਬ ਦਾ ਭਗਤ ਹੈ, ਉਹਨੂੰ ਨਹੀਂ ਬੁਲਾਇਆ ਤੁਸੀਂ ਜੱਗ 'ਚ ਸੰਪੂਰਨ, ਕਿ ਉਹ ਆਵੇ ਅਤੇ ਤਾਂ ਤੁਹਾਡਾ ਜੱਗ ਸੰਪੂਰਨ ਹੋਊਗਾ। ਸੋ ਉਹਦਾ ਫਿਰ ਲੈਣ ਵਾਸਤੇ ਕਹਿੰਦੇ ਗਏ, ਦਰੋਪਦੀ ਗਈ ਚੱਲ ਕੇ ਲੈਣ ਵਾਸਤੇ, ਆਓ ਜੀ ਸਾਡੇ ਜੱਗ 'ਚ ਪਹੁੰਚੋ, ਕਿਉਂਕਿ ਨੀਵੀਂ ਜਾਤੀ ਕਰਕੇ ਉਹਨੂੰ ਬੁਲਾਉਂਦੇ ਨਹੀਂ ਸੀ, ਨੀਵੀਂ ਜਾਤੀ ਦਾ ਚੂੜਾ ਹੈ, ਅਸੀਂ ਕਿਉਂ ਬੁਲਾਈਏ, ਹਾਲਾਂਕਿ ਭਗਤ ਹੈ। ਅਤੇ ਹੁਣ ਉਸ ਨੂੰ ਲੈਂਦੇ ਬਿਨਾਂ ਜੱਗ ਪੂਰਾ ਵੀ ਨਹੀਂ ਹੋਣਾ। ਦਰੋਪਦੀ ਲੈਣ ਵਾਸਤੇ ਗਈ ਜੀ ਜੱਗ ਵਿੱਚ ਚੱਲੋ, ਅਤੇ ਇਹ ਬਾਲਮੀਕ ਜੀ ਕਹਿੰਦੇ ਸਾਨੂੰ 100 ਜੱਗ ਦਾ ਫਲ ਪਹਿਲਾਂ ਦਿਓ ਤਾਂ ਜਾਵਾਂਗੇ। ਉਹ ਕਹਿੰਦੀ ਪੂਰਾ ਤਾਂ ਇੱਕੇ ਨਹੀਂ ਹੋ ਰਿਹਾ, ਤੁਸੀਂ 100 ਦਾ ਮੰਗਦੇ ਹੋ, ਅਤੇ ਚਲੋ ਤਾਂ ਪੂਰਾ ਹੋਊਗਾ। ਫਿਰ ਉਹਨੇ ਇੱਕ ਨੀਤੀ ਵਰਤੀ ਦਰੋਪਦੀ ਨੇ, ਕਹਿਣ ਲੱਗੀ ਜੀ ਵੀ ਸ਼ਾਸਤਰਾਂ 'ਚ ਲਿਖਿਆ ਹੈ ਵੀ ਜਿਹੜਾ ਕਿਸੇ ਮਹਾਂਪੁਰਖ ਕੋਲ ਚੱਲ ਕੇ ਜਾਵੇ ਨਾ, ਤਾਂ ਜਿੰਨੇ ਕਦਮ ਚੱਲ ਕੇ ਜਾਵੇ ਤਾਂ ਇੱਕ ਕਸਮੇ ਜੱਗ ਦਾ ਫਲ ਹੁੰਦਾ, ਉਹ ਫਲ ਸਾਨੂੰ ਤੁਸੀਂ ਦੇ ਦਿਓ। ਅਤੇ ਉੱਠ ਕੇ ਤੁਰ ਪਏ ਨਾਲ, ਵੀ ਮੈਂ ਇੰਨੇ ਦਾ ਫਲ ਇਹਨੂੰ ਦੇਣਾ ਪਊਗਾ, ਗੱਲ ਇਹਨੇ ਜੁਗਤੀ ਵਾਲੀ ਲੱਭ ਲਈ, ਕਿਸੇ ਨੇ ਜੁਗਤੀ ਸਿਖਾ ਤੀ ਕਿਸੇ ਨੂੰ ਵਰਗੇ ਨੇ, ਫਿਰ ਨਾਲ ਤੁਰੇ। ਗੱਲ ਸਮਝ ਨਹੀਂ ਆਈ ਤੁਹਾਨੂੰ? ਮੈਂ ਸਿਰ ਹਿੱਲੇ ਨਹੀਂ। ਜੇ ਕਿਸੇ ਰੱਬ ਦੇ ਭਗਤ ਕੋਲ ਕੋਈ ਚੱਲ ਕੇ ਜਾਵੇ, ਜੇ ਇੱਕ ਕਦਮ ਗਿਆ ਤਾਂ ਇੱਕ ਸਮੇਹ ਜੱਗ ਦਾ ਫਲ ਹੁੰਦਾ, ਦੋ ਚੱਲ ਕੇ ਗਏ ਤਾਂ ਦੋ ਦਾ। ਸੋ ਉਹ ਜਦੋਂ ਇਹਨੇ ਕਿਹਾ ਬਾਲਮੀਕ ਨੇ ਕਿ ਮੈਨੂੰ 100 ਜੱਗ ਸਮੇਹ ਜੱਗ ਦਾ ਫਲ ਦਿਓ, ਉਹ ਕਹਿੰਦੀ ਮੈਂ ਵੀ ਤੇਰੇ ਵੱਲ ਚੱਲ ਕੇ ਆਈ ਹਾਂ, ਜਿੰਨੇ ਕਦਮ ਚੱਲ ਕੇ ਆਈ ਹਾਂ ਨਾ, ਉਹਨੇ ਜੱਗਾਂ ਦਾ ਫਲ ਤੁਸੀਂ ਦੇ ਦਿਓ। ਫਿਰ ਉਹਨੇ ਕਿਹਾ ਵੀ ਤਾਂ ਮੈਨੂੰ ਬਹੁਤ ਦੇਣਾ ਪਊਗਾ, ਉੱਠ ਕੇ ਤੁਰ ਪਏ ਨਾਲ, ਵੀ ਜੱਗ 'ਚ ਚੱਲ ਜਾਂਦੇ ਹਾਂ, ਚਲੇ ਗਏ। ਇਉਂ ਫਿਰ ਜਾਣ ਕਰਕੇ ਜਿਹੜਾ ਸੀ, ਫਿਰ ਉਦੋਂ ਕਿਹਾ ਯੁਧਿਸ਼ਠਿਰ ਨੂੰ, ਇਹਨੇ ਜੱਫੀ 'ਚ ਲਾਇਆ। ਕ੍ਰਿਸ਼ਨ ਜੀ ਕਹਿੰਦੇ ਇਹ ਹੁਣ ਇਹ ਗਲਾਨੀ ਨਾ ਕਰ ਵੀ ਨੀਚ ਜਾਤੀ ਦਾ, ਇਹ ਰੱਬ ਦਾ ਪਿਆਰਾ, ਅਤੇ ਮੈਂ ਇਹਦੇ ਚਰਨ ਧੋਵਾਂਗਾ, ਜਲ ਦੇਣਾ, ਮੇਰੀ ਸੇਵਾ ਇਹ ਹੈ, ਅਤੇ ਤੁਸੀਂ ਇਹਨਾਂ ਨੂੰ ਜੱਫੀ 'ਚ ਲਓ। ਇਉਂ ਫਿਰ ਜਿਹੜਾ ਸੀ ਗਏ ਅਤੇ ਜੱਗ ਸੰਪੂਰਨ ਹੋਇਆ। ਉਹ ਗੱਲ ਇੱਥੇ ਕਹਿ ਰਹੇ ਨੇ, ਕਾਹੇ ਨਾ ਬਾਲਮੀਕ ਕਹਿ ਦੇਖ, ਤੂੰ ਬਾਲਮੀਕ ਵੱਲ ਨਹੀਂ ਦੇਖਦਾ ਵੀ ਉਹ ਨੀਵੀਂ ਜਾਤੀ ਦਾ ਸੀ ਭਾਵੇਂ, ਪਰ ਭਗਤੀ ਕਰਕੇ ਕਿੰਨਾ ਉਹਨੂੰ ਸਤਿਕਾਰ ਮਿਲਿਆ। ਹਾਂਜੀ, ਕਿਸ ਜਾਤ 'ਤੇ?
ਕਿਸ ਜਾਤ 'ਤੇ ਕਹਿ ਪਦਹੇ,
ਪੜ੍ਹੋ ਸਾਰੇ, ਕਿਸ ਜਾਤ 'ਤੇ?
ਕਿਸ ਜਾਤ 'ਤੇ
ਕਿਹੇ ਪਦ ਹੈ ਅਮਰਿਓ,
ਅਮਰਿਓ
ਉਹਦੀ ਜਾਤ ਕਿਹੜੀ ਸੀ? ਚੂੜੀਆਂ ਦੀ ਜਾਤ ਸੀ ਨੀਵੀਂ ਚਨਾਲ ਦੀ, ਅਤੇ ਪਦਵੀ ਕਿਹੜੀ? ਅਮਰਿਓ ਮੈਨੇ ਉੱਪੜਿਆ। ਹਾਂ, ਕਿਹੇ ਪਦ ਹੈ ਅਮਰਿਓ, ਕਿਹੜੀ ਪਦਵੀ ਨੂੰ ਉੱਪੜ ਗਿਆ, ਰੱਬ ਦੀ ਪ੍ਰਾਪਤੀ ਹੋਈ? ਰਾਮ ਭਗਤ ਵਿਸ਼ੇ, ਜਿਹੜੀ ਰਾਮ ਦੀ ਭਗਤੀ ਦੀ ਇਹੀ ਵਿਸ਼ੇਸ਼ਤਾ ਹੈ, ਨੀਵੀਂ ਜਾਤੀ ਵਾਲਿਆਂ ਨੂੰ ਵੀ ਉਹਨੇ ਕਿੱਡਾ ਮਹਾਨ ਬਣਾ ਦਿੱਤਾ। ਹਾਂਜੀ,
ਰਹਾਉ ਸਵਾਨ ਸੱਤਰ ਆਜ਼ਾਦ ਸਭ ਤੇ।
ਸੋ ਇਹ ਜਾਤੀ ਦੀ ਗੱਲ ਫਿਰ ਕਰਦੇ ਨੇ ਵੀ ਜਿਹੜੀ ਚੂੜੀਆਂ ਦੀ ਜਾਤੀ ਹੁੰਦੀ ਆ ਨਾ, ਸਵਾਨ ਸੱਤਰ ਕਿਹਾ ਇਹਨਾਂ ਨੂੰ। ਸਵਾਨ ਮੈਨੇ ਕੁੱਤੇ, ਸੱਤਰ ਮੈਨੇ ਬੈਰੀ, ਇਹ ਕੁੱਤੇ ਦੇ ਬੈਰੀ ਹੁੰਦੇ ਨੇ ਚੂੜੇ ਜਿਹੜੇ ਨੇ, ਕਿਉਂ? ਜੇ ਕੁੱਤੇ ਮਰਵਾਉਣੇ ਹੁੰਦੇ ਤਾਂ ਇਹਨਾਂ ਦੀ ਕਹਿੰਦੇ ਵੀ ਤੁਸੀਂ ਦਵਾਈ ਪਾਓ ਜੀ ਕੁੱਤਿਆਂ ਨੂੰ, ਇਹ ਪਾਉਂਦੇ ਸੀ, ਤਾਂ ਕਰਕੇ ਕੁੱਤਿਆਂ ਦੇ ਵੈਰੀ ਕਿਹਾ ਇਹਨਾਂ ਨੂੰ। ਜਾਂ ਇਉਂ ਵੀ ਕੁੱਤੇ ਦੇ ਵੈਰੀ ਕਿਹਾ, ਵਿਆਹਾਂ ਵਿੱਚ ਆਪਾਂ ਵੇਖਦੇ ਹਾਂ ਨਾ ਜਿਹੜੇ ਵਿਚਾਰੇ ਚੂੜੇ ਮੱਝ ਵੀ ਹੁੰਦੇ ਸੀ, ਇਹ ਜਿਹੜੀ ਵਿਆਹਾਂ ਦੀ ਬਚਦੀ ਜੂਠ ਹੁੰਦੀ ਸੀ ਇਹ ਚੱਕ ਲਿਆਉਂਦੇ, ਤਾਂ ਕੁੱਤਿਆਂ ਦੇ ਵੈਰੀ ਤਾਂ ਕਿਹਾ ਵੀ ਕੁੱਤਿਆਂ ਨੇ ਖਾਣੀ ਹੁੰਦੀ ਸੀ ਜੂਠ, ਚੱਕ ਲਿਆਉਂਦੀ ਇਹਨਾਂ ਨੇ, ਅਤੇ ਤਾਂ ਵੀ ਕੁੱਤਿਆਂ ਦੇ ਵੈਰੀ ਕਿਹਾ। ਕਹਿੰਦੇ ਭਾਵੇਂ ਇਹ ਜਾਤ ਨੂੰ ਕੁੱਤਿਆਂ ਦੇ ਵੈਰੀ ਮੰਨਿਆ ਨੀਵੀਂ ਜਾਤ ਨੂੰ, ਪਰ ਕ੍ਰਿਸ਼ਨ ਲਾਵੈ ਹੇਤ,
ਕ੍ਰਿਸ਼ਨ ਲਾਵੈ ਹੇਤ,
ਪਰ ਕ੍ਰਿਸ਼ਨ ਨੇ ਤਾਂ ਪ੍ਰੇਮ ਲਾਇਆ ਇਹਨਾਂ ਨਾਲ, ਆਪ ਪਾਣੀ ਚੰਨ ਧੋਣ ਦੀ ਸੇਵਾ ਆਪ ਕੀਤੀ ਕ੍ਰਿਸ਼ਨ ਜੀ ਨੇ ਵਾਲਮੀਕ ਦੀ। ਸਮਝ ਆਉਂਦੀ ਆ ਕਿ ਨਹੀਂ?
ਹਾਂਜੀ।
ਚਲੋ ਫਿਰ
ਲੋਕ ਬਪਰਾ
ਸੱਤਰ ਇੱਕੋ ਔਂਕੜ ਹੈ। ਚਲੋ ਜੀ,
ਲੋਕ ਬਪਰਾ ਕਿਆ ਸਰਾਹੈ,
ਹਾਂ ਇਹਨਾਂ ਨੂੰ ਨੀਵੀਂ ਜਾਤੀ ਕਰਕੇ ਲੋਕਾਂ ਨੂੰ ਵਿਚਾਰਿਆਂ ਦਾ ਕੀ ਸਲਾਉਣਾ, ਪਰ ਤੀਨ ਲੋਕ ਪ੍ਰਵੇਸ਼,
ਲੋਕ
ਇਹਨਾਂ ਦੀ ਸ਼ੋਭਾ ਇਹਨਾਂ ਦੀ ਵਡਿਆਈ ਤਿੰਨਾਂ ਲੋਕਾਂ ਵਿੱਚ ਪ੍ਰਵੇਸ਼ ਕਰੀ ਹੋਈ ਹੈ। ਹਾਂਜੀ। ਅਜਾਮਲ ਪਿੰਗਲਾ,
ਅਜਾਮਲ ਪਿੰਗਲਾ,
ਲੁਭਤ ਕੁੰਚਰ,
ਲੁਭਤ
ਜੀ। ਹੋਰ ਨੀਚਾਂ ਦੀ ਕੋਈ ਗੱਲ ਦੱਸੋ, ਫਿਰ ਭਗਤ ਜੀ ਦੱਸਦੇ ਨੇ ਅਰਦਾਸ ਸਾਹਿਬ, ਕਹਿੰਦੇ ਅਜਾਮਲ ਜਿਹੜਾ ਸੀ ਬੜਾ ਕਰੈਕਟਰ ਦਾ ਡਿੱਗਿਆ ਬੰਦਾ ਸੀ, ਅਤੇ ਪਿੰਗਲਾ, ਪਿੰਗਲਾ ਨਾਮੇ ਇੱਕ ਬੇਸਵਾ ਸੀ, ਅਤੇ ਲੁਭਤ, ਲੁਭਤ ਨਾਮ ਸ਼ਿਕਾਰੀ ਦਾ, ਉਹਦਾ ਨਾਂ ਕੀ ਸੀ? ਲੋਧੀ, ਜਿਹਨੇ ਕ੍ਰਿਸ਼ਨ ਦੇ ਪੈਰਾਂ ਵਿੱਚ ਤੀਰ ਮਾਰਿਆ ਮਿਰਗ ਸਮਝ ਕੇ, ਵੀ ਕਿਉਂਕਿ ਕ੍ਰਿਸ਼ਨ ਜੀ ਹਰੀਹਰ ਖੇਤਰ ਵਿੱਚ ਲੱਤ ਉੱਤੇ ਲੱਤ ਰੱਖ ਕੇ ਪਏ ਹੋਏ ਸੀ, ਜਵਾਬ ਪਏ ਨਾ ਗੋਡੇ 'ਤੇ ਲੱਤ ਰੱਖ ਕੇ ਪੈ ਜਾਂਦੇ ਹਾਂ, ਪੈਰ ਉੱਪਰਾਂ ਹੀ ਦਿੰਦਾ। ਸੋ ਕ੍ਰਿਸ਼ਨ ਜੀ ਦੇ ਪੈਰ ਵਿੱਚ ਪਦਮ ਸੀ, ਪਦਮ, ਪਦਮ ਚਮਕਦਾ ਸੀ, ਬਹੁਤ ਪ੍ਰਕਾਸ਼ ਸੀ। ਸ਼ਿਕਾਰੀ ਦੂਰ ਬੈਠਾ ਸੀ ਜਿਹੜਾ, ਜਿਹਦਾ ਨਾਂ ਲੋਧੀ ਸੀ, ਉਹਨੇ ਵੇਖਿਆ ਵੀ ਉਹ ਮਿਰਗ ਦੀ ਅੱਖ ਚਮਕਦੀ ਹੈ, ਪਦਮ ਨੂੰ ਦੇਖਿਆ, ਉਹ ਤੀਰ ਸਿੰਨ ਕੇ ਨਿਸ਼ਾਨਾ ਮਾਰਿਆ ਪੈਰ 'ਚ, ਵੱਜਾ ਵੱਜਾ ਕ੍ਰਿਸ਼ਨ ਜੀ ਦੇ, ਭੱਜ ਕੇ ਆ ਕੇ ਦੇਖਣਾ ਵੀ ਮਿਰਗ ਨੂੰ ਚੱਕਾਂ ਜਾ ਕੇ, ਅਤੇ ਜੋ ਦੇਖਿਆ ਤਾਂ ਕ੍ਰਿਸ਼ਨ ਜੀ ਨੇ ਇਹ ਵੇਖ ਕੇ ਬੜਾ ਪਛਤਾਤਾਪ ਕੀਤਾ। ਫਿਰ ਉੱਥੇ ਕ੍ਰਿਸ਼ਨ ਜੀ ਕਹਿੰਦੇ ਨੇ, ਪਛਤਾਣਾ ਇਹ ਪਿਛਲੇ ਜਨਮ ਦਾ ਮੇਰਾ ਵੈਰ ਹੈ, ਲੈਣ ਲੱਗਿਆ ਤੂੰ, ਪਿਛਲੇ ਜਨਮ ਵਿੱਚ ਤੂੰ ਬਾਲੀ ਸੀ, ਮੈਂ ਰਾਮ ਚੰਦਰ ਸੀ, ਅਤੇ ਮੈਂ ਤੇਰੀ ਪਿੱਠ ਵਿੱਚ ਤੀਰ ਮਾਰਿਆ ਸੀ, ਅਤੇ ਤੂੰ ਉਦੋਂ ਕਿਹਾ ਸੀ ਇਹ ਬਦਲਾ ਮੈਂ ਲਊਂਗਾ ਤੈਥੋਂ, ਸੋ ਉਹ ਬਦਲਾ ਲੈਣ ਲੱਗਾ ਹੋਇਆ, ਪਛਤਾਤਾਪ ਨਾ ਕਰ। ਸੋ ਉਹ ਕਹਿ ਰਹੇ ਨੇ, ਕਹਿੰਦੇ ਜਿਹੜਾ ਸੀ ਲੁਭਤ ਹੇੜੀ, ਜਿਹੜਾ ਸੀ ਸ਼ਿਕਾਰੀ ਹੰਟਰ, ਜਿਹਦਾ ਨਾਂ ਲੋਧੀ ਸੀ, ਉਹਨੂੰ ਵੀ ਤਾਰ ਦਿੱਤਾ। ਕੁੰਚਰ ਹਾਥੀ, ਹਾਥੀ ਨੂੰ ਤੰਦੂਆ ਲੱਗ ਨਾ ਫੜ ਕੇ ਪਾਣੀ ਵਿੱਚ ਡੋਬਣ ਲੱਗਾ ਸੀ, ਅਤੇ ਉਹਦਾ ਬਚਾਅ ਕੀਤਾ ਸੁਦਰਸ਼ਨ ਚੱਕਰ ਨਾਲ, ਉਹ ਤੰਦੂਏ ਦੀਆਂ ਤਾਰਾਂ ਕੱਟ ਦਿੱਤੀਆਂ, ਹਾਥੀ ਨੂੰ ਡੁੱਬਣ ਤੋਂ ਬਚਾਇਆ। ਗਏ ਹਰ ਕਹਿ ਪਾਸ, ਇਹ ਵੀ ਜਿਹਨਾਂ ਨੇ ਉਹਦੀ ਰੱਬ ਦੀ ਭਗਤੀ ਕੀਤੀ, ਬਾਈ ਰੱਬ ਦੇ ਪਾਸ ਚਲੇ ਗਏ।
ਐਸੇ ਦੁਰਮਤ ਨਿਸਤਾਰੇ,
ਨਿਸਤਰੇ ਇੱਦਾਂ ਦੀ ਖੋਟੀ ਮਤ ਵਾਲੇ ਤਰ ਗਏ, ਅਜਾਮਲ ਪਾਪੀ ਵਰਗੇ, ਪਿੰਗਲਾ ਬੇਸਵਾ ਸੀ, ਲੁਪਤ ਲੋਧੀ ਸ਼ਿਕਾਰੀ ਸੀ, ਕੁੰਚਰ ਹਾਥੀ ਇੱਕ ਪਸ਼ੂ ਸੀ, ਇਹ ਸਾਰੇ ਖੋਟੀ ਮਤ ਵਾਲੇ ਤਰ ਗਏ। ਤੂੰ ਕਿਉਂ ਨਾ ਤਰਹੈ ਰਵਿਦਾਸ,
ਤੂੰ ਕਿਉਂ ਨਾ ਤਰੇ ਰਵਿਦਾਸ,
ਹੈ ਰਵਿਦਾਸ ਵੀ ਤੂੰ ਕਿਉਂ ਨਹੀਂ ਤਰੇਗਾ, ਤੂੰ ਵੀ ਤਾਂ ਨੀਵੀਂ ਜਾਤੀ 'ਚ ਤਰ, ਤੂੰ ਵੀ ਜਾਏਗਾ ਜੇ ਭਗਤੀ ਕਰੇਗਾ। ਸੋ ਇਉਂ ਅੱਜ ਆਪਣਾ ਕਿਦਾਰਾ ਰਾਗ ਪੂਰਾ ਹੋਇਆ ਹੈ, ਮੰਡੇ ਨੂੰ ਫਿਰ ਭੈਰੋਂ ਰਾਗ ਸ਼ੁਰੂ ਹੋਏਗਾ। ਚਲੋ ਹੁਣ ਇਹ ਸ਼ਬਦ ਸਾਰੇ ਹਾਜ਼ਰੀ ਲਵਾਓ, ਰਾਗ ਕੇਦਾਰਾ,
ਰਾਗ ਕੇਦਾਰਾ,
ਬਾਣੀ ਰਵਿਦਾਸ ਜੀਓ ਕੀ,
ਬਾਣੀ ਰਵਿਦਾਸ ਜੀਓ ਕੀ,
ਇੱਕ
ਇੱਕ
ਓਅੰਕਾਰ,
ਓਅੰਕਾਰ,
ਸਤਿਗੁਰ ਪ੍ਰਸਾਦ,
ਸਤਿਗੁਰ ਪ੍ਰਸਾਦ,
ਖੱਟ ਕਰਮ ਕੁਲ ਸੰਯੁਕਤ ਹੈ,
ਖੱਟ ਕਰਮ ਕੁਲ ਸੰਯੁਕਤ ਹੈ,
ਹਰ ਭਗਤ ਹਿਰਦੈ ਨਾਹਿ,
ਹਰ ਭਗਤ ਹਿਰਦੈ ਨਾਹਿ,
ਚਰਨਾਰ ਬਿੰਦ ਨਾ ਕਥਾ ਭਾਵੈ,
ਚਰਨਾਰ ਬਿੰਦ ਕਥਾ ਭਾਵੈ,
ਚਰਨਾਰ ਬਿੰਦ,
ਚਰਨਾਰ ਬਿੰਦ
ਨਾ ਕਥਾ ਭਾਵੈ,
ਨਾ ਕਥਾ ਭਾਵੈ,
ਸੁਪਚ ਤੁਲ,
ਸੁਪਚ ਤੁਲ
ਸਮਾਨ,
ਸਮਾਨ।
ਅੱਗੇ ਪੜ੍ਹੋ ਹੁਣ,
ਰੇ ਚਿਤ ਚੇਤ, ਚੇਤ ਅਚੇਤ,
ਨਹੀਂ ਵਿਸ਼ਰਾਮ ਗਲਤ ਕਰ ਗਏ, ਚਿਤ ਚੇਤ ਦੇ ਵਿਸ਼ਰਾਮ ਕਰੋ, ਰੇ ਚਿਤ ਚੇਤ,
ਜਾਤ ਕੇ ਕਹਿ ਪਰੇ ਅਮਰਿਓ, ਰਾਮ ਭਗਤ ਦਸੇਖ ਰਹਾਉ, ਸਵਾਨ ਸਤਰ ਅਜਾਤ ਸਭ ਤੇ ਕਿਸ਼ਨ ਲਵੈ ਹੇਤ, ਲੋਕ ਬਪਰਾ ਕਿਆ ਸਰਾਹੈ, ਤੀਨ ਲੋਕ ਪਰਵੇਸ਼, ਅਜਾਮਲ ਪਿੰਗਲਾ ਲੁਭਤ ਕੁਚਰ ਗਏ ਹਰ ਕੇ ਪਾਸ, ਐਸੇ ਦੁਰਮਤ ਨਿਸਤਾਰੇ ਤੂੰ ਕਿਉਂ ਨਾ ਤਾਰੇ ਰਵਿਦਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।